As now, News Takeaway.
FM 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਵਿਜੇ ਜੀ, ਆ ਵੈਰੀ ਵੈਰੀ ਹੈਪੀ ਬਰਥਡੇ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਆ ਵੈਰੀ ਵੈਰੀ ਗੁੱਡ ਮਾਰਨਿੰਗ, ਤੇ ਸਾਰਿਆਂ ਵੱਲੋਂ ਵਿਜੇ ਜੀ ਨੂੰ ਆ ਵੈਰੀ ਵੈਰੀ ਹੈਪੀ ਬਰਥਡੇ।
ਬਹੁਤ ਬਹੁਤ ਧੰਨਵਾਦ। ਥੈਂਕ ਯੂ ਮਾਈ ਬ੍ਰਦਰ, ਬਹੁਤ ਬਹੁਤ ਸ਼ੁਕਰੀਆ।
ਵਿਜੇ ਜੀ, ਬਿਫੋਰ ਯੂ ਸੇ ਐਨੀਥਿੰਗ,
ਹਾਂਜੀ,
ਇੱਕ ਜ਼ਹਿਮਤ ਕਰਨੀ ਆ ਤੁਸੀਂ।
ਹਾਂ, ਦੱਸੋ।
ਤੁਹਾਡੇ ਵਾਲੇ ਪਾਸੇ ਇੱਕ ਉਹ ਲਾਲ ਬਟਨ ਆ, ਵੱਡਾ ਸਾਰਾ
ਵੱਡਾ ਸਾਰਾ ਲਾਲ ਬਟਨ ਹੈਗਾ,
ਉਹ ਦਬਾ ਦਿਓ ਜਰਾ।
ਉਹ ਬਟਨ ਪ੍ਰੈਸ ਕਰੀਏ।
ਹਾਂ,
ਦੇਖਿਓ ਹੁੰਦਾ ਉਹਦਾ ਕੁਛ।
ਹਾਂ, ਦੇਖਦੇ ਹਾਂ।
ਪਰਮਵੀਰ ਗਰੇਵਾਲ ਜੀ ਨੇ ਦੇਖੋ ਮੈਸੇਜ ਭੇਜਿਆ,
ਹਾਂਜੀ,
ਉਹਨਾਂ ਨੇ ਬੜੀ ਮਿਹਨਤ ਕਰਕੇ ਉਹ ਮੈਸੇਜ ਭੇਜਿਆ,
ਹਾਂਜੀ,
ਤੇ ਉਹ ਮੈਂ ਆਪ ਪੜ੍ਹਦਾ, ਮੈਨੂੰ ਅਜੀਬ ਜਿਹਾ ਲੱਗਦਾ ਸੀ। ਤੁਸੀਂ ਪੜ੍ਹੋ, ਵੈਸੇ ਵੀ ਟਰੰਪ ਦੇ ਮੈਸੇਜ ਤੁਸੀਂ ਜ਼ਿਆਦਾ ਵਧੀਆ
ਪੜ੍ਹਦੇ ਹੋ। ਮੈਸੇਜ ਇੰਨੇ ਜ਼ਿਆਦਾ ਨੇ,
ਵੈਸੇ ਵੀ ਜਿਹੜੇ ਟਰੰਪ ਦੇ ਮੈਸੇਜ ਨੇ ਨਾ ਵਾਸੂ ਜੀ, ਉਹ ਤੁਸੀਂ ਜ਼ਿਆਦਾ ਵਧੀਆ ਪੜ੍ਹਦੇ ਹੋ।
ਦ ਬਲੌਕ ਬਸਟਰ ਟਰੂਥ, ਆਈ ਐਮ ਹੀਅਰਿੰਗ ਦੈਟ ਟੂਡੇ ਇਜ਼ ਅ ਵੈਰੀ ਬਿਗ ਡੇ ਫਾਰ ਅ ਵੈਰੀ ਸਪੈਸ਼ਲ ਗਾਏ, ਵਿਜੇ ਸੈਨੀ। ਵਿਜੇ ਸੈਨੀ ਆਲ ਕੈਪਸ ਵਿੱਚ ਆ, ਫਿਰ ਐਕਸਕਲੇਮੇਸ਼ਨ
ਮਾਰਕ। ਐਗਜ਼ੈਕਟਲੀ।
ਵਿਜੇ ਇਜ਼ ਟਰਨਿੰਗ 42 ਐਂਡ ਹੀ ਇਜ਼ ਡੂਇੰਗ ਅ ਫੈਂਟੈਸਟਿਕ ਜੌਬ। ਆਈ ਨੋ ਵਿਜੇ ਯੂਜ਼ ਟੂ ਵਰਕ ਇਨ ਦ ਮੂਵੀਜ਼, ਮੂਵੀਜ਼ ਆਲ ਕੈਪ ਦੇ ਵਿੱਚ ਲਿਖਿਆ, ਆਲ ਕੈਪਸ ਵਿੱਚ। ਅ ਵੈਰੀ ਟਫ ਬਿਜ਼ਨਸ, ਆਲਮੋਸਟ ਐਜ਼ ਟਫ ਐਜ਼ ਪੋਲਿਟਿਕਸ, ਐਕਸਕਲੇਮੇਸ਼ਨ ਮਾਰਕ। I've been in many movies myself. Home Alone 2, a total classic. Everyone says, my scene was the best part. Yeah, he would totally say that. I'm a natural on camera, maybe the best to ever do it. And Vijay knows talent when he sees it. He's also a big cricket fan. I love the cricket, even though I am more of a golf guy. And believe me, my swing is powerful, much better than those guys with the flat bats. But Vijay is a very heavy hitter on the radio. Connect FM has never had a host like him. Happy birthday, Vijay. You are a winner. You are a star. And we are going to make birthdays great again. Well done.
Well, thank you. Bahut bahut dhanwad. Thank you, Paramveer ji. Ye jada Trump wala tadka laya tusi message de vich. Bahut bahut shukriya. Thank you. WhatsApp te hor vi kai messages na dekho. ਸਾਰੇ ਮੈਸੇਜ ਸਾਤੋਂ ਔਨ ਏਅਰ ਇੰਕਲੂਡ ਕੀਤੇ ਨੇ ਜਾਣੇ, ਪਰ ਐਵਰੀ ਸਿੰਗਲ ਵਨ ਆਫ ਯੂ, ਤੁਹਾਡਾ ਬਹੁਤ ਬਹੁਤ ਧੰਨਵਾਦ। ਆਫਟਰ ਦ ਸ਼ੋ ਮੈਂ ਹਰ ਕਿਸੇ ਨੂੰ ਰਿਸਪੋਂਡ ਜ਼ਰੂਰ ਕਰਾਂਗਾ
ਜੀ। ਸੁਖਦੇਵ ਵਿਰਕ ਜੀ ਸਾਡੇ ਰੋਲ ਨੰਬਰ 1 ਨੇ,
ਹਾਂਜੀ,
ਤੋਂ ਸ਼ਾਮ ਵਾਲੇ ਸ਼ੋ 'ਚ ਅਸੀਂ ਰੋਲ ਨੰਬਰ ਅਸਾਈਨ ਕੀਤੇ ਹੋਏ
ਜੀ,
ਅਤੇ ਉਹਨਾਂ ਨੇ ਅੱਜ ਪਹਿਲੀ ਵਾਰੀ ਆਪਣਾ ਜਿਹੜਾ ਰੋਲ ਨੰਬਰ ਸਟੈਟਸ ਆਫ ਫਲੈਕਸ ਕੀਤਾ।
ਅੱਛਾ,
ਕਹਿੰਦੇ ਵੀ ਰੋਲ ਨੰਬਰ 1 ਦਾ, ਕਹਿੰਦੇ ਮੈਸੇਜ ਜ਼ਰੂਰ ਪੜਿਓ, ਮੇਰਾ ਹੈਪੀ ਬਰਥਡੇ ਦਾ ਮੈਸੇਜ। ਸੁਖਦੇਵ ਵਿਰਕ ਜੀ ਵੱਲੋਂ, ਸਾਡੇ ਰੋਲ ਨੰਬਰ 1 ਵੱਲੋਂ ਤੁਹਾਨੂੰ ਹੈਪੀ ਬਰਥਡੇ ਵਿਜੇ ਜੀ।
ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਬਹੁਤ ਸ਼ੁਕਰੀਆ, ਥੈਂਕ ਯੂ ਵੈਰੀ ਮੱਚ। ਵਾਸੂ ਜੀ, ਖਬਰਾਂ ਦਾ ਸਿਲਸਿਲਾ ਵੀ ਸ਼ੁਰੂ ਕਰੀਏ, ਕਿਉਂਕਿ ਕਈ ਇੰਪੋਰਟੈਂਟ ਅਪਡੇਟਸ ਨੇ ਜਿਹੜੀਆਂ ਸਾਂਝੀਆਂ ਕਰਨੀਆਂ ਨੇ। ਸਰੀ ਤੋਂ ਇਹ ਪਹਿਲਾਂ ਗੱਲ ਸ਼ੁਰੂ ਕਰ ਲੈਂਦੇ
ਹਾਂ।
ਸਰੀ ਦੇ ਵਿੱਚ ਸਾਨੂੰ ਪਤਾ ਕਿ ਮੇਅਰਲ ਜਾਂ ਜਿਹੜੀ ਮਿਊਨਸੀਪਲ ਇਲੈਕਸ਼ਨ ਦੀ ਰੇਸ ਆ, ਉਹ ਪਿਛਲੇ ਸਾਲ ਤੋਂ ਹੀ ਸ਼ੁਰੂ ਹੋ ਚੁੱਕੀ ਹੋਈ ਹੈ। ਵੋਟਾਂ ਵੈਸੇ ਪੈਣੀਆਂ ਇਸ ਸਾਲ ਅਕਤੂਬਰ ਦੇ ਵਿੱਚ, ਪਰ ਅਕਤੂਬਰ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਹੁਣ ਲਗਭਗ ਪਿਛਲੇ ਸਾਲ ਦੀ ਸਮਰ ਤੋਂ ਹੀ ਸ਼ੁਰੂ ਹੋ ਚੱਲੀਆਂ ਸੀ, ਅਤੇ ਜਿਹੜੀ ਕੰਜ਼ਰਵੇਟਿਵਸ ਵੱਲੋਂ ਇੱਕ ਕੰਜ਼ਰਵੇਟਿਵ ਇਲੈਕਟਰਸ ਐਸੋਸੀਏਸ਼ਨ ਬਣਾਈ ਗਈ ਸੀ, ਕਿਉਂਕਿ ਉਹਨਾਂ ਨੇ ਵੱਖੋ ਵੱਖਰੇ ਸ਼ਹਿਰਾਂ ਦੇ ਵਿੱਚ ਵੱਖੋ ਵੱਖਰੀ ਮਿਊਨਸਪੈਲਿਟੀਜ਼ ਦੇ ਵਿੱਚ ਆਪਣੀਆਂ ਸਲੇਟਾਂ ਉਦੋਂ ਕਿਹਾ ਸੀ ਅਸੀਂ ਬਣਾਵਾਂਗੇ ਅਤੇ ਆਪਣੇ ਮੇਅਰਸ, ਆਪਣੇ ਜਿਹੜੇ ਕੈਂਡੀਡੇਟਸ ਨੇ ਉਹ ਫੀਲਡ ਕਰਾਂਗੇ। ਸਰੀ ਦੇ ਵਿੱਚ ਜਿਹੜੀ ਉਹ ਸਲੇਟ ਆ, ਉਹਦਾ ਨਾਮ ਉਹਨਾਂ ਨੇ ਰੱਖ ਹੀ ਦਿੱਤਾ ਕੰਜ਼ਰਵੇਟਿਵ ਪਾਰਟੀ ਆਫ ਸਰੀ। ਨਾਲ ਕਿ ਵੈਸੇ ਲੋਕਲ ਲੈਵਲ 'ਤੇ, ਮਿਊਨਸਪਲ ਲੈਵਲ 'ਤੇ ਇੱਦਾਂ ਪਾਰਟੀਜ਼ ਦੇ ਨਾਮ ਤੋਂ ਕੋਈ ਜਿਹੜੀਆਂ ਸਲੇਟਸ ਨੇ ਉਹ ਆਪਣੇ ਕੈਂਡੀਡੇਟਸ ਫੀਲਡ ਨਹੀਂ ਕਰਦੀਆਂ, ਪਰ ਚਲੋ ਖੈਰ। ਸੋ ਕੰਜ਼ਰਵੇਟਿਵ ਪਾਰਟੀ ਆਫ ਸਰੀ, ਦੈਟਸ ਵਾਟ ਦੇ ਕਾਲਿੰਗ ਦਮਸੈਲਵਸ, ਅਤੇ ਉਹਨਾਂ ਨੇ ਆਪਣੇ ਮੇਅਰਲ ਕੈਂਡੀਡੇਟ ਦਾ ਐਲਾਨ ਲੰਘੇ ਕੱਲ੍ਹ ਕਰ ਦਿੱਤਾ ਹੈ। ਹੁਣ ਵੀ ਰੰਧਾਵਾ ਮੇਅਰਲ ਕੈਂਡੀਡੇਟ ਹੋਣਗੇ ਕੰਜ਼ਰਵੇਟਿਵ ਪਾਰਟੀ ਆਫ ਸਰੀ ਦੇ। ਰੰਧਾਵਾ ਨੇ ਵਾਸੂ ਜੀ ਜਦੋਂ 2024 ਦੇ ਵਿੱਚ ਮਿਊਨਸੀਪਲ ਚੋਣਾਂ ਹੋਈਆਂ ਸੀ, ਗਿਲਫਰਡ ਤੋਂ MLA ਬਣਨ ਦਾ ਇਲੈਕਸ਼ਨ ਵੀ ਲੜਿਆ ਸੀ, ਗੈਰੀ ਬੈਗ ਤੋਂ ਇਹ 22 ਵੋਟਾਂ ਦੇ ਫਰਕ ਨਾਲ ਹਾਰ ਗਏ ਸੀ, 22 ਵੋਟਾਂ ਦੇ ਫਰਕ ਤੋਂ ਹਾਰੇ ਸੀ। ਅਦਾਲਤੀ ਮੁਕੱਦਮਾ ਵੀ ਇਹਨਾਂ ਨੇ ਕੀਤਾ ਸੀ ਤੇ ਪਿਛਲੇ ਸਾਲ
ਦਸੰਬਰ
24 ਦਸੰਬਰ ਹੈ ਨਾ ਕ੍ਰਿਸਮਸ ਈਵ ਤੇ ਉਹ ਮੁਕੱਦਮਾ ਫਿਰ ਵਿਡਰਾਅ ਕਰ ਲਿਆ ਗਿਆ ਸੀ। ਸੋ ਉਹ ਹੁਣ ਸਰੀ ਦੇ ਵਿੱਚ ਮੇਅਰਲ ਕੈਂਡੀਡੇਟ ਵਜੋਂ ਆਪਣੀ ਕਿਸਮਤ ਅਜ਼ਮਾਉਣਗੇ ਫਰੋਮ ਦ ਕੰਜ਼ਰਵੇਟਿਵ ਪਾਰਟੀ ਆਫ ਸਰੀ ਤੇ ਜਿਹੜੀ ਪ੍ਰੈਸ ਰਿਲੀਜ਼ ਭੇਜੀ ਗਈ ਆ ਉਹਦੇ ਵਿੱਚ ਹੁਣ ਵੀ ਰੰਧਾਵਾ ਵੱਲੋਂ ਜਿਹੜੇ ਕੁਝ ਵਾਅਦੇ ਕੀਤੇ ਜਾ ਰਹੇ ਨੇ ਉਹ ਵੀ ਸਾਂਝੇ ਕੀਤੇ ਗਏ ਨੇ।
ਜੀ ਜੀ, ਸੋ ਕਹਿ ਰਹੇ ਨੇ ਕਿ ਪ੍ਰਮੁੱਖ ਤੌਰ ਤੇ ਫੋਕਸ ਰਹੇਗਾ ਪੂਰੀ ਕੈਂਪੇਨ ਦਾ ਪਬਲਿਕ ਸੇਫਟੀ ਤੇ, ਸੇਫਰ ਸਟਰੀਟਸ, ਲੋਅਰ ਟੈਕਸਿਸ ਕਿ ਪ੍ਰੋਪਰਟੀ ਟੈਕਸ ਘਟਾਵਾਂਗੇ ਤੇ ਪੁਟਿੰਗ ਫੈਮਿਲੀਜ਼ ਫਰਸਟ। ਸੋ ਇਹਦੇ ਵਿੱਚ ਜਿਹੜੀਆਂ ਕੁਝ ਡੀਟੇਲਸ ਨੇ ਉਹਨਾਂ ਨੇ ਕਿਹਾ ਜਿਵੇਂ ਐਕਸਟੋਰਸ਼ਨ ਰੋਕਾਂਗੇ ਉਹਦੇ ਵਾਸਤੇ ਜਿੰਨੀ ਕੋਈ ਬਣਦੀ ਐਨਫੋਰਸਮੈਂਟ ਆ ਉਹ ਅਸੀਂ ਲਾਉਣ ਦੀ ਕੋਸ਼ਿਸ਼ ਕਰਾਂਗੇ। ਫਿਰ ਸ਼ਟ ਡਰੱਗ ਡੈਨਸ ਇਨ ਸਰੀ ਕਿ ਡਰੱਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਵਰਲਡ ਕਲਾਸ ਰੀਕ੍ਰੀਏਸ਼ਨ ਸੈਂਟਰ ਜਿਹੜੇ ਨੇ ਸਰੀ ਵਿੱਚ ਉਸਾਰੇ ਜਾਣਗੇ। ਸੋ ਸਾਰਾ ਕੁਝ ਹੀ ਕੀਤਾ ਜਾਏਗਾ ਤੇ ਨਾਲ ਇੱਕ ਸਰੀ ਹੋਮ ਪ੍ਰੋਟੈਕਸ਼ਨ ਫੰਡ ਸਥਾਪਿਤ ਕਰਨ ਦੀ ਉਹਨਾਂ ਨੇ ਗੱਲ ਕੀਤੀ ਹੈ ਤੇ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਜਿਹੜੇ ਕੋਈ ਜੇ ਮੰਨ ਲਓ ਕਿਸੇ ਹੋਮ ਓਨਰ ਦਾ ਉਹਨੇ ਕਿਰਾਏ ਤੇ ਦਿੱਤਾ ਹੋਇਆ ਘਰ ਲੈਂਡ ਓਨਰ ਨੇ ਤੇ ਟੈਨੈਂਟ ਵੱਲੋਂ ਕੋਈ ਨੁਕਸਾਨ ਕਰ ਦਿੱਤਾ ਜਾਂਦਾ ਤੇ ਫਿਰ ਕੰਪਨਸੇਸ਼ਨ ਦਿੱਤੀ ਜਾ ਸਕੇਗੀ ਸਿਟੀ ਵੱਲੋਂ।
ਹਾਂ, ਹੁਣ ਇਹਦਾ ਮੈਕੇਨਿਜ਼ਮ ਕਿਵੇਂ ਹੋਏਗਾ ਉਹਦੇ ਜਿਹੜੀ ਫੰਡਿੰਗ ਆ, ਸੋ ਉਹਨਾਂ ਵੱਲੋਂ ਵਾਅਦਾ ਕੀਤਾ ਜਾ ਰਿਹਾ ਸੋ ਦੈਟ ਮਾੜੇ ਟੈਨੈਂਟਸ ਤੋਂ ਲੈਂਡ ਲਾਰਡਸ ਦੀ ਰਾਖੀ ਕੀਤੀ ਜਾ ਸਕੇ। ਜੇ ਆਰ ਟੀ ਬੀ ਕਿਸੇ ਟੈਨੈਂਟ ਦੇ ਖਿਲਾਫ਼ ਕੋਈ ਜੱਜਮੈਂਟ ਦਿੰਦੀ ਆ ਤੇ ਉਹ ਜਿਹੜੇ ਪੈਸੇ ਉਸ ਮਾੜੇ ਟੈਨੈਂਟ ਨੇ ਲੈਂਡ ਲਾਰਡ ਨੂੰ ਦੇਣੇ ਸੀ ਜਿਹੜਾ ਭਰਪਾਈ ਕਰਨੀ ਸੀ ਲੈਂਡ ਲਾਰਡ ਦੇ ਨੁਕਸਾਨ ਦੀ, ਜੇ ਉਹ ਪੈਸੇ ਰਿਕਵਰ ਨਹੀਂ ਕੀਤੇ ਜਾ ਸਕਦੇ ਉਸ ਟੈਨੈਂਟ ਤੋਂ ਤੇ ਜਿਹੜਾ ਕੋਈ ਇਸ ਤਰ੍ਹਾਂ ਦਾ ਵੈਰੀਫਾਈਏਬਲ ਆਰ ਟੀ ਬੀ ਦਾ ਜੱਜਮੈਂਟ ਤੇ ਕਲੇਮ ਹੋਏਗਾ, ਇਹਨਾਂ ਦਾ ਵਾਅਦਾ ਇਹ ਆ ਕਿ ਇੱਕ ਅਜਿਹਾ ਫੰਡ ਸਥਾਪਿਤ ਕਰਾਂਗੇ ਕਿ ਹੋਮ ਓਨਰ ਨੂੰ ਉੱਚੋਂ ਪ੍ਰੋਟੈਕਸ਼ਨ ਮਿਲੇ। ਫਿਰ ਇੱਕ ਪੇਰੈਂਟ ਸਿਟੀਜ਼ਨ ਕਮੇਟੀ ਐਸਟੈਬਲਿਸ਼ ਕਰਨ ਦੀ ਗੱਲ ਇਹਨਾਂ ਨੇ ਕੀਤੀ ਆ ਕਿ ਜਿਹੜੀ ਕਿ ਇਹ ਕਮੇਟੀ ਸਿਟੀ ਆਫ ਸਰੀ ਦੀ ਜਿਹੜੀ ਲਾਇਬ੍ਰੇਰੀਆਂ ਨੇ ਉਹਨਾਂ ਦੇ ਓਫੀਸ਼ਲਸ ਨਾਲ ਤੇ ਜਿਹੜੇ ਸਰੀ ਸਕੂਲ ਬੋਰਡ ਦੇ ਓਫੀਸ਼ਲਸ ਨੇ ਉਹਨਾਂ ਨਾਲ ਰਲ ਕੇ ਕੰਮ ਕਰੇਗੀ ਤਾਂ ਕਿ ਲਾਇਬ੍ਰੇਰੀਜ਼ ਦੇ ਵਿੱਚ ਏਜ ਅਪਰੋਪ੍ਰੀਏਟ ਮਟੀਰੀਅਲਸ ਹੋਣ, ਬੇਸਿਕਲੀ ਜਿਹੜਾ ਸੋਜੀ ਵਾਲਾ ਮਟੀਰੀਅਲ ਆ ਉਹ ਲਾਇਬ੍ਰੇਰੀਜ਼ ਦੇ ਵਿੱਚ ਵੀ ਨਾ ਹੋਵੇ ਤੇ ਨਾਲ ਹੀ ਕਲਾਸਰੂਮਸ ਦੇ ਵਿੱਚ ਵੀ ਜਿਹੜਾ ਸੋਜੀ ਦਾ ਮਟੀਰੀਅਲ ਆ ਉਹ ਨਾ ਹੋਵੇ। ਵੈਸੇ ਜਿਹੜੀ ਇਹ ਚੀਜ਼ ਹੈ ਸੋਜੀ ਮਟੀਰੀਅਲਸ ਦੀ ਇਹ ਪ੍ਰੋਵਿੰਸ਼ੀਅਲ ਪ੍ਰਵਿਊ ਦੇ ਵਿੱਚ ਆਉਂਦੀ ਹੈ, ਮਿਨਿਸਟਰੀ ਆਫ ਐਜੂਕੇਸ਼ਨ ਦੇ ਇਖਤਿਆਰ ਵਿੱਚ ਆਉਂਦੀ ਹੈ, ਪਰ ਇਹਨਾਂ ਨੇ ਆਪਣਾ ਇਹ ਵਾਅਦਾ ਇਹ ਵੀ ਕੀਤਾ। ਨਾਲ ਹੀ ਗੱਲ ਕੀਤੀ ਹੈ ਵੀ ਸਿਟੀ ਦੇ ਸਟਾਫ ਨੂੰ ਕਹਿੰਦੇ ਹਦਾਇਤ ਦਿੱਤੀ ਜਾਏਗੀ ਕਿ ਜਿਹੜਾ ਲੈਂਡ ਟਾਈਟਲ ਵਾਲਾ ਮੁਕੱਦਮਾ ਚੱਲਦਾ ਜਿਹਦੇ ਵਿੱਚ ਬੀ ਸੀ ਦੀ ਸਰਕਾਰ ਨੇ ਅਪੀਲ ਕੀਤੀ ਆ, ਜਾਂ ਰਿਚਮੰਡ ਦੇ ਵਿੱਚ ਕਾਉਚਨ ਡਰਾਈਵ ਦਾ ਲੈਂਡ ਟਾਈਟਲ ਅਦਾਲਤ ਨੇ ਐਲਾਨਤਾ ਸੀ ਵੀ ਉਹਦੇ ਵਿੱਚ ਸਿਟੀ ਨੂੰ ਇੰਟਰਵੀਨਰ ਸਟੇਟਸ ਮਿਲੇ।
ਸੋ ਇਹ ਜਿਹੜੀ ਪਾਰਟੀ ਆ ਵਿਜੇ ਜੀ ਇਹ ਫਰਵਰੀ ਵਿੱਚ ਲਾਂਚ ਹੋਈ ਸੀ ਤੇ ਜਦੋਂ ਲਾਂਚ ਹੋਇਆ ਸੀ ਉਦੋਂ 6 ਜਿਹੜੇ ਪੋਸੀਬਲ ਕੈਂਡੀਡੇਟਸ ਨੇ ਉਹਨਾਂ ਦੇ ਨਾਮ ਵੀ ਦੱਸੇ ਗਏ ਸਨ। ਸੋ ਉਹਨਾਂ ਵਿੱਚੋਂ ਇੱਕ ਨੇ ਲੀਟਾ ਕਬਾਲ, ਇੱਕ ਨੇ ਰਿਕੀ ਬਾਜਵਾ, ਜੇਮਸ ਯੂ, ਰਸਿੰਦਰ ਕੌਰ, ਹੌਲੀ ਵਰਸ਼ੈਰ ਤੇ ਚੈਨੀ ਕਲੋਕ। ਸੋ ਇਹ 6 ਉਮੀਦਵਾਰਾਂ ਦੇ ਨਾਮ ਉਦੋਂ ਦੱਸੇ ਸੀ ਫਰਵਰੀ ਵਿੱਚ ਤੇ ਨਾਲ ਹੀ ਦੱਸਿਆ ਸੀ ਕਿ ਇਸ ਪਾਰਟੀ ਦੇ ਚੇਅਰਪਰਸਨ ਨੇ ਕੈਰਲਿਨ ਫਿਨਲੇ। ਸੋ ਉਦੋਂ ਤੋਂ ਅਟਕਲਾਂ ਇਹ ਲੱਗ ਰਹੀਆਂ ਸਨ ਜੋ ਅਸੀਂ ਕੱਲ੍ਹ ਵੀ ਸ਼ਾਇਦ ਜ਼ਿਕਰ ਕੀਤਾ ਸੀ ਕਿ ਕੈਰਲਿਨ ਫਿਨਲੇ ਦੇ ਨਾਮ ਤੇ ਸੋਸ਼ਲ ਮੀਡੀਆ 'ਚ ਕਿਹਾ ਜਾ ਰਿਹਾ ਸੀ ਕਿ ਵੀ ਇਹਨਾਂ ਨੇ ਬੀ ਸੀ ਕੰਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੇਸ ਤਾਂ ਐਵੇਂ ਹੀ ਜੁਆਇਨ ਕੀਤੀ ਹੈ, ਅਸਲ ਇਹਨਾਂ ਦਾ ਮਕਸਦ ਹੈ ਕਿ ਮਿਊਨਸੀਪਲ ਇਲੈਕਸ਼ਨ ਲੜਨਾ, ਕਿ ਇਹ ਗੱਲ ਚੱਲਦੀ ਸੀ ਵੀ ਸ਼ਾਇਦ ਇਸ ਪਾਰਟੀ ਦੇ ਮੇਅਰਲ ਕੈਂਡੀਡੇਟ ਬਾਅਦ ਵਿੱਚ ਅਨਾਊਂਸ ਕੀਤਾ ਜਾਵੇ ਕਿ ਕੈਰਲਿਨ ਫਿਨਲੇ ਹੋਣਗੇ। ਹੁਣ ਉਹਨਾਂ ਅਟਕਲਾਂ ਨੂੰ ਵੀ ਠੱਲ ਪੈ ਗਈ ਹੈ ਕਿਉਂਕਿ ਹੁਣ ਵੀ ਰੰਧਾਵਾ ਮੇਅਰਲ ਕੈਂਡੀਡੇਟ ਨੇ ਸਲੇਟ ਵੱਲੋਂ ਜਾਂ ਪਾਰਟੀ ਵੱਲੋਂ ਤੇ ਕੈਰਲਿਨ ਫਿਨਲੇ ਭਾਵੇਂ ਉਹਨਾਂ ਦੇ ਕੈਂਪੇਨ ਮੈਨੇਜਰ ਹੁਣ ਅਸਤੀਫਾ ਦੇ ਗਏ ਨੇ, ਪਰ ਉਹ ਬੀ ਸੀ ਕੰਜ਼ਰਵੇਟਿਵ ਪਾਰਟੀ ਲੀਡਰਸ਼ਿਪ ਰੇਸ ਦੇ ਵਿੱਚ ਇੱਕ ਸੀਰੀਅਸ ਕੈਂਡੀਡੇਟ ਨੇ।
ਅੱਜ 27 ਤਰੀਕ ਆ,
ਹਾਂਜੀ,
ਪਹਿਲੀ ਤਰੀਕ ਨੂੰ ਬੀ ਸੀ ਕੰਜ਼ਰਵੇਟਿਵ ਦੀ ਲੀਡਰਸ਼ਿਪ ਦੀ ਗੱਲ ਕਰੀਏ ਸੂਬਾਈ ਪੱਧਰ ਤੇ ਉਹਦੇ ਜਿਹੜੇ ਨੈਕਸਟ ਫੀਸ ਦੀ ਕਿਸ਼ਤ ਆ ਉਹ ਡਿਊ ਆ। ਸੋ ਪਹਿਲੀ ਤਰੀਕ ਤੋਂ ਪਹਿਲਾਂ ਕਈ ਜਿਹੜੇ ਹੋਰ ਉਸ ਫੀਲਡ ਦੇ ਵਿੱਚ 7 ਜਾਣੇ ਨੇ ਅਜੇ ਬੀ ਸੀ ਕੰਜ਼ਰਵੇਟਿਵ ਲੀਡਰਸ਼ਿਪ ਰੇਸ ਦੇ ਵਿੱਚ, ਅਗਲੇ 3-4 ਦਿਨਾਂ ਦੇ ਵਿੱਚ ਇੱਕ ਅੱਧੇ ਕਿਸੇ ਹੋਰ ਨੇ, ਮੈਨੂੰ ਲੱਗਦਾ ਆਪਣੀ ਦੀ ਕੈਂਪੇਨ ਆ, ਦੇਰ ਇਜ਼ ਅ ਵੈਰੀ ਸਟਰੋਂਗ ਚਾਂਸ ਕਿ ਆਪਣੀ ਕੈਂਪੇਨ ਨੂੰ ਸਸਪੈਂਡ ਕਰਕੇ ਕਿਸੇ ਹੋਰ ਨੂੰ ਐਂਡੋਰਸ ਕਰਨਗੇ, ਹੁਣ ਉਹ ਕੌਣ ਹੁੰਦਾ ਇਹ ਦੇਖਣਾ ਹੋਏਗਾ
ਜੀ।
ਬਸ ਵੀ ਦੱਸ ਦਈਏ ਅੱਛਾ, ਹੁਣ ਵੀ ਰੰਧਾਵਾ ਦੀ ਜਿਹੜੀ ਇਹ ਕੈਂਡੀਡੇਟ ਲਾਂਚ ਦਾ ਓਫੀਸ਼ੀਅਲ ਇਵੈਂਟ ਆ ਉਹ ਇਸ ਵੀਕਐਂਡ ਤੇ ਹੋਣਾ, ਪਰਸੋਂ ਐਤਵਾਰ ਨੂੰ ਹੋਏਗਾ
5:30 ਵਜੇ ਸਰੀ 'ਚ ਰੱਖਿਆ,
ਸਰੀ 'ਚ, ਆਈ ਥਿੰਕ ਅੰਪਾਇਰ ਬੈਂਕਟ ਹਾਲ।
ਜੀ ਜੀ
ਜੀ, ਵਾਸਤੂ ਜੀ, ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੋਂਸਰ
ਕਰ ਐਮਪ੍ਰੈਸ
ਆ, ਸੋ ਈ ਤਾਂ ਠੀਕ ਹੀ ਸੀ,
ਅੱਜ ਤੁਸੀਂ ਜੋ ਮਰਜ਼ੀ ਕਰ
ਨਹੀਂ ਚੰਗਾ ਕੀਤਾ ਕਰੈਕਟ ਕਰਦਾ, ਹੋਰ ਨਾ ਕੋਈ ਉਹਨਾਂ ਦਾ ਸਮਰਥਕ ਐਮਪਾਇਰ ਪਹੁੰਚ ਜਾਂਦਾ ਫਿਰ ਬਾਅਦ 'ਚ ਪਤਾ ਲੱਗੇ ਵੀ ਐਮਪ੍ਰੈਸ ਸੀ।
ਸੋ ਐਡਰੈਸ ਵੀ ਦੱਸ, ਯੂਨਿਟ ਨੰਬਰ 201
ਜੀ,
ਸੋ 81-66 ਸੋਪਾਇਲ ਬਿਜ਼ਨਸ ਸੈਂਟਰ,
ਪਾਇਲ ਬਿਜ਼ਨਸ ਸੈਂਟਰ, ਓਕੇ। ਉੱਥੇ ਦਾ ਪੋਸਟਲ ਕੋਡ ਵੀ ਦੱਸ ਦਿਓ,
ਸ਼ੁਭ ਇਛਾਵਾਂ ਦਾ ਕਾਰਡ ਭੇਜਣਾ ਹੋਵੇ।
ਹਾਂ ਜੀ ਜੀ, ਪੋਸਟਲ ਕੋਡ ਵੀ ਚਾਹੀਦਾ ਹੁੰਦਾ। ਬਸ ਜੀ ਪਲਾਨ ਇੰਸ਼ੋਰੈਂਸ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ।
ਪੋਸਟਲ ਕੋਡ ਗਲਤ ਹੋਵੇ ਇਲੈਕਸ਼ਨ ਰੱਦ ਹੋ ਜਾਂਦਾ।
ਟੈਰਾ ਪਾਉਣ ਵਾਲੀ ਰਾਈਡਿੰਗ ਦੇਖੋ, ਇਹੀ ਕੰਮ ਹੋਇਆ
ਜੀ।
ਅੱਛਾ ਪਲਾਨ ਇੰਸ਼ੋਰੈਂਸ ਗੱਲ ਦੱਸੋ, ਪਲਾਨ ਇੰਸ਼ੋਰੈਂਸ ਪ੍ਰੋਗਰਾਮ ਦੇ ਸਾਡੇ ਇਸ ਹਿੱਸੇ ਨੂੰ ਸਪੌਂਸਰ ਕਰ ਰਹੇ ਨੇ। ਜੇ ਤੁਸੀਂ ਹਜੇ ਤੱਕ ਲਾਈਫ ਇੰਸ਼ੋਰੈਂਸ ਨਹੀਂ ਕਰਵਾਈ ਤੇ ਤੁਹਾਡਾ ਲਾਈਫ ਇੰਸ਼ੋਰੈਂਸ ਨਾ ਕਰਵਾਉਣ ਦਾ ਰੀਜ਼ਨ ਇਹ ਹੈ ਤੁਹਾਨੂੰ ਲੱਗਦਾ ਕਿ ਇਹਦੀ ਲਾਗਤ ਬਹੁਤ ਜ਼ਿਆਦਾ ਹੋਏਗੀ, ਤਾਂ ਇੱਕ ਵਾਰੀ ਪਲਾਨ ਇੰਸ਼ੋਰੈਂਸ ਦੇ ਅਮਰਿੰਦਰ ਨੱਡਾ ਜੀ ਨਾਲ ਸੰਪਰਕ ਕਰੋ। ਇਹ ਤੁਹਾਨੂੰ ਟਰਮ ਲਾਈਫ ਇੰਸ਼ੋਰੈਂਸ ਦੀਆਂ ਇਹੋ ਜਿਹੀਆਂ ਪਾਲਿਸੀਜ਼ ਬਾਰੇ ਦੱਸਣਗੇ ਜੋ ਕਿ ਇਨ ਮੈਨੀ ਕੇਸਿਸ $2-3 ਪਰ ਡੇ 'ਚ ਤੁਹਾਨੂੰ ਢੁੱਕਵੇਂ ਇੰਸ਼ੋਰੈਂਸ ਕਵਰੇਜ ਪ੍ਰਦਾਨ ਕਰ ਸਕਦੀਆਂ ਨੇ। ਇਸੇ ਤਰ੍ਹਾਂ ਦੀਆਂ ਲੋਅ ਕੋਸਟ ਇੰਸ਼ੋਰੈਂਸ ਆਪਸ਼ਨਸ ਕ੍ਰਿਟੀਕਲ ਇਲਨੈਸ ਅਤੇ ਡਿਸੇਬਿਲਿਟੀ ਇੰਸ਼ੋਰੈਂਸ ਵਾਸਤੇ ਵੀ ਅਵੇਲੇਬਲ ਹਨ। ਇੱਕ ਦਹਾਕੇ ਤੋਂ ਕਮਿਊਨਿਟੀ ਦੇ ਟਰਸਟਿਡ, ਨੌਲੇਜੇਬਲ ਅਤੇ ਇੰਸ਼ੋਰੈਂਸ ਇੰਡਸਟਰੀ ਦੇ ਵਨ ਆਫ ਦ ਟੋਪ ਐਡਵਾਈਜ਼ਰਸ ਅਮਰਿੰਦਰ ਨੱਡਾ ਤੁਹਾਡੇ ਲਈ ਕਸਟਮ ਇੰਸ਼ੋਰੈਂਸ ਪਲਾਨ ਡਿਜ਼ਾਈਨ ਕਰਦੇ ਨੇ ਤਾਂ ਕਿ ਲੋੜ ਪੈਣ 'ਤੇ ਇੰਸ਼ੋਰੈਂਸ ਤੁਹਾਡੇ ਕੰਮ ਵੀ ਆ ਸਕੇ। ਹੋਰ ਜਾਣਕਾਰੀ ਲਈ ਕਾਲ 604-3630-00-604-300-2200 ਔਰ ਵਿਜ਼ਿਟ planinsurance.ca, ਦੈਟਸ planinsurance.ca।
ਤੇ ਇਹਨਾਂ ਦਾ ਦਫ਼ਤਰ 128 ਸਟਰੀਟ 'ਤੇ ਹੈ, 7711, ਤੇ ਪੋਸਟਲ ਕੋਡ ਹੈ V3W4E6।
ਕਿਆ ਬਾਤ ਹੈ, ਠੀਕ ਹੈ ਵਾਸੀ ਜੀ,
ਫੁੱਲ ਡਿਸਕਲੋਜ਼ਰ।
ਹਾਂ, ਇਹਨਾਂ ਦਾ ਕੈਨੇਡਾ ਪੋਸਟ ਵਾਲੇ ਤੇਜ਼ੀ ਨਾਲ ਪੋਸਟਲ ਕੋਡ ਲੱਭ ਕੇ ਦਿੰਦੇ,
ਗੂਗਲ ਲੱਭ ਦਿੰਦਾ
ਗੂਗਲ। ਯਾ ਇੱਕ ਵਾਰ ਨਾ ਮੈਨੂੰ ਗੱਲ ਪੋਸਟਲ ਕੋਡ ਤੋਂ ਚੇਤੇ ਆ ਗਈ। ਮੇਰੇ ਫਾਦਰ ਦਾ ਦੇਖੋ ਬਿਜ਼ਨਸ ਹੈ ਨਾ, ਅਤੇ ਉਹਨਾਂ ਨੇ ਇੱਕ ਕਸਟਮਰ ਨੂੰ ਕੋਈ ਸਮਾਨ ਭੇਜਣਾ ਸੀ, ਉਹ ਇੰਡੀਆ ਗਏ ਹੋਏ ਸੀ, ਉਹਨਾਂ ਨੇ ਮੇਰੀ ਜ਼ਿੰਮੇਵਾਰੀ ਲਈ ਵੀ ਉੱਥੋਂ ਫਲਾਨੀ ਚੀਜ਼ ਇੱਦਾਂ ਪੈਕ ਕਰਕੇ ਦੇ ਦਿਓ। ਮੈਂ ਵੈਸੇ ਮੇਲ ਕਰਤਾ, ਪਰਸੀ ਦਸੂ ਲੈ ਕੇ ਸਾਰਾ ਟਰੈਕਿੰਗ ਨੰਬਰ ਸਭ ਕਰਕੇ ਫੋਟੋ ਖਿੱਚ ਕੇ, ਪਾਪਾ ਡਨ, ਤੁਸੀਂ ਜ਼ਿੰਮੇਵਾਰੀ ਲਈ ਸੀ, ਕੰਮ ਕਰਤਾ, ਸ਼ਾਬਾਸ਼ ਪੁੱਤ।
ਬੈਕਗਰਾਉਂਡ ਗਾਣਾ ਚੱਲ, ਪਾਪਾ ਮੇਰੀ
ਜੀ। ਇਹ ਗੱਲ ਹੋ ਗਈ 10-12 ਸਾਲ, 15 ਸਾਲ ਦੀ ਹੋ ਗਈ ਮੇ ਬੀ ਪੁਰਾਣੀ। ਅਤੇ ਜਿਹਨਾਂ ਨੂੰ ਸਮਾਨ ਜਾਣਾ ਸੀ ਉਹ ਫੋਨ ਕਰਿਆ, ਸਮਾਨ ਤਾਂ ਆਇਆ ਨਹੀਂ। ਉਹ ਕਹਿੰਦੇ ਅਸੀਂ ਮੇਲ ਕੀਤਾ, ਕਹਿੰਦੇ ਆਰ ਸੀ ਦਾ ਟਰੈਕਿੰਗ ਨੰਬਰ ਆ, ਉਹਤੇ ਵਾਸਤੇ ਮੈਂ ਪੋਸਟਲ ਕੋਡ ਗਲਤ ਲਿਖਤਾ ਸੀ। ਮੈਂ ਵੀ ਇਹ ਕੰਮ ਕਰ ਚੁੱਕਾ,
ਤੁਹਾਡੇ ਲੱਛਣ ਵੀ ਇਲੈਕਸ਼ਨ ਕਰਨ ਵਾਲੇ ਨੇ ਸ਼ੁਰੂ ਕੀਤੇ।
ਪੋਸਟਲ ਕੋਡ ਆਪਣਾ ਲਿਖਤਾ,
ਸੇਮ ਉਹੀ ਗਲਤੀ। ਵਿਜੇ ਜੀ ਤੁਸੀਂ ਕਿਤੇ ਇਲੈਕਸ਼ਨ ਕਰਨ ਦੇ ਨਹੀਂ ਕੰਮ ਕਰਦੇ,
ਪੋਸਟਲ ਕੋਡ ਆਪਣਾ ਲਿਖਤਾ। ਬਸ ਜੀ ਤਕਰੀਬਨ 1.5 ਮਹੀਨੇ ਬਾਅਦ ਉਹ ਪੈਕੇਜ, ਉਦੋਂ ਤੱਕ ਪਾਪਾ ਵੀ ਵਾਪਸ ਆ ਗਏ ਸੀ, ਉਹ ਦਫ਼ਤਰ ਬੈਠੇ ਤੇ ਉਹਨਾਂ ਕੋਲ ਉਹੀ ਪੈਕੇਜ ਵਾਪਸ ਆ ਗਿਆ। ਉਹਨਾਂ ਨੇ ਦੇਖਿਆ ਉਹਦੇ ਉੱਪਰ ਵੀ ਪੋਸਟਲ ਕੋਡ ਗਲਤ।
ਫਿਰ ਕਿਹੜਾ ਗਾਣਾ ਚੱਲਿਆ ਬੈਕਗਰਾਉਂਡ?
ਫਿਰ ਤਾਂ ਚਲੋ ਖੈਰ, ਉਹਨਾਂ ਨੇ ਕਿਹਾ ਬੇਟਾ ਧਿਆਨ ਰੱਖਿਆ ਗਿਆ, ਇਹ ਗੱਲ ਦੇਖੋ ਬਾਪੂ ਦੀ ਰਹੀ, ਉਹਨਾਂ ਝਿੜਕਿਆ ਨੀ ਕਦੇ। ਸੋ ਥੈਂਕ ਯੂ ਪਾਪਾ। ਇਹ ਜੀ ਗੜਬੜ ਮੈਂ ਰੀਸੈਂਟਲੀ ਵੀ ਕਰਕੇ ਹਟਿਆ। ਓ ਮੈਨ, ਵਾਸੂ ਜੀ, BC ਕੰਜ਼ਰਵੇਟਿਵ ਦੇ MLA ਨੇ ਰਿਚਮੰਡ ਸੈਂਟਰ ਤੋਂ ਹੌਨ ਚੈਨ, ਇਹ ਜਿਹੜਾ October 2024 'ਚ ਇਲੈਕਸ਼ਨ ਹੋਇਆ ਸੀ ਉਦੋਂ ਹੀ ਇਹ MLA ਬਣੇ ਸੀਗੇ, ਇਹਨਾਂ ਦੇ ਉੱਪਰ ਚਾਰਜਿਸ ਲੱਗੇ ਨੇ ਅਸੋਲਟ ਐਂਡ ਅਟਰਿੰਗ ਥਰੈਟਸ ਐਂਡ
ਅਸੋਲਟ ਬਾਈ ਚੋਕਿੰਗ,
ਤਿੰਨ ਚਾਰਜਿਸ ਨੇ ਟੋਟਲ ਜੀ। ਅਤੇ ਇਹ ਜਿਹੜਾ ਮਾਮਲਾ ਹੈਗਾ ਇੰਟੀਮੇਟ ਪਾਰਟਨਰ ਵਾਇਲੈਂਸ ਦਾ ਦੱਸਿਆ ਜਾ ਰਿਹਾ, ਜਿਹੜੀ ਇਹ ਚਾਰਜਿਸ ਦੇਖੋ ਇਸੇ ਹਫ਼ਤੇ ਲੱਗੇ ਨੇ ਬੁੱਧਵਾਰ ਨੂੰ, ਪਰ ਇਹ ਮਾਮਲਾ ਜਿਹੜੀ ਘਟਨਾ ਜਿਹਦੇ ਆਧਾਰ 'ਤੇ ਚਾਰਜਿਸ ਨੇ ਇਹ 12 ਜਨਵਰੀ 2024 ਦੀ ਵਾਪਰੀ ਦੱਸੀ ਜਾਂਦੀ ਹੈ। ਸੋ ਦੋਸ਼ 12 ਜਨਵਰੀ 2024 ਦੇ ਨੇ, ਅਤੇ 2 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਬਾਅਦ, ਲਗਭਗ 26 ਮਹੀਨਿਆਂ ਬਾਅਦ ਇਹ ਜਿਹੜੇ ਚਾਰਜਿਸ ਨੇ ਇਹ ਲਗਾਏ ਜਾਂਦੇ ਨੇ ਇਸ ਮਾਮਲੇ ਦੇ ਵਿੱਚ। ਅੱਛਾ, ਇਸ ਤੋਂ ਪਹਿਲਾਂ ਕਿਹਦੀਆਂ ਹੋਰ ਡੀਟੇਲਸ ਡਿਸਕਸ ਕਰੀਏ, ਜਿਹੜੇ ਇੰਟਰਮ ਲੀਡਰ ਨੇ BC ਕੰਜ਼ਰਵੇਟਿਵ ਦੇ ਟ੍ਰੈਵਰ ਹੈਲਫਰਡ, ਉਹਨਾਂ ਨੇ ਅਨਾਊਂਸ ਕੀਤਾ ਕਿ ਹੌਨ ਚੈਨ ਹੁਣ BC ਕੰਜ਼ਰਵੇਟਿਵ ਦੀ ਕੌਕਸ ਦਾ ਹਿੱਸਾ ਨਹੀਂ ਹਨ। ਸੋ ਉਹਨਾਂ ਨੂੰ ਬੇਸਿਕਲੀ BC ਕੰਜ਼ਰਵੇਟਿਵ ਨੇ ਆਪਣੀ ਟੀਮ ਤੋਂ ਬਾਹਰ ਕਰ ਦਿੱਤਾ, ਪਰ MLA ਅਜੇ ਵੀ ਹੈਗੇ ਨੇ।
ਸੋ ਟ੍ਰੈਵਰ ਹੈਲਫਰਡ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਉਹਨਾਂ ਨੇ ਕਿਹਾ, ਕਹਿੰਦੇ ਵੀ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਗਰੰਟੀ ਦੇ ਸਕਦਾ ਕਿ ਬ੍ਰਿਟਿਸ਼ BC ਕੰਜ਼ਰਵੇਟਿਵ ਪਾਰਟੀ ਦੇ ਵਿੱਚ ਕਿਸੇ ਨੂੰ ਵੀ, ਇੰਕਲੂਡਿੰਗ ਦ ਇੰਟਰਮ ਲੀਡਰ ਹਿਮਸੈਲਫ, ਕਿਸੇ ਨੂੰ ਵੀ ਇਹਦੇ ਬਾਰੇ ਜਾਣਕਾਰੀ ਨਹੀਂ ਸੀ ਕਿ ਉਹਨਾਂ ਦੇ ਸਿਟਿੰਗ MLA ਦੇ ਖਿਲਾਫ ਇਸ ਤਰ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਚੱਲ ਰਹੀ ਹੈ। ਸੋ ਕਹਿੰਦੇ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਸੀ, ਤੇ ਉਹਨਾਂ ਨੂੰ ਵੀ ਇਹਨਾਂ ਚਾਰਜਸ ਬਾਰੇ ਬੁੱਧਵਾਰ ਹੀ ਪਤਾ ਲੱਗਿਆ ਤੇ ਹੌਨ ਚੈਨ ਨੇ ਹੀ ਟ੍ਰੈਵਲ ਹੈਲਫਰਡ ਨੂੰ ਸੂਚਿਤ ਕੀਤਾ ਬੁੱਧਵਾਰ ਪਰਸੋਂ। ਸੋ ਕੱਲ੍ਹ ਉਹਨਾਂ ਨੇ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਤੁਰੰਤ ਕੌਕਸ ਦੇ ਵਿੱਚੋਂ ਕੱਢ ਦਿੱਤਾ ਹੈ, ਹੁਣ ਉਹ BC ਕੰਜ਼ਰਵੇਟਿਵ ਕੌਕਸ ਦਾ ਹਿੱਸਾ ਨਹੀਂ ਹਨ। ਫਿਰ ਆਪੋਜੀਸ਼ਨ ਵੱਲੋਂ, ਮੀਡੀਆ ਵੱਲੋਂ ਇਹ ਪੁੱਛਿਆ ਗਿਆ ਵੀ ਤੁਸੀਂ ਇਹਨਾਂ ਨੂੰ ਇਹ ਕਿਉਂ ਨਹੀਂ ਕਹਿੰਦੇ ਕਿ ਰਿਜ਼ਾਈਨ ਕਰਨ, ਕਿ ਇਟ ਡਜ਼ਨਟ ਗੋ ਯੂਨੋ ਫਾਰ ਇਨਫ ਕਿ ਵੀ ਸਿਰਫ ਕੌਕਸ ਦੇ ਵਿੱਚੋਂ ਕੱਢ ਦੇਣਾ, MLA ਤੋਂ ਅਜੇ ਵੀ ਹੈਗੇ ਨੇ। ਸੋ ਟ੍ਰੈਵਲ ਹੈਲਫਰਡ ਨੇ ਕਿਹਾ ਵੀ ਹੁਣ ਅਸੀਂ ਉਹਨਾਂ ਨੂੰ ਕੌਕਸ 'ਚੋਂ ਹੀ ਕੱਢ ਸਕਦੇ ਹਾਂ ਐਜ਼ ਅ ਲੀਡਰ, ਕਹਿੰਦੇ ਮੈਂ ਤਾਂ ਉਹਨਾਂ ਨੂੰ ਪਾਰਟੀ 'ਚੋਂ ਹੀ ਕੱਢ ਸਕਦਾ। MLA ਉਹਨਾਂ ਨੇ ਬਣੇ ਰਹਿਣਾ ਜਾਂ ਉਹਨਾਂ ਨੇ ਅਸਤੀਫਾ ਦੇਣਾ, ਇਟਸ ਅਪ ਟੂ ਹਿਮ ਟੂ ਡਿਸਾਈਡ, ਵੀ ਉਹ ਆਪ ਡਿਸਾਈਡ ਕਰਨਗੇ। ਤੇ ਹੌਨ ਚੈਨ ਦੇ ਆਫਿਸ ਵੱਲੋਂ ਸਟੇਟਮੈਂਟ ਇਹ ਆਈ ਹੈ ਕਿ ਉਹ ਸਾਰੇ ਜਿਹੜੇ ਲੀਗਲ ਚੈਨਲਸ ਨੇ ਉਹਨਾਂ ਨੂੰ ਇਸਤੇਮਾਲ ਕਰਕੇ ਆਪਣੇ ਆਪ ਨੂੰ ਡਿਫੈਂਡ ਕਰਨਗੇ, ਉਹ ਡਿਨਾਈ ਕਰ ਰਹੇ ਨੇ, ਤੋ ਆਪਣੇ ਆਪ ਨੂੰ ਡਿਫੈਂਡ ਕਰਨਗੇ, ਆਪਣੀ ਇਨੋਸੈਂਸ ਪ੍ਰੂਵ ਕਰਨ ਦੀ ਕੋਸ਼ਿਸ਼ ਕਰਨਗੇ,
ਨਾਲ ਹੀ ਲੀਗਲ ਸਿਸਟਮ ਨਾਲ, ਪੁਲਿਸ ਨਾਲ ਕੋਆਪਰੇਟ ਕਰਨਗੇ। ਇਹ ਜਿਹੜੀ ਉਹ ਚਿੱਠੀ ਵੀ ਹੈਗੀ ਉਹਦੇ ਵਿੱਚ ਹੌਨ ਚੈਨ MLA ਆਫਿਸ ਇਹ ਲਿਖਿਆ ਹੋਇਆ, ਉਹਨਾਂ ਦੇ ਆਪਣੇ ਕੋਈ ਹਸਤਾਖਰ ਨਹੀਂ ਹੈਗੇ।
ਜੀ ਜੀ,
ਜਿਹੜਾ ਬਸੂ ਜੀ ਇਹ ਮਾਮਲਾ, ਜਿਵੇਂ ਜਿਹੜੇ ਅਲੈਜਡ ਅਫੈਂਸ ਨੇ ਵੀ ਉਹ 12 ਜਨਵਰੀ 2024 ਨਾਲ ਸੰਬੰਧਿਤ ਨੇ, ਇਸ ਮਾਮਲੇ ਦੇ ਵਿੱਚ ਪਿਛਲੇ ਸਾਲ June 2025 ਦੇ ਵਿੱਚ 27 June 2025 ਨੂੰ ਇੱਕ ਸਪੈਸ਼ਲ ਪ੍ਰੋਸੀਕਿਊਟਰ ਦੀ ਨਿਯੁਕਤੀ ਕਰ ਦਿੱਤੀ ਗਈ ਸੀ। ਜਦੋਂ ਕਦੇ ਕੋਈ ਵੀ ਵਿਅਕਤੀ ਜਿਹੜਾ ਕਿ ਜਿਵੇਂ ਜਿਹੜਾ ਇਲੈਕਟਿਡ ਰੈਪ੍ਰਜੈਂਟੇਟਿਵ ਆ, ਜਦੋਂ ਉਹਦੇ ਉੱਪਰ ਕੋਈ ਇਸ ਤਰ੍ਹਾਂ ਦਾ ਕੋਈ ਵੀ ਚਾਰਜ ਜਾਂ ਕੋਈ ਵੀ ਅਜਿਹੀ ਇਨਵੈਸਟੀਗੇਸ਼ਨ ਹੋਵੇ, ਤਾਂ ਉਹਦੇ ਨਾਲ ਸੰਬੰਧਿਤ ਇੱਕ ਸਪੈਸ਼ਲ ਪ੍ਰੋਸੀਕਿਊਟਰ ਨਿਯੁਕਤ ਕਰ ਦਿੱਤਾ ਜਾਂਦਾ। ਹੁਣ ਕਿਉਂਕਿ ਜਿਹੜੇ ਇਹ ਚਾਰਜਿਸ ਨੇ ਸਪੈਸ਼ਲ ਪ੍ਰੋਸੀਕਿਊਟਰ ਵੱਲੋਂ ਪਿਛਲੇ ਸਾਲ ਦੀ ਜੂਨ ਤੋਂ ਲੈ ਕੇ ਇਸ ਸਾਲ ਦੀ ਮਾਰਚ ਵਿਚਕਾਰ ਜੋ ਵੀ ਕੁਛ ਪੁਣ ਛਾਣ ਸਪੈਸ਼ਲ ਪ੍ਰੋਸੀਕਿਊਟਰ ਨੇ ਕੀਤੀ, ਉਹਦੇ ਆਧਾਰ 'ਤੇ ਅੱਗੇ ਇਹ ਚਾਰਜਿਸ ਵਧੇ ਨੇ। ਸੋ ਇਹ ਜਿਹੜੀ ਇੱਕ ਲੈਵਲ ਆਫ ਸੀਰੀਅਸਨੈਸ ਹੈ ਉਹਦੇ ਵਿੱਚ ਹੋ ਸਕਦਾ ਵੀ ਜਿਹੜੀ ਪਰਤ, ਕਿਉਂਕਿ ਇੱਕ ਹੋਰ ਸੀ ਨਾ ਕਿ ਇੱਦਾਂ ਨਹੀਂ ਸੀ ਵੀ ਸਿੱਧਾ ਪੁਲਿਸ ਨੇ ਇਨਵੈਸਟੀਗੇਸ਼ਨ ਕਰਕੇ ਜਿਹੜੇ ਚਾਰਜਿਸ ਰਿਕਮੈਂਡ ਕੀਤੇ ਅਤੇ ਉਹ ਆਪਣੇ ਰੈਗੂਲਰ ਸਟਰੀਮ ਦੇ ਵਿੱਚੋਂ ਹੁੰਦੇ ਹੋਏ ਅੱਗੇ ਵਧੇ। ਸਪੈਸ਼ਲ ਪ੍ਰੋਸੀਕਿਊਟਰ ਦੀ ਨਿਯੁਕਤੀ ਇਹਦੇ ਵਿੱਚ ਇੱਕ ਨਵੀਂ ਲੇਅਰ ਐਡ ਕਰ ਦਿੰਦੀ ਆ।
ਅਤੇ ਇਹ ਜਿਹੜਾ ਸਵਾਲ ਇਹ ਪੁੱਛਿਆ ਜਾ ਰਿਹਾ ਵੀ ਟਰੈਵਲ ਹੈਲਫਰ ਦਾ ਇਹ ਕਹਿਣਾ ਵੀ ਸਾਨੂੰ ਕਿਸੇ ਨੂੰ ਵੀ ਇਹਦੇ ਬਾਰੇ ਜਾਣਕਾਰੀ ਨਹੀਂ ਸੀ, ਵੀ ਕੀ ਇਹ ਗੱਲ ਪ੍ਰੈਕਟੀਕਲ ਲੱਗਦੀ ਹੈ ਕਿ ਵੀ ਇਸ ਤਰ੍ਹਾਂ ਪਤਾ ਹੀ ਨਾ ਹੋਵੇ ਵੀ ਜਦੋਂ ਸਪੈਸ਼ਲ ਇਨਵੈਸਟੀਗੇਟਰ ਵੀ ਨਿਯੁਕਤ ਕੀਤਾ ਗਿਆ। ਪਰ ਜਿਹੜੀ ਇਸ ਤਰ੍ਹਾਂ ਦੀ ਸਪੈਸ਼ਲ ਇਨਵੈਸਟੀਗੇਟਰ ਦੀ ਨਿਯੁਕਤੀ ਹੁੰਦੀ ਆ, ਇਹ ਕੀਤੀ ਜਾਂਦੀ ਆ ਅਸਿਸਟੈਂਟ ਡੈਪੂਟੀ ਅਟਾਰਨੀ ਜਨਰਲ ਵੱਲੋਂ,
ਕਰੈਕਟ।
ਤੇ ਇਹ ਜਿਹੜੀ ਨਿਯੁਕਤੀ ਹੁੰਦੀ ਆ ਇਹਨੂੰ ਕੌਨਫੀਡੈਂਸ਼ੀਅਲ ਰੱਖਿਆ ਜਾਂਦਾ। ਤੇ ਜੇ ਕੋਈ ਕੈਬਨਿਟ ਮੰਤਰੀ ਹੋਵੇ, ਉਹਦੇ ਖਿਲਾਫ਼ ਕੋਈ ਇੱਦਾਂ ਦੀ ਜਾਂਚ ਚੱਲ ਰਹੀ ਹੋਵੇ, ਫਿਰ ਮੇਬੀ ਪ੍ਰੀਮੀਅਰ ਨੂੰ ਸੂਚਿਤ ਕਰ
ਦਿੱਤਾ ਜਾਂਦਾ।
ਪਰ ਜਦੋਂ ਕਿਸੇ MLA ਬਾਰੇ ਆ ਜਿੰਨੀ ਦੇਰ ਤੱਕ ਚਾਰਜਿਸ ਅਪਰੂਵ ਨਹੀਂ ਹੁੰਦੇ ਉਨੀ ਦੇਰ ਤੱਕ ਉਸ ਗੱਲ ਨੂੰ ਕੌਨਫੀਡੈਂਸ਼ੀਅਲ ਰੱਖਿਆ ਜਾਂਦਾ। ਸੋ ਇਸ ਕਰਕੇ ਇਹ ਵੀ BC ਕੰਸਰਵੇਟਿਵ ਵਿੱਚੋਂ ਕਿਸੇ ਨੂੰ ਪਤਾ ਨਾ ਹੋਵੇ ਇਹ ਗੱਲ ਪੋਸੀਬਲ ਹੈ।
ਇਹ ਗੱਲ ਪੋਸੀਬਲ ਹੈਗੀ, ਕਿਉਂਕਿ ਦੇਖੋ ਸਪੈਸ਼ਲ ਪ੍ਰੋਸੀਕਿਊਟਰ ਦੀ ਨਿਯੁਕਤੀ ਇਹਦਾ ਮਤਲਬ ਇਹ ਨਹੀਂ ਹੈ ਕਿ ਬੰਦਾ ਗਿਲਟੀ ਹੈ। ਈਵਨ ਚਾਰਜਿਸ ਲੱਗਣ ਦਾ ਮਤਲਬ ਵੀ ਇਹ ਨਹੀਂ ਹੈ ਕਿ ਵਿਅਕਤੀ ਗਿਲਟੀ ਹੈ, ਕਿਉਂਕਿ ਜਦੋਂ ਆਹ ਸਾਰਾ ਮਾਮਲਾ ਜਦੋਂ ਤੱਕ ਅਦਾਲਤ ਦੇ ਵਿੱਚੋਂ ਨਿਕਲਦਾ, ਅਲਟੀਮੇਟਲੀ ਡਿਸੀਜਨ ਤਾਂ ਅਦਾਲਤ 'ਚੋਂ ਆਉਣਾ। ਅਤੇ ਇਸ ਮਾਮਲੇ 'ਚ ਜਿਹੜਾ ਕੋਰਟ ਡਿਸੀਜਨ ਆ, ਨੋਟ ਜਸਟ ਇਨ ਦਿਸ ਕੇਸ ਆ, ਜਿਹੜੇ ਵੀ ਇਸ ਤਰ੍ਹਾਂ ਦੇ ਕੇਸਿਸ ਹੁੰਦੇ ਨੇ, ਡੇਢ ਦੋ ਸਾਲ ਕਈ ਵਾਰ ਉਹ ਤੋਂ ਵੀ ਜ਼ਿਆਦਾ ਸਮਾਂ ਲੱਗ ਜਾਂਦਾ ਇਹ ਸਾਰੀ ਕਾਰਵਾਈ ਨੂੰ ਅਦਾਲਤ ਦੇ ਵਿੱਚੋਂ ਨਿਕਲਦੇ।
ਬਿਲਕੁਲ, ਅਤੇ ਇਹ ਬਿਲਕੁਲ ਸਹੀ ਗੱਲ ਹੈ ਕਿ ਜਿਹੜਾ ਸਾਡਾ ਸਿਸਟਮ ਆ, ਜੁਡੀਸ਼ੀਅਲ ਸਿਸਟਮ, ਯੂ ਆਰ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ। ਜੇ ਚਾਰਜਿਸ ਹੀ ਲੱਗੇ ਨੇ, ਦੋਸ਼ ਸਾਬਤ ਨਹੀਂ ਹੋਇਆ ਅਦਾਲਤ ਦੇ ਵਿੱਚ, ਪਰ ਕਿਉਂਕਿ ਇਹ ਇੱਕ ਇਲੈਕਟਿਡ ਅਫੀਸ਼ਲ ਨੇ ਅਤੇ ਮਾਮਲਾ ਜਿਹੜਾ ਉਹ ਇੰਟੀਮੇਟ ਪਾਰਟਨਰ ਵਾਇਲੈਂਸ ਨਾਲ ਸੰਬੰਧਿਤ ਹੈ, ਸੋ ਇਹਨੂੰ ਇੱਕ ਬਹੁਤ ਕਹਿ ਲਓ ਕਿ ਸੀਰੀਅਸਲੀ ਲਿਆ ਜਾ ਰਿਹਾ ਅਤੇ ਲਿਆ ਜਾਣਾ ਵੀ ਚਾਹੀਦਾ।
ਅਤੇ
ਇਹਦੇ ਵਿੱਚ ਜਿਹੜੀ ਕਹਿ ਲਓ ਅਕਾਊਂਟੇਬਿਲਿਟੀ ਜਿਹੜੀ ਸਕਰੂਟਨੀ ਹੈ, ਉਹ ਥ੍ਰੈਸ਼ਹੋਲਡ ਜਿਹੜੀ ਆ ਉਹ ਵੱਧ ਜਾਂਦੀ ਆ, ਬਿਕਾਜ਼ ਹੀ ਇਜ਼ ਐਨ ਇਲੈਕਟਿਡ ਅਫੀਸ਼ੀਅਲ।
ਬਾਕੀ ਦੇਖਣ ਵਾਲੀ ਗੱਲ ਇਹ ਹੈ ਜਦੋਂ ਅਦਾਲਤ ਦੇ ਵਿੱਚੋਂ ਮਾਮਲਾ ਨਿਕਲਦਾ ਬਸੂ ਜੀ, ਕਿਉਂਕਿ ਇਹ ਹੁੰਦਾ ਕਈ ਵਾਰੀ ਸਿਰਫ ਇੱਕ ਇੱਕ ਫਾਈਨਲ ਇਹ ਦੇਖ ਲਿਆ ਜਾਂਦਾ ਵੀ ਅਦਾਲਤ ਦੇ ਵਿੱਚ ਸਜ਼ਾ ਹੋਈ ਕਿ ਨਹੀਂ ਹੋਈ, ਫਿਰ ਇਹ ਵੀ ਉਹਦੇ 'ਚ ਵੀ ਅਲੱਗ ਅਲੱਗ ਲੇਅਰਸ ਨੇ ਕਿ ਕੀ ਮਾਮਲਾ ਸਿਰਫ ਸਟੇ ਹੋਇਆ, ਕੀ ਕੋਈ ਪਲੀ ਡੀਲ ਹੋਈ ਆ, ਜਾਂ ਕਿ ਬੰਦਾ ਐਕਵਿਟ ਹੋਇਆ
ਜੀ,
ਕਿਉਂਕਿ ਇਹ ਜਿਹੜੀਆਂ ਅਲੱਗ ਅਲੱਗ ਲੇਅਰਸ ਨੇ ਉਹਨਾਂ ਨੂੰ ਵੀ, ਸੋ ਦੈਟ ਪਲੇਜ਼ ਆਊਟ ਵਾਂਸ ਦੀ ਇੰਟਾਇਰ ਲੀਗਲ ਪ੍ਰੋਸੈਸ ਇਜ਼ ਡਨ, ਪਰ ਉਹਨੂੰ ਵੀ ਸਮਾਂ ਲੱਗੇਗਾ। ਅਤੇ ਹੌਨ ਚੈਨ ਜਿਹੜੇ ਕਿ ਰਿਚਮੰਡ ਸੈਂਟਰ ਤੋਂ MLA ਨੇ, ਉਹਨਾਂ ਅੱਛਾ ਤੁਸੀਂ ਦੇਖੋ ਜਿਹੜੇ ਦੋਸ਼ ਨੇ ਇਹ ਉਸ ਸਮੇਂ ਦੇ ਨੇ ਜਦੋਂ ਹੌਨ ਚੈਨ ਨਾ MLA ਸੀਗੇ ਨਾ ਹੀ ਉਮੀਦਵਾਰ ਸੀਗੇ
ਜੀ,
ਸੋ ਉਹ ਉਮੀਦਵਾਰ ਬਣਦੇ ਨੇ BC ਕੰਜ਼ਰਵੇਟਿਵ ਦੇ ਆਈ ਥਿੰਕ ਮੱਚ ਲੇਟਰ ਇਨ ਟੂ ਦਾ ਪ੍ਰੋਸੈਸ, ਅਗਸਤ
2024 ਦੇ ਵਿੱਚ,
ਕਿਉਂਕਿ ਇਲੈਕਸ਼ਨ ਅਕਤੂਬਰ 'ਚ ਸੀਗਾ। ਉਦੋਂ ਸਾਨੂੰ ਪਤਾ ਹੈ ਕਿ BC ਲਿਬਰਲਸ ਨੇ ਜਦੋਂ ਆਪਣਾ ਟੈਂਟ ਫੋਲਡ ਕੀਤਾ ਕੈਵਿਨ ਫਾਲਕਨ ਨੇ, ਤਾਂ BC ਕੰਜ਼ਰਵੇਟਿਵ ਨੇ ਇੱਕਦਮ ਫਿਰ ਤਤਪੜਾਤ ਦੇ ਵਿੱਚ ਕਈ ਜਿਹੜੇ ਨਵੇਂ ਕੈਂਡੀਡੇਟ ਸੀ ਉਹਨਾਂ ਨੂੰ ਰਿਕਰੂਟ ਕੀਤਾ ਕਈ ਥਾਵਾਂ 'ਤੇ, ਜਿੱਥੇ BC ਲਿਬਰਲ ਵਾਲੇ ਕੈਂਡੀਡੇਟ ਸੀ ਉਹ ਹੀ BC ਕੰਜ਼ਰਵੇਟਿਵ ਦੇ ਉਮੀਦਵਾਰ ਬਣੇ। ਸੋ August 2024 ਦੇ ਵਿੱਚ ਇਹ ਉਮੀਦਵਾਰ ਬਣਦੇ ਨੇ, ਪਰ ਜਿਹੜਾ ਇਹ ਮਾਮਲਾ ਹੈ ਇਹ January 2024 ਦੀ ਐਲੀਗੇਸ਼ਨ ਆ। ਸੋ ਉਹਨਾਂ ਦੇ ਕੈਂਡੀਡੇਟ ਬਣਨ ਤੋਂ 7 ਮਹੀਨੇ ਪਹਿਲਾਂ, ਉਹਨਾਂ ਦੇ MLA ਬਣਨ ਤੋਂ 9 ਮਹੀਨੇ ਪਹਿਲਾਂ ਇਹ ਜਿਹੜੀ ਕਥਿਤ ਘਟਨਾ ਹੈ ਅਸੋਲਟ ਦੀ ਵਾਪਰ ਚੁੱਕੀ ਸੀ, ਪਰ ਇਹਦੇ ਬਾਰੇ ਜਿਹੜੀ ਜਾਣਕਾਰੀ ਦਿੱਤੀ ਗਈ ਹੈ, ਕੰਪਲੇਂਟਸ ਕੀਤੀਆਂ ਗਈਆਂ, ਇਹ ਦੈਟ ਮਸਟ ਹੈਵ ਹੈਪਨ ਸਮ ਟਾਈਮ ਲਾਸਟ ਈਅਰ, ਤਾਂ ਹੀ ਉਹ ਤਾਂ ਜਿਹੜਾ ਸਪੈਸ਼ਲ ਪ੍ਰੋਸੀਕਿਊਟਰ ਉਹਦੀ ਨਿਯੁਕਤੀ ਪਿਛਲੇ ਸਾਲ ਜੂਨ ਦੇ ਵਿੱਚ ਹੋਈ ਆ
ਜੀ। ਅਤੇ ਇਹਦੇ ਨਾਲ ਹੁਣ ਜਿਹੜੀ ਪੋਲੀਟੀਕਲੀ ਆਪਾਂ ਦੇਖੀਏ ਤਾਂ BC ਕੰਜ਼ਰਵੇਟਿਵ ਦੀਆਂ ਸੀਟਾਂ ਜਿਹੜੀਆਂ ਉਹ ਹੁਣ 38 ਰਹਿ ਗਈਆਂ,
38 ਰਹਿ ਗਈਆਂ।
ਸੋ ਪਹਿਲਾਂ ਇਲੈਕਸ਼ਨ ਤੋਂ ਬਾਅਦ 44 ਸੀਟਾਂ ਸਨ, ਘਟਦੇ 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 39 ਤੇ ਪਹੁੰਚ ਗਏ ਸੀ, ਤੇ ਹੁਣ BC ਕੰਜ਼ਰਵੇਟਿਵ ਕਾਕਸ ਦੀ ਜਿਹੜੀ ਸਟਰੈਂਥ ਆ ਉਹ 38 ਰਹਿ ਗਈ,
38 ਤੇ ਰਹਿ ਗਈ ਜੀ।
ਪਰ ਹੌਨ ਚੈਨ ਅਜੇ ਵੀ MLA ਨੇ,
ਹਾਂ ਹੀ ਸਟਿਲ ਐਨ MLA, ਤੇ ਉਹਨਾਂ ਦਾ ਇਹ ਕਹਿਣਾ ਕਿ ਉਹ ਆਪਣੇ ਇਸ ਜਿਹੜੇ ਐਲੀਗੇਸ਼ਨ ਆਫ ਕੋਰਸ ਨੂੰ ਡਿਨਾਈ ਕਰ ਰਹੇ ਨੇ। ਅੱਛਾ ਵਾਸੂ ਜੀ, ਕੁਇਕਲੀ ਗੱਲ ਇਹ ਕਰੀਏ ਜਿਹੜੇ ਕੱਲ ਕੁਝ ਬਿਲਸ ਨੂੰ ਰਾਇਲ ਅਸੈਂਟ ਮਿਲਿਆ, ਜਿਹੜੇ ਫੈਡਰਲ ਸਰਕਾਰ ਵੱਲੋਂ ਜਿਹੜੇ ਕੁਝ ਕਾਨੂੰਨ ਪਾਸ ਕੀਤੇ ਗਏ ਸੀ, ਪਹਿਲਾਂ ਇੱਕ ਤਾਂ ਗੱਲ ਕਰ ਲਈ ਜਿਹੜਾ ਬਜਟ ਬਿੱਲ ਆ, ਬਜਟ ਬਿੱਲ ਜਿਹਨੇ ਕਿ ਦੇਖੋ ਸਰਕਾਰ ਨੇ ਆਪਣਾ ਟੀਚਾ ਰੱਖਿਆ ਨਾ ਕਿ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਕਟੌਤੀ ਕਰਨੀ ਆ। ਅਸੀਂ ਪਿਛਲੇ ਮਹੀਨਿਆਂ ਦੌਰਾਨ ਇਹ ਖ਼ਬਰਾਂ ਸਾਂਝੀਆਂ ਕੀਤੀਆਂ ਵੀ ਦਸੰਬਰ 'ਚ ਸਰਕਾਰ ਨੇ ਚਿੱਠੀਆਂ ਭੇਜੀਆਂ ਸੀ ਤਕਰੀਬਨ 68,000 ਫੈਡਰਲ ਸਰਕਾਰ ਦੇ ਮੁਲਾਜ਼ਮਾਂ ਨੂੰ, ਜਿਹਨਾਂ ਨੂੰ ਇਹ ਦੱਸਿਆ ਗਿਆ ਸੀ ਵੀ ਹੋ ਸਕਦਾ ਹੈ ਕਿ ਉਹ ਅਰਲੀ ਰਿਟਾਇਰਮੈਂਟ ਵਾਸਤੇ ਐਲੀਜੀਬਲ ਹੋਣ, ਅਤੇ ਜਿਹੜਾ ਕੋਈ ਅਰਲੀ ਰਿਟਾਇਰਮੈਂਟ ਲਏਗਾ ਉਹਨਾਂ ਨੂੰ ਸੈਵਰੈਂਸ ਵਜੋਂ ਜਿਹੜੇ ਬਾਏ ਆਊਟਸ ਦਿੱਤੇ ਜਾਣਗੇ, ਵੀ ਤੁਹਾਨੂੰ ਉਹ ਪੈਸੇ ਮਿਲ ਸਕਦੇ ਨੇ, ਵੀ ਤੁਸੀਂ ਵਿਚਾਰ ਕਰ ਲਿਓ ਜਦੋਂ ਰੂਲਸ ਵਗੈਰਾ ਜਾਰੀ ਹੁੰਦੇ ਨੇ। ਜਿਹੜਾ ਬਜਟ ਪ੍ਰਜੈਂਟ ਕੀਤਾ ਗਿਆ ਸੀ ਪਿਛਲੇ ਸਾਲ, ਉਹਦੇ ਵਿੱਚ ਅਰਲੀ ਰਿਟਾਇਰਮੈਂਟ ਦੇ ਨਾਲ ਸੰਬੰਧਿਤ ਬੈਨੀਫਿਟਸ ਦੇਣ ਵਾਸਤੇ ਤਕਰੀਬਨ $1.5 billion ਕੁੱਲ ਧਨ ਰਾਸ਼ੀ ਰੱਖੀ ਗਈ ਸੀ। ਪਰ ਇਹਦੇ ਨਾਲ ਸੰਬੰਧਿਤ ਜਿਹੜੀ ਬਾਕੀ ਦੀਆਂ ਹੋਰ ਕੁਝ ਰੂਲਸ ਐਂਡ ਰੈਗੂਲੇਸ਼ਨਸ ਨੇ ਬਾਏ ਆਊਟ ਸੰਬੰਧੀ ਅਰਲੀ ਰਿਟਾਇਰਮੈਂਟ ਨਾਲ ਰਿਲੇਟਡ, ਇਹ ਉਦੋਂ ਤੱਕ ਜਾਰੀ ਨਹੀਂ ਸੀ ਹੋ ਸਕਦੀਆਂ ਜਦੋਂ ਤੱਕ ਇਹ ਜਿਹੜਾ ਬਿੱਲ ਆ ਇਹ ਮੁਕੰਮਲ ਰੂਪ ਦੇ ਵਿੱਚ ਪਾਸ ਹੋ ਕੇ ਕਾਨੂੰਨ ਬਣ ਜਾਂਦਾ। ਸੋ ਕੱਲ੍ਹ ਇਹਨੂੰ ਬਜਟ ਇੰਪਲੀਮੈਂਟੇਸ਼ਨ ਐਕਟ ਨੂੰ ਹੁਣ ਬਜਟ ਇੰਪਲੀਮੈਂਟੇਸ਼ਨ ਲਾਅ ਦੀ ਸ਼ਕਲ ਇਹਨੇ ਲੈ ਲਈ ਆ। ਸੈਨੇਟ ਦੇ ਵਿੱਚੋਂ ਵੀ ਕੱਲ੍ਹ 600 ਸਫਿਆਂ ਦਾ ਬਿੱਲ ਪਾਸ ਹੋ ਕੇ ਕਾਨੂੰਨ ਬਣ ਚੁੱਕਿਆ, ਰਾਇਲ ਸੈਂਟਰ ਨੂੰ ਮਿਲ ਚੁੱਕਿਆ, ਜਿਹਦਾ ਮਤਲਬ ਇਹਦੇ ਨਾਲ ਦੇਖੋ ਹੋਰ ਵੀ ਕਈ ਚੀਜ਼ਾਂ ਇੰਪੈਕਟ ਹੋਣਗੀਆਂ। ਪਰ ਜਿਹੜੇ ਪਬਲਿਕ ਸੈਕਟਰ ਵਰਕਰਸ ਦੀ ਗਿਣਤੀ ਵਿੱਚ ਸਰਕਾਰ ਅਗਲੇ 3 ਸਾਲਾਂ 'ਚ 30,000 ਦੀ ਕਟੌਤੀ ਕਰਨੀ ਚਾਹੁੰਦੀ ਆ, ਉਹਦੇ ਵਾਸਤੇ ਹੁਣ ਸਰਕਾਰ ਲਈ ਰਾਹ ਪੱਧਰਾ ਹੋ ਗਿਆ।
ਯਾ ਸੋ ਮੇਨ ਜਿਹੜੀ ਖ਼ਬਰ ਇਹੀ ਹੈ ਕਿ ਜਿਹੜਾ ਬਜਟ ਆ ਉਹ ਹੁਣ ਪਾਸ ਹੋ ਗਿਆ, ਇਹ ਸੈਨੇਟ ਦੇ ਵਿੱਚ ਅੜਿਆ ਹੋਇਆ ਸੀ। ਸੋ ਇਹ ਜਿਹੜਾ ਬਿੱਲ ਹੈ ਹਾਊਸ ਆਫ ਕਾਮਰਸ ਦੇ ਵਿੱਚੋਂ, ਸੋ ਇਹਨੂੰ ਟੇਬਲ ਪਹਿਲਾਂ ਕੀਤਾ ਗਿਆ ਸੀ 18 ਨਵੰਬਰ ਨੂੰ,
ਹਾਂਜੀ,
ਕਿਉਂਕਿ ਜਦੋਂ ਬਜਟ ਪੇਸ਼ ਕੀਤਾ ਜਾਂਦਾ 4 ਨਵੰਬਰ ਉਸ ਤੋਂ ਬਾਅਦ ਫਿਰ 17 ਨਵੰਬਰ ਨੂੰ ਉੱਤੇ ਜਿਹੜੀ ਇਨੀਸ਼ੀਅਲ ਵੋਟ ਹੁੰਦੀ ਹੈ, ਅਤੇ ਜਿਹੜਾ ਕਿ ਉਹ ਔਨ ਡਿਵੀਜ਼ਨ ਜਿਹਨੂੰ ਪਾਸ ਕਰਾ ਲਿਆ ਗਿਆ, ਅਤੇ ਉਸ ਤੋਂ ਬਾਅਦ ਫਿਰ 18 ਨਵੰਬਰ ਨੂੰ ਬਜਟ ਇੰਪਲੀਮੈਂਟੇਸ਼ਨ ਬਿੱਲ ਜਿਹੜਾ ਉਹ ਪੇਸ਼ ਕੀਤਾ ਜਾਂਦਾ, ਅਤੇ ਉੱਥੋਂ ਫਿਰ ਕਰਦਿਆਂ ਕਰਾਉਂਦਿਆਂ। ਸੋ ਇਹ ਸਮਾਂ ਬੜਾ ਲੱਗਿਆ ਸੀ, 26 ਫਰਵਰੀ ਨੂੰ ਪਿਛਲੇ ਮਹੀਨੇ 26 ਤਰੀਕ ਨੂੰ ਇਹ ਹਾਊਸ ਆਫ ਕਾਮਰਸ ਦੇ ਵਿੱਚੋਂ ਪਾਸ ਹੋਇਆ, ਅਤੇ ਫਿਰ ਉਹ ਸੈਨੇਟ ਭੇਜਿਆ ਗਿਆ। ਸੈਨੇਟ ਵਾਲਿਆਂ ਨੇ ਦਸੰਬਰ ਤੋਂ ਹੀ ਇਹਦੀ ਪ੍ਰੀ ਸਟੱਡੀ ਸ਼ੁਰੂ ਕਰ ਦਿੱਤੀ ਹੋਈ ਸੀ, ਪੂਰੀ ਫੀਲਡਿੰਗ ਲਾ ਕੇ ਰੱਖੀ ਸੀ, ਪਰ ਫਿਰ ਵੀ ਉਹ ਬੜੇ ਨਾਰਾਜ਼ ਸਨ ਕਿਉਂਕਿ ਇਹਦੇ ਵਿੱਚ ਜਿਹੜਾ ਇਹਦਾ ਓਮਨੀਬਸ ਜਿਹੜਾ ਸਟੈਟਸ ਆ, ਜਿਹੜੇ ਅਨੈਕਸਚਰ ਨਾਲ ਜੋੜ ਦਿੱਤੇ ਜਾਂਦੇ ਨੇ, ਕਿ ਜਿਹੜਾ ਆਪਾਂ ਹਮੇਸ਼ਾ ਗੱਲ ਕਰਦੇ ਹਾਂ ਕਿ ਲੱਕੜ ਨਾਲ ਲੋਹਾ ਤਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਜਿਹੜੀਆਂ ਚੀਜ਼ਾਂ ਬਜਟ ਦੇ ਨਾਲ ਦੂਰ ਦੂਰ ਤੱਕ ਕੋਈ ਲੈਣਾ ਦੇਣਾ ਵੀ ਨਹੀਂ,
ਫਾਈਨੈਂਸ਼ੀਅਲ ਮੈਟਰਸ
ਨਹੀਂ ਵੀ ਹੈਗੇ ਉਹ ਵੀ ਇਹਦੇ ਵਿੱਚ ਜੋੜ ਦਿੱਤੇ ਜਾਂਦੇ, ਪਹਿਲਾਂ ਵੀ ਹੁੰਦਾ ਰਹਿੰਦਾ, ਪਰ ਇਸ ਵਾਰ ਸਰਕਾਰ ਕਹਿੰਦੇ ਵੀ ਸੈਨੇਟ ਵਾਲਿਆਂ ਦਾ ਕਹਿਣਾ ਸੀ ਸਰਕਾਰ ਨੇ ਆਤੀ ਕੀਤੀ ਹੈ ਕਿ ਬਹੁਤ ਜ਼ਿਆਦਾ ਅਜਿਹੀਆਂ ਚੀਜ਼ਾਂ ਜੋੜਤੀਆਂ ਜਿਹਦਾ ਬਜਟ ਨਾਲ ਕੋਈ ਲੈਣਾ ਦੇਣਾ ਨਹੀਂ। ਸੋ ਉਹਨਾਂ ਨਾਰਾਜ਼ਗੀ ਵਿਅਕਤ ਕੀਤੀ ਇਸ ਹਫ਼ਤੇ, ਸੈਨੇਟਰਸ ਵੱਲੋਂ ਇੱਕ ਰਿਪੋਰਟ ਵੀ ਪੇਸ਼ ਕੀਤੀ ਗਈ ਫਾਈਨੈਂਸ ਕਮੇਟੀ ਵੱਲੋਂ, ਅਤੇ ਉਹਨਾਂ ਨੇ ਕਿਹਾ ਕਹਿੰਦੇ ਵੀ ਆਹ ਬਹੁਤ ਗਲਤ ਕੀਤਾ ਸਰਕਾਰ ਨੇ,
ਓਮਨੀਬਸ ਬਜਟ ਬਿੱਲਸ ਅ ਗਰੋਇੰਗ ਪ੍ਰੋਬਲਮ ਨਾਂ ਦੀ ਰਿਪੋਰਟ ਹੈ।
ਜੀ, ਅਤੇ ਸੋ ਸਾਰਾ ਕੁਝ ਕਰਦਿਆਂ ਕਰਾਉਂਦਿਆਂ ਉਹਨਾਂ ਆਪਣੇ ਕਹਿ ਲਓ ਕਿ ਨਾਰਾਜ਼ਗੀ ਵਿਅਕਤ ਕਰਦਿਆਂ ਹੋਇਆਂ ਆਪਣੀ ਸਾਰੀ ਪੁਣਛਾਣ ਕਰਨ ਤੋਂ ਬਾਅਦ ਫਾਈਨਲੀ ਇਹ ਜਿਹੜਾ 60-10 ਦੇ ਫਰਕ ਨਾਲ ਇਹ ਬਿੱਲ ਕੱਲ੍ਹ ਸੈਨੇਟ ਦੇ ਵਿੱਚੋਂ ਵੀ ਪਾਸ ਹੋ ਗਿਆ, ਤੇ ਇਹਨੂੰ ਰਾਇਲ ਅਸੈਂਟ ਵੀ ਮਿਲ ਗਈ ਆ।
ਜਿਹੜਾ ਵਾਸੂ ਜੀ ਇਹਨਾਂ ਦਾ ਇਹ ਕਹਿਣਾ ਵੀ ਨਹੀਂ, ਦੇਖੋ ਵੀ ਪਹਿਲਾਂ ਵੀ ਇੱਦਾਂ ਹੁੰਦਾ ਰਿਹਾ ਕਿ ਜਿਹੜਾ ਬਜਟ ਬਿੱਲ ਆ ਫਾਈਨੈਂਸ਼ੀਅਲ ਬਿੱਲ ਆ ਉਹਦੇ ਨਾਲ ਕੋਈ ਇੱਕ ਦੋ ਚੀਜ਼ਾਂ ਹੋਰ ਜੋੜ ਕੇ ਪਾਸ ਕਰਾ ਲਈਆਂ ਜਾਂਦੀਆਂ, ਵੀ 1990s ਤੋਂ ਇਹ ਜਿਹੜੇ ਵੱਡੇ ਓਮਨੀਬਸ ਬਿੱਲਸ ਨੇ ਇਹ ਇੱਦਾਂ ਦੇ ਚੱਲਦੇ ਆ ਰਹੇ ਨੇ। ਪਰ ਜਿਹੜਾ ਟ੍ਰੈਂਡ ਆ ਕਿ ਹਰ ਲੰਘਦੇ ਸਾਲ ਦੇ ਨਾਲ ਓਵਰਆਲ ਜੇ ਦੇਖਿਆ ਜਾਵੇ ਤਾਂ ਜਿਹੜੀ ਇਹ ਬਜਟ ਦਾ ਬਿੱਲ ਹੁੰਦਾ ਇਹ ਹੋਰ ਜ਼ਿਆਦਾ ਵੱਡਾ ਹੋਈ ਜਾਂਦਾ, ਜਿਹਦੇ ਵਿੱਚ ਬਜਟ ਵਾਲੇ ਪੋਰਸ਼ਨ ਨਾਲ ਹੋਰ ਕਈ ਚੀਜ਼ਾਂ ਜੁੜੀਆਂ ਹੁੰਦੀਆਂ ਨੇ। ਸੋ 1990s ਤੋਂ ਇਹ ਪ੍ਰੋਬਲਮ ਵੱਧਦੀ ਜਾ ਰਹੀ ਆ, ਅਤੇ ਸੈਨੇਟ ਵਾਲਿਆਂ ਦਾ ਇਹ ਕਹਿਣਾ ਵੀ ਸਾਡੇ ਵਾਸਤੇ ਇਹਦੀ ਜਿਹੜੀ ਪ੍ਰੋਪਰ ਪੁਣਛਾਣ ਕਰਨੀ ਮੁਸ਼ਕਲ ਹੋ ਜਾਂਦੀ ਆ, ਕਿਉਂਕਿ ਤੁਸੀਂ ਕਈ ਵਾਰੀ ਇੱਕ ਵੱਡੇ ਬਜਟ ਬਿੱਲ ਦੇ ਨਾਲ ਕੋਈ ਹੋਰ ਅਨਰਿਲੇਟਿਡ ਆਈਟਮ ਇਹੋ ਜਿਹੀ ਜੋੜ ਦਿੰਦੇ ਹੋ ਜਿਹੜੀ ਕਿ ਆਪਣੇ ਆਪ ਤੇ ਸਟੈਂਡ ਅਲੋਨ ਤਰੀਕੇ ਨਾਲ ਵੱਖਰੀ ਸਟੱਡੀ ਮੰਗਦੀ ਆ।
ਹਾਂਜੀ,
ਪਰ ਉਹਦੇ ਲਈ ਸਾਡੇ ਕੋਲ ਫਿਰ ਸਮਾਂ ਨਹੀਂ ਹੁੰਦਾ ਕਿਉਂਕਿ ਸੈਨੇਟ ਉੱਪਰ ਵੀ ਦਬਾਅ ਹੀ ਪਾਇਆ ਜਾਂਦਾ,
ਜਲਦੀ ਕਰੋ
ਵੀ ਛੇਤੀ ਕਰੋ।
ਸੋ ਇਹਦੇ ਵਿੱਚ ਵੀ ਜਿਵੇਂ ਇੱਕ ਐਗਜ਼ਾਮਪਲ ਸੀ ਰੈਗੂਲੇਟਰੀ ਸੈਂਡ ਬਾਕਸਿਸ ਵਾਲੀ,
ਹਾਂ,
ਕਿ ਜਿਹਦੇ ਵਿੱਚ ਹੁੰਦਾ ਕੀ ਹੈ ਕਿ ਕੁਝ ਕੰਪਨੀਆਂ ਨੂੰ, ਕੁਝ ਇੰਡੀਵਿਜੂਅਲਸ ਨੂੰ ਜਿੰਨੇ ਵੀ ਸਾਡੇ ਕਾਨੂੰਨ ਨੇ ਐਕਸੈਪਟ ਦ ਕ੍ਰਿਮੀਨਲ ਕੋਡ, ਉਹਨਾਂ ਦੇ ਵਿੱਚੋਂ ਐਗਜ਼ੈਂਪਸ਼ਨ ਦੇ ਦਿੱਤੀ ਜਾਂਦੀ ਹੈ,
ਜੋ ਐਗਜ਼ੈਂਪਸ਼ਨ ਕੈਬਨਿਟ ਦੇ ਸਕਦੀ ਹੈ,
ਕੈਬਨਿਟ ਵੱਲੋਂ ਉਹ ਫੈਸਲਾ ਕੀਤਾ ਜਾ ਸਕਦਾ। ਸੋ ਉਹਨੂੰ ਲੈ ਕੇ ਵੀ ਹਾਊਸ ਆਫ ਕਾਮਰਸ ਦੇ ਵਿੱਚ ਬੜੀ ਡਿਬੇਟ ਹੁੰਦੀ ਰਹੀ। ਸੋ ਅਜਿਹੀਆਂ ਚੀਜ਼ਾਂ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਸਟੈਂਡ ਅਲੋਨ ਬਿੱਲ ਹੋਣੀਆਂ ਚਾਹੀਦੀਆਂ ਨੇ, ਜਿਹਨਾਂ ਤੇ ਸਟੈਂਡ ਅਲੋਨ ਸਟੱਡੀ ਹੋਣੀ ਚਾਹੀਦੀ ਕਮੇਟੀਆਂ ਦੇ ਵਿੱਚ, ਉਹ ਫਿਰ ਹੋ ਨਹੀਂ ਪਾਉਂਦੀ ਕਿਉਂਕਿ ਉਹ ਅਨੈਕਸਚਰ ਦੇ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ, ਫੋਕਸ ਸਾਰਾ ਬਜਟ ਤੇ ਰਹਿੰਦਾ, ਧਿਆਨ ਤੁਹਾਡਾ ਇਹਦੇ ਦਾ, ਤੇ ਉਹ ਸਮਝੋ ਵੀ ਇਹਨਾਂ ਚੀਜ਼ਾਂ ਨੂੰ ਪਾਸ ਕਰਾਉਣ ਲਈ ਬਜਟ ਨੂੰ ਜਿਵੇਂ ਇੱਕ ਡਿਸਟਰੈਕਸ਼ਨ ਵਜੋਂ ਇਸਤੇਮਾਲ ਕੀਤਾ ਜਾਂਦਾ।
ਦੈਟਸ ਰਾਈਟ।
ਸੋ ਇਸ ਕਰਕੇ ਸੈਨੇਟ ਵਾਲੇ ਜਿਹੜੇ ਥੋੜੇ ਨਾਰਾਜ਼ ਹੁੰਦੇ, ਹਮੇਸ਼ਾ ਹੀ ਹੁੰਦੇ ਨੇ, ਇਸ ਵਾਰ ਥੋੜੇ ਜ਼ਿਆਦਾ ਹੋਏ, ਪਰ ਉਹਨਾਂ ਫਿਰ ਵੀ ਪਾਸ ਕਰਤਾ।
ਹਾਂ, ਇਹ ਹੁੰਦਾ ਨਾ ਵੀ ਵੱਡੇ ਅਟੈਚੀਜ ਤੁਸੀਂ ਇੰਜਾਂ ਖੁੰਚਿਆਂ 'ਚ ਲਿਖੋ ਕੇ ਕੋਈ ਚੀਜ਼ ਇੰਪੋਰਟੈਂਟ ਰੱਖ ਲਈ, ਇਹ ਉਹ ਗੱਲ ਹੈ ਵੀ ਇਹ ਵੱਡੇ ਬਜਟ ਵਾਲੇ ਬਿੱਲ 'ਚ 600 ਸਫਿਆਂ ਦਾ ਬਿੱਲ ਬਣਾ ਦਿੱਤਾ, ਪਰ ਉਹ ਸਾਰੇ 600 ਦੇ 600 ਸਫੇ ਬਜਟ ਨਾਲ ਰਿਲੇਟਡ ਨਹੀਂ ਹੈਗੇ। ਇਹਦੇ 'ਚ ਬਸ ਉਹਦਾ ਫਰੇਮਵਰਕ, ਫਿਰ ਬਿਲਡ ਕੈਨੇਡਾ ਹੋਮਸ ਜਿਹਨੇ ਕਿ ਆਉਂਦੇ ਸਾਲਾਂ 'ਚ ਘਰਾਂ ਦੀ ਉਸਾਰੀ ਕੈਨੇਡਾ 'ਚ ਦੁੱਗਣੀ ਕਰਨੀ ਆ, ਉਹ ਵਾਲਾ ਜਿਹੜਾ ਪ੍ਰੋਗਰਾਮ ਆ ਉਹਦਾ ਫਰੇਮਵਰਕ, ਓਪਨ ਬੈਂਕਿੰਗ ਦਾ ਫਰੇਮਵਰਕ ਕੈਨੇਡਾ ਦੇ ਵਿੱਚ ਉਹ ਵੀ ਹੁਣ ਇਹਦੇ ਨਾਲ ਲਾਗੂ ਹੋ ਸਕੇਗਾ, ਅਤੇ ਐਂਡ ਆਫਕੋਰਸ ਜਿਹੜੇ ਪਬਲਿਕ ਸੈਕਟਰ ਬਾਏ ਆਊਟਸ ਭਾਵ ਫੈਡਰਲ ਸਰਕਾਰ ਦੇ ਮੁਲਾਜ਼ਮਾਂ ਨੇ ਜਿਨ੍ਹਾਂ ਨੇ ਅਰਲੀ ਰਿਟਾਇਰਮੈਂਟ ਲੈਣੀ ਆ, ਉਹਨਾਂ ਨੂੰ ਜਿਹੜੇ ਵੀ ਕੋਈ ਸੈਵਰੈਂਸ ਪੈਕੇਜਿਸ ਵਗੈਰਾ ਦੇਣੇ ਨੇ ਉਹਦੇ ਵਾਸਤੇ ਵੀ ਪੈਸੇ ਹੁਣ ਸਰਕਾਰ ਕੋਲ ਆ ਗਏ ਨੇ।
ਜੀ ਬਿਲਕੁਲ।
ਅੱਛਾ ਵਾਸੂ ਜੀ, ਇੱਕ ਹੋਰ ਬਿੱਲ ਹੈ ਜਿਹਨੂੰ ਕੱਲ੍ਹ ਰੋਇਲ ਸੈਂਟ ਮਿਲਿਆ, ਉਹ ਇਮੀਗ੍ਰੇਸ਼ਨ ਨਾਲ ਸੰਬੰਧਿਤ ਬਿੱਲ ਹੈ ਜਿਹੜਾ ਕਿ ਸੀ ਬਿੱਲ C-12
ਜੀ,
ਅਤੇ ਇਹਦੇ ਨਾਲ ਨਵਾਂ ਇਮੀਗ੍ਰੇਸ਼ਨ ਨਾਲ ਸੰਬੰਧਿਤ ਅਤੇ ਅਸਾਇਲਮ ਨਾਲ ਸੰਬੰਧਿਤ ਜਿਹੜੇ ਕੋਈ ਨਵੇਂ ਮੈਜਰਸ ਨੇ ਉਹ ਆਏ ਨੇ। ਚਾਰ ਪ੍ਰਮੁੱਖ ਇਹਦੇ ਏਰੀਆਜ਼ ਨੇ ਇਸ ਬਿੱਲ ਦੇ। ਇੱਕ ਤਾਂ ਅਸਾਇਲਮ ਕਲੇਮਸ ਵਾਸਤੇ ਨਵੀਂ ਐਲੀਜੀਬਿਲਿਟੀ ਰਿਕੁਆਇਰਮੈਂਟ, ਅਸਾਇਲਮ ਪ੍ਰੋਸੈਸ ਨੂੰ ਮਾਡਰਨਾਈਜ਼ ਕੀਤਾ ਗਿਆ, ਡੋਮੈਸਟਿਕ ਇਨਫੋਰਮੇਸ਼ਨ ਸ਼ੇਅਰਿੰਗ ਕਿ ਜਿਹੜੀ ਇੱਕ ਜਿਹੜਾ ਕੋਈ ਇੱਥੇ ਕੈਨੇਡਾ ਦੇ ਵਿੱਚ ਸਰਕਾਰੀ ਅਦਾਰਾ ਉਹ ਦੂਜੇ ਸਰਕਾਰੀ ਅਦਾਰੇ ਨਾਲ ਕਿਵੇਂ ਜਾਣਕਾਰੀ ਸਾਂਝੀ ਕਰ ਸਕਦਾ, ਅਤੇ ਇਮੀਗ੍ਰੇਸ਼ਨ ਡਾਕੂਮੈਂਟ ਅਤੇ ਐਪਲੀਕੇਸ਼ਨ ਦੀਆਂ ਜਿਹੜੀਆਂ ਅਥਾਰਟੀਜ਼ ਨੇ ਉਹਦੇ ਨਾਲ ਸੰਬੰਧਿਤ ਇਹ ਕੁਝ ਤਬਦੀਲੀਆਂ ਹੋਈਆਂ ਨੇ।
ਜੀ ਬਿਲਕੁਲ। ਸੋ ਇਹਦੇ ਵਿੱਚ ਜਿਹੜਾ ਸਭ ਤੋਂ ਵੱਡਾ ਮੇਨ ਚੇਂਜ ਤਾਂ ਇਹੀ ਸੀ ਕਿ ਵੀ ਜੇ ਪਹਿਲਾਂ ਗੱਲ ਚੱਲਦੀ ਸੀ ਨਾ ਵੀ ਜੇ ਕੋਈ ਵਿਅਕਤੀ ਇੱਥੇ ਆ ਕੇ ਅਸਾਇਲਮ ਕਲੇਮ ਕਰਦਾ ਅਤੇ ਆਉਣ ਤੋਂ ਇੱਕ ਸਾਲ ਬਾਅਦ, ਸੋ ਇੱਥੇ ਕੈਨੇਡਾ ਐਂਟਰ ਹੋਣ ਤੋਂ ਬਾਅਦ ਇੱਕ ਸਾਲ ਤੋਂ ਬਾਅਦ ਅਸਾਇਲਮ ਕਲੇਮ ਲਗਾਉਂਦਾ ਅਤੇ ਫਿਰ ਉਹਨੂੰ IRB ਨੂੰ ਰੈਫਰ ਨਹੀਂ ਕੀਤਾ ਜਾਏਗਾ। ਸੋ ਉਹਦੇ ਨਾਲ ਸੰਬੰਧਿਤ ਜਿਹੜੀਆਂ ਡੀਟੇਲਸ ਨੇ ਉਹ ਹੁਣ ਸਾਹਮਣੇ ਆਈਆਂ ਨੇ। ਸੋ ਇਹਦੇ 'ਚ ਕੀ ਆ ਕਿ ਡੇਟ ਆਫ ਐਂਟਰੀ, ਸੋ ਦੇਖੋ ਉਹਨਾਂ ਨੇ ਦੇਖਣੀ ਆ ਵੀ ਕੈਨੇਡਾ 'ਚ ਦਾਖਲ ਕਦੋਂ ਹੋਇਆ। ਸੋ ਦਾਖਲ ਹੋਣ ਦੀ ਜਿਹੜੀ ਡੇਟ ਆ ਉਹ ਹੈ 24 June 2020।
ਜੀ।
ਉਹਨੇ ਕਲੇਮ ਕਦੋਂ ਲਗਾਇਆ ਉਹ ਜਿਹੜੀ ਡੇਟ ਹੈ ਉਹ ਹੈ 3 June 2025।
ਜੀ।
ਤੇ ਤੀਸਰਾ ਜਿਹੜਾ ਐਲੀਮੈਂਟ ਦੇਖਣਾ ਹੋਏਗਾ ਕਿ ਕਲੇਮ ਐਂਟਰ ਹੋਣ ਤੋਂ ਇੱਕ ਸਾਲ ਬਾਅਦ ਲੱਗਿਆ ਜਾਂ ਪਹਿਲਾਂ ਲੱਗਿਆ।
ਜੀ ਜੀ।
ਸੋ ਇਹ 3 ਚੀਜ਼ਾਂ ਨੇ।
ਜੀ।
ਸੋ ਕੈਨੇਡਾ ਦਾਖਲ ਕਦੋਂ ਹੋਇਆ, ਜੇ ਉਹ 24 June 2020 ਤੋਂ ਬਾਅਦ ਦਾਖਲ ਹੋਇਆ ਵਿਅਕਤੀ, ਫਿਰ ਉਹ ਦੇਖਿਆ ਜਾਏਗਾ ਕਿ ਉਹਨੇ ਫਿਰ ਕਲੇਮ ਇੱਕ ਸਾਲ ਬਾਅਦ ਕੀਤਾ ਕਿ ਕਦੋਂ ਕੀਤਾ। ਤੇ ਜਿਹੜੀ ਤਰੀਕ ਹੈ ਕਲੇਮ ਲਗਾਉਣ ਦੀ ਉਹ ਹੈ 3 June 2025।
ਜੀ।
ਸੋ ਇਹ ਸਾਰੀਆਂ ਚੀਜ਼ਾਂ ਦੇਖਣੀਆਂ ਪੈਣੀਆਂ ਕਿ ਕਲੇਮ 3 June 2025 ਤੋਂ ਬਾਅਦ ਫਾਈਲ ਹੋਇਆ, ਪਹਿਲੀ ਚੀਜ਼ ਤਾਂ ਇਹੀ ਹੈ। ਫਿਰ ਦੇਖਿਆ ਜਾਏਗਾ ਕਿ ਉਹ ਵਿਅਕਤੀ ਦਾਖਲ ਕਦੋਂ ਹੋਇਆ, 24 June 2020 ਤੋਂ ਬਾਅਦ ਹੋਇਆ।
ਕਰੈਕਟ। ਸੋ ਬੇਸਿਕਲੀ ਜਦੋਂ
ਫਿਰ ਜੇ ਕਲੇਮ ਐਂਟਰ ਤੇ ਕਲੇਮ ਹੋਣ ਦੇ ਵਿੱਚ ਜਿਹੜਾ ਫਰਕ ਹੈ ਉਹ ਇੱਕ ਸਾਲ ਤੋਂ ਵੱਧ ਆ ਕੇ ਘੱਟ ਹੈ।
ਕਰੈਕਟ।
ਜੇ ਤਿੰਨੋਂ ਚੀਜ਼ਾਂ ਦੇ ਅੱਗੇ ਠੀਕਾ ਲੱਗਦਾ ਤੇ ਫਿਰ ਉਸ ਕਲੇਮ ਨੂੰ, ਅਸਾਇਲਮ ਕਲੇਮ ਨੂੰ IRB ਨੂੰ ਰੈਫਰ ਨਹੀਂ ਕੀਤਾ ਜਾਏਗਾ।
ਬਸ ਜਿਵੇਂ ਵੈਨ ਡਾਇਗ੍ਰਾਮ ਬਣਾਉਂਦੇ ਹੁੰਦੇ ਸੀ ਨਾ, ਜੇ ਤੁਸੀਂ ਇਹ ਵੈਨ ਡਾਇਗ੍ਰਾਮ ਬਣਾ ਕੇ ਦੇਖੋ ਵੀ ਕਿਹੜਾ ਓਵਰਲੈਪਿੰਗ ਪੀਰੀਅਡ ਇਹਦੇ ਵਿੱਚ ਕਿਹੜਾ, ਇਹ ਤਾਂ ਮੈਨੂੰ ਐਂ ਲੱਗਦਾ ਜਿਵੇਂ ਤੁਸੀਂ ਸਾਰੀ ਗੱਲ ਜੋ ਤੁਸੀਂ ਡੇਟਸ ਮੈਂਸ਼ਨ ਕੀਤੀਆਂ, ਇਹ 3 June 2025 ਤੋਂ ਬਾਅਦ ਲੱਗਿਆ ਕਲੇਮ, ਜਦੋਂ ਕਲੇਮ ਲਾਇਆ ਉਦੋਂ ਕੀ ਇੱਕ ਸਾਲ ਤੋਂ ਵੱਧ ਹੋ ਚੁੱਕਿਆ ਸੀ ਕੈਨੇਡਾ ਆਇਆ, ਅਤੇ ਕੀ ਕੈਨੇਡਾ ਉਹ 24 June 2020 ਤੋਂ ਬਾਅਦ ਵਿਅਕਤੀ ਆਇਆ ਸੀ। ਇਹ ਸਾਰੇ ਇਹਦੇ ਵਿੱਚ ਇਸ ਕੈਟਾਗਰੀ 'ਚ ਕੈਪਚਰ ਉਹ ਹੋਣੇ ਨੇ ਜਿਹਨਾਂ ਦੇ ਉੱਪਰ ਕੋਈ ਕ੍ਰਿਮੀਨਲ ਮੁਕੱਦਮਾ ਚੱਲਿਆ, ਜਿਹੜੇ ਐਕਸਟੋਰਸ਼ਨ ਵਾਲਿਆਂ ਨੇ ਥੋਕ ਦੇ ਭਾਅ ਦੇ ਵਿੱਚ ਲਾਤੀਆਂ ਸੀ ਨਾ ਅਸਾਇਲਮ ਦੀਆਂ ਅਰਜ਼ੀਆਂ, ਇਹ ਇਹਦੇ ਵਿੱਚ ਆਉਂਦੇ ਨੇ। ਕਿਉਂਕਿ ਉਹਨਾਂ ਦੇ ਵਿੱਚੋਂ ਕਈਆਂ ਨੇ ਜਿਹੜੀਆਂ ਅਰਜ਼ੀਆਂ, ਕਿਉਂਕਿ ਸਰਕਾਰ ਦੇ ਉੱਪਰ ਇਹਦਾ ਪ੍ਰੈਸ਼ਰ ਬੜਾ ਬਣਿਆ
ਜੀ,
ਇੱਕ ਦੇਖੋ ਦਬਾਅ ਇਹ ਵੀ ਬਣਿਆ ਹੋਇਆ ਕਿ ਅਸਾਇਲਮ ਸਿਸਟਮ ਦੇ ਵਿੱਚ ਬੈਕਲੌਗ ਬਹੁਤ ਆ ਅਰਜ਼ੀਆਂ ਦਾ, ਉਹਨਾਂ ਨੂੰ ਕਿਵੇਂ ਐਡਰੈਸ ਕਰਨਾ। ਹੁਣ ਕੀ ਇਹ ਬਿੱਲ ਸੱਚਮੁੱਚ ਕੀ ਸਰਕਾਰ, ਇੱਕ ਤਾਂ ਦੇਖੋ ਜਿਨ੍ਹਾਂ ਨੇ, ਜਿਹੜਾ ਕੋਈ ਵਿਅਕਤੀ 24 June 2020 ਤੋਂ ਬਾਅਦ ਕੈਨੇਡਾ ਆਇਆ ਸੀ, ਸਾਨੂੰ ਪਤਾ ਵੀ ਉਸ ਟਾਈਮ ਤੋਂ ਬਾਅਦ ਹੀ ਟੈਂਪਰੇਰੀ ਵਰਕਰਸ ਦੀ ਜਾਂ ਟੈਂਪਰੇਰੀ ਵੀਜ਼ਾ ਹੋਲਡਰਸ ਦੀ ਕੈਨੇਡਾ ਦੇ ਵਿੱਚ ਆਮਦ ਬੜੀ ਹੋਈ, ਭਾਵੇਂ ਉਹ ਵਰਕ ਪਰਮਿਟ ਵਾਲੇ ਸੀ ਭਾਵੇਂ ਉਹ ਸਟੂਡੈਂਟ ਵੀਜ਼ਾ ਵਾਲੇ ਸੀ। ਉਹਨਾਂ ਦੇ ਵਿੱਚੋਂ ਕਈ ਤਾਂ ਆਪਣੇ ਬਿਲਕੁਲ ਲੈਜੀਟੀਮੇਟ ਪ੍ਰੋਸੈਸ ਦੇ ਵਿੱਚੋਂ ਹੁੰਦੇ ਹੋਏ ਪੱਕੇ ਹੋ ਗਏ, ਜਿਹੜੇ ਪੱਕੇ ਨਹੀਂ ਹੋ ਸਕੇ ਜਿਨ੍ਹਾਂ ਨੇ ਇੱਥੇ ਸਟੂਡੈਂਟ ਦੇ ਤੌਰ 'ਤੇ ਆ ਕੇ ਪੜ੍ਹਾਈ ਵੀ ਨਹੀਂ ਕੀਤੀ, ਆਪਣਾ ਡਿਪਲੋਮਾ ਡਿਗਰੀ ਵੀ ਨਹੀਂ ਮੁਕੰਮਲ ਕੀਤੀ ਪੂਰੀ ਕੀਤੀ, ਇੱਥੇ 3-4 ਸਾਲ ਰਹਿਣ ਤੋਂ ਬਾਅਦ ਜਿਨ੍ਹਾਂ ਨੇ ਖਾਸ ਤੌਰ 'ਤੇ ਪਿਛਲੇ ਸਾਲ ਦੀ 3 June 2025 ਤੋਂ ਬਾਅਦ ਅਸਾਇਲਮ ਦੀ ਅਰਜ਼ੀ ਲਾਈ, ਜਿਨ੍ਹਾਂ ਦੇ ਵਿੱਚੋਂ ਕੁਝ ਨੰਬਰ ਉਹਨਾਂ ਦਾ ਵੀ ਹੈ ਜਿਹੜੇ ਇੱਥੇ ਕੋਈ ਐਕਸਟੋਰਸ਼ਨ ਦੇ ਮਾਮਲੇ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਦੇ ਘੇਰੇ 'ਚ ਆਏ, ਉਹਨਾਂ ਦੀਆਂ ਅਰਜ਼ੀਆਂ ਤਾਂ ਦੇਖੋ ਇਹਦੇ ਵੀ ਸਿੱਧੇ ਸਿੱਧੇ ਤੌਰ 'ਤੇ ਜਾਂਦੀਆਂ ਲੱਗਦੀਆਂ ਨੇ। ਪਰ ਜਿਹੜੀ ਇੱਕ ਉਹ ਗੱਲ ਸੀਗੀ ਵੀ ਸਾਡੇ ਕੋਲ ਇੰਨਾ ਬੈਕਲੌਗ ਹੋ ਗਿਆ ਅਰਜ਼ੀਆਂ ਦਾ, ਹੁਣ ਉਹ ਬੈਕਲੌਗ ਵਾਲੀਆਂ ਅਰਜ਼ੀਆਂ ਕੀ ਸੱਚਮੁੱਚ ਐਨਮਾਸ ਸਰਕਾਰ ਕੈਂਸਲ ਕਰੇਗੀ ਜਾਂ ਨਹੀਂ ਕੈਂਸਲ ਹੋਣਗੀਆਂ, ਇਹ ਬਹੁਤ ਵੱਡਾ ਸਵਾਲ ਬਣਿਆ ਹੋਇਆ, ਕਿਉਂਕਿ ਹਜੇ ਤੱਕ ਇਸ ਬਿੱਲ ਨੂੰ ਪ੍ਰਮੋਟ ਇੱਦਾਂ ਹੀ ਕੀਤਾ ਜਾ ਰਿਹਾ ਸੀ।
ਸੋ ਪ੍ਰਮੋਟ ਇੱਦਾਂ ਕੀਤਾ ਜਾ ਰਿਹਾ ਸੀ। ਸੋ ਇਹਦੇ ਵਿੱਚ ਜਿਹੜਾ ਚੌਥਾ ਐਲੀਮੈਂਟ ਆ ਇਸ ਬਿੱਲ ਦਾ, ਜਿਹੜਾ ਤੁਸੀਂ 4 ਐਲੀਮੈਂਟਸ ਮੈਂਸ਼ਨ ਕੀਤੇ ਸ਼ੁਰੂਆਤ ਵਿੱਚ, ਚੌਥਾ ਹੈਗਾ ਇਮੀਗ੍ਰੇਸ਼ਨ ਡਾਕੂਮੈਂਟ ਐਂਡ ਐਪਲੀਕੇਸ਼ਨ ਅਥਾਰਟੀਜ਼। ਸੋ ਇਹਦੇ ਨਾਲ ਸੰਬੰਧਿਤ ਜਿਹੜੀ ਡਿਟੇਲ ਆ, ਜਿਹੜਾ ਸਰਕਾਰੀ ਬਿਆਨ ਅੱਜ ਆਇਆ, ਸੋ ਉਹਦੇ ਵਿੱਚ ਜਿਹੜੀ ਡਿਟੇਲ ਦੇ ਵਿੱਚ ਲਿਖਿਆ ਕਿ ਸਰਕਾਰ ਦੇ ਕੋਲ, ਸੋ IRCC ਦੇ ਕੋਲ ਇਹ ਪਾਵਰ ਹੋਏਗੀ, ਇਹ ਨਵੇਂ ਟੂਲਸ ਹੋਣਗੇ, ਉਹ ਬਹੁਤ ਸਾਰੇ ਇਮੀਗ੍ਰੇਸ਼ਨ ਡਾਕੂਮੈਂਟਸ ਨੂੰ ਕੈਂਸਲ, ਸਸਪੈਂਡ ਜਾਂ ਚੇਂਜ ਕਰ ਸਕਦੇ ਨੇ,
ਉਹਨਾਂ ਦੀ ਅਰਜ਼ੀਆਂ ਐਕਸੈਪਟ ਕਰਨੀਆਂ, ਇਨਟੇਕ ਬੰਦ ਕਰ ਸਕਦੇ ਨੇ।
ਪਹਿਲੀ ਚੀਜ਼ ਇਹ ਹੈ ਕਿ ਉਹ ਬਹੁਤ ਸਾਰੇ ਵੱਡੇ ਇਮੀਗ੍ਰੇਸ਼ਨ ਡਾਕੂਮੈਂਟਸ ਦੇ ਗਰੁੱਪਸ ਨੂੰ, ਸੋ ਇਮੀਗ੍ਰੇਸ਼ਨ ਡਾਕੂਮੈਂਟਸ ਨੂੰ ਕੈਂਸਲ ਸਸਪੈਂਡ ਜਾਂ ਚੇਂਜ ਕਰ ਸਕਦੇ ਨੇ, ਐਪਲੀਕੇਸ਼ਨ ਦੀ ਇਨਟੇਕ ਨੂੰ ਰੋਕ ਸਕਦੇ ਨੇ, ਪੌਜ਼ ਕਰ ਸਕਦੇ ਨੇ, ਐਪਲੀਕੇਸ਼ਨ ਪ੍ਰੋਸੈਸਿੰਗ ਨੂੰ ਕੈਂਸਲ ਜਾਂ ਸਸਪੈਂਡ ਕਰ ਸਕਦੇ ਨੇ। ਪਰ ਅਖੀਰ ਦੇ ਵਿੱਚ ਇਹ ਲਿਖਿਆ ਹੋਇਆ ਕਿ ਜਿਹੜੇ ਇਹ ਚੇਂਜਸ ਨੇ ਇਹ ਅਸਾਈਲਮ ਕਲੇਮਸ ਨੂੰ ਇੰਪੈਕਟ ਨਹੀਂ ਕਰਦੇ। ਸੋ ਅਸਾਈਲਮ ਕਲੇਮਸ ਦੀਆਂ ਅਰਜ਼ੀਆਂ ਇੱਦਾਂ ਨਹੀਂ ਆ ਕਿ ਰਿਜੈਕਟ ਕੀਤੀਆਂ ਜਾ ਸਕਦੀਆਂ। ਸੋ ਜਿਹੜਾ ਕਲੇਮ ਲੱਗ ਗਿਆ ਉਹ ਲੱਗ ਗਿਆ। ਤੇ ਉਸ ਤੋਂ ਬਾਅਦ ਨਾਲ ਇਹ ਵੀ ਲਿਖਿਆ ਕਿ ਜਿਹੜੇ ਕੋਈ PR ਸਟੈਟਸ ਹੈ ਕਿਸੇ ਕੋਲ, ਜਾਂ ਫਿਰ ਜੇ TR ਸਟੈਟਸ ਵੀ ਹੈ, TR ਸਟੈਟਸ ਦੇ ਵਿੱਚ ਫਿਰ ਵਰਕ ਪਰਮਿਟ ਤੇ ਇੰਟਰਨੈਸ਼ਨਲ ਸਟੂਡੈਂਟਸ ਵੀ ਆ ਜਾਣਗੇ, ਉਹਨਾਂ ਦਾ ਜਿਹੜਾ ਕੋਈ ਸਟੈਟਸ ਹੈ ਉਹ ਸਰਕਾਰ ਰਿਵੋਕ ਨਹੀਂ ਕਰ ਸਕਦੀ। ਸੋ ਰੈਵੋਕੇਸ਼ਨ ਦੀ ਪਾਵਰ ਇਸ ਅਥਾਰਿਟੀ ਨਾਲ ਨਹੀਂ ਦਿੱਤੀ ਜਾ ਰਹੀ। ਸੋ ਇਹ ਕਲੀਅਰਲੀ ਲਾਸਟ ਲਾਈਨ ਦੇ ਵਿੱਚ ਲਿਖਿਆ ਹੋਇਆ। ਸੋ ਇਹਦੇ ਵਿੱਚ ਇਹ ਜ਼ਰੂਰ ਲਿਖਿਆ ਕਿ ਜਿਹੜਾ ਚੇਂਜਸ ਕਰਨੇ ਨੇ, ਸੋ ਐਪਲੀਕੇਸ਼ਨ ਪ੍ਰੋਸੈਸਿੰਗ ਰੋਕ ਸਕਦੀ ਹੈ ਸਰਕਾਰ। ਸਰਕਾਰ ਬਹੁਤ ਸਾਰੇ ਜੇ ਇਮੀਗ੍ਰੇਸ਼ਨ ਡਾਕੂਮੈਂਟਸ ਨੂੰ ਕੈਂਸਲ, ਸਸਪੈਂਡ ਜਾਂ ਚੇਂਜ ਕਰ ਸਕਦੀ ਹੈ, ਤੇ ਇਹ ਪਬਲਿਕ ਇੰਟਰਸਟ ਦੇ ਵਿੱਚ ਸਰਕਾਰ ਕਰ ਸਕਦੀ। ਪਬਲਿਕ ਇੰਟਰਸਟ ਦੀ ਜਿਹੜੀ ਪਰਿਭਾਸ਼ਾ ਹੈ
ਜੀ,
ਉਹ ਇਹ 'ਚ ਦੱਸੀ ਗਈ ਹੈ ਕਿ ਉਹਦੇ 'ਚ ਫਰੌਡ, ਐਡਮਿਨਿਸਟ੍ਰੇਟਿਵ ਐਰਰਸ, ਕੰਸਰਨਸ ਫਾਰ ਪਬਲਿਕ ਹੈਲਥ, ਪਬਲਿਕ ਸੇਫਟੀ ਜਾਂ ਨੈਸ਼ਨਲ ਸਿਕਿਉਰਿਟੀ,
ਇਹਨਾਂ ਗੱਲਾਂ ਦਾ
ਦੇ ਕੇ ਚੇਂਜਸ ਕੀਤੇ ਜਾ ਸਕਦੇ ਨੇ। ਤੇ ਡਿਸੀਜਨ ਜਿਹੜਾ ਕੋਈ ਇੱਕ ਇਕੱਲਾ ਮਿਨਿਸਟਰ ਨਹੀਂ ਬਣਾ ਸਕਦਾ, ਇਹ ਆਰਡਰ ਇਨ ਕਾਉਂਸਲ ਦੇ ਨਾਲ ਔਨ ਦ ਰੈਕਮੈਂਡੇਸ਼ਨ ਆਫ ਕੈਬਨਿਟ ਹੀ ਇਹਨੂੰ ਪਾਸ ਕੀਤਾ ਜਾ ਸਕਦਾ। ਤੇ ਇਹਨੂੰ ਕੈਨੇਡਾ ਗੈਜ਼ਟ ਦੇ ਵਿੱਚ ਪਬਲਿਸ਼ ਕਰਨਾ ਪਏਗਾ ਤੇ ਪਾਰਲੀਮੈਂਟ ਨੂੰ ਰਿਪੋਰਟ ਕਰਨਾ ਪਏਗਾ ਜਦੋਂ ਵੀ ਇਸ ਤਰ੍ਹਾਂ ਦੀ ਕੋਈ ਪਾਵਰ ਇਸਤੇਮਾਲ ਕੀਤੀ ਜਾਂਦੀ ਹੈ ਸਰਕਾਰ ਵੱਲੋਂ।
ਸੋ ਇਹਦਾ ਮਤਲਬ ਇਹ ਹੋਇਆ ਵਾਸੂ ਜੀ ਕਿ ਨੈਸ਼ਨਲ ਇੰਟਰਸਟ ਦੇ ਵਿੱਚ ਅਸਾਈਲਮ ਦੀਆਂ ਅਰਜ਼ੀਆਂ ਤਾਂ ਕੈਂਸਲ ਨਹੀਂ ਕੀਤੀਆਂ ਜਾ ਸਕਦੀਆਂ, ਪਰ ਜਿਹੜਾ ਉਹ ਪਹਿਲਾ ਫਾਰਮੂਲਾ
ਹਾਂਜੀ
ਅਸਾਈਲਮ ਦੀ ਅਰਜ਼ੀਆਂ ਵਾਲਾ
ਜੀ,
ਕਿ ਜੇ ਜਿਹੜਾ ਵਿਅਕਤੀ ਕੈਨੇਡਾ ਦੇ ਵਿੱਚ ਦਾਖਲ ਹੋਇਆ 24 June 2020 ਤੋਂ ਬਾਅਦ, ਜਿਹਨੇ ਆਪਣੀ ਅਸਾਈਲਮ ਦੀ ਅਰਜ਼ੀ ਲਾਈ 3 June 2025 ਤੋਂ ਬਾਅਦ, ਤੇ ਜਦੋਂ ਅਸਾਈਲਮ ਦੀ ਅਰਜ਼ੀ ਲਗਾਈ ਸੀ, ਜੇ ਉਹਨੂੰ ਕੈਨੇਡਾ ਦੇ ਵਿੱਚ ਰਹਿੰਦੇ ਹੋਏ ਦਾਖਲ ਹੋਇਆ ਮੋਰ ਦੈਨ 1 ਈਅਰ ਹੋ ਗਿਆ ਸੀ, ਤਾਂ ਉਹਦੀ ਅਰਜ਼ੀ ਕੈਂਸਲ ਹੋ ਸਕਦੀ ਆ।
ਉਹਦੀ ਅਰਜ਼ੀ ਜਿਹੜੀ ਫਿਰ IRB ਨੂੰ ਰੈਫਰ ਨਹੀਂ ਕੀਤੀ ਜਾਏਗੀ।
ਹਾਂ, ਉਹਦੀ ਅਰਜ਼ੀ ਉੱਥੋਂ, ਤੇ ਦੂਜਾ ਉਹਦੇ ਵਿੱਚ ਇੱਕ ਹੋਰ ਪਹਿਲੂ ਆ ਕਿ ਜਿਨ੍ਹਾਂ ਨੇ ਇਲੀਗਲ ਬਾਰਡਰ ਕਰੋਸਿੰਗ ਤੋਂ ਕੈਨੇਡਾ ਦੇ ਵਿੱਚ ਦਾਖਲ ਜਿਹੜੇ ਹੋਏ ਸੀ, ਜਦੋਂ ਉਹਨਾਂ ਨੇ ਇੱਥੇ ਆਉਣ ਤੋਂ ਬਾਅਦ ਜੇ 14 ਦਿਨਾਂ ਤੋਂ ਬਾਅਦ ਜੇ ਅਸਾਈਲਮ ਦੀ ਅਰਜ਼ੀ ਲਾਈ ਆ, ਉਹ ਵੀ ਜੇ ਪਿਛਲੇ ਸਾਲ ਦੀ 3 June 2025 ਤੋਂ ਬਾਅਦ, ਤਾਂ ਉਹ ਅਰਜ਼ੀਆਂ ਵੀ ਐਂਟਰਟੇਨ ਨਹੀਂ ਕੀਤੀਆਂ ਜਾਣਗੀਆਂ। ਸੋ ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਨੇ ਕਿ ਨੈਸ਼ਨਲ ਇੰਟਰਸਟ ਦਾ ਹਵਾਲਾ ਦੇ ਕੇ ਸਰਕਾਰ ਇਹ ਨਹੀਂ ਕਹਿ ਸਕਦੀ ਕਿ ਅਸੀਂ ਅਸਾਈਲਮ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਬੰਦ ਕਰ ਰਹੇ ਹਾਂ ਜਾਂ ਉਹਨਾਂ ਨੂੰ ਕੈਂਸਲ ਕਰ ਰਹੇ ਹਾਂ, ਪਰ ਜਿਹੜਾ ਪਹਿਲਾ ਫਾਰਮੂਲਾ
ਜਿਹੜੀ ਉਹ ਵੈਨ ਡਾਇਗ੍ਰਾਮ ਹੈ,
ਹਾਂ ਜਿਹੜੀ ਉਹ ਵੈਨ ਡਾਇਗ੍ਰਾਮ ਹੈ, ਉਹਦੇ ਮੁਤਾਬਕ ਜਿਹਨੇ ਅਰਜ਼ੀ ਕਦੋਂ ਲਗਾਈ, ਉਹਦੀ ਐਂਟਰੀ ਡੇਟ ਕੈਨੇਡਾ ਦੇ ਵਿੱਚ ਕਦੋਂ ਸੀ, ਉਹਦੇ ਮੁਤਾਬਕ ਉਹਨਾਂ ਦੀ ਜਿਹੜੀ ਅਰਜ਼ੀ ਆ ਉਹ IRB ਦੀ, ਉਹਦਾ ਰੈਫਰਲ ਉਹ ਰੋਕਿਆ ਜਾ ਸਕਦਾ
ਜੀ। ਬਿਲਕੁਲ,
ਉਹ ਕਾਨੂੰਨ ਹੁਣ ਬਣ ਗਿਆ। ਇੱਥੇ ਹੀ ਤਾਂ ਸੱਚ ਸੈਨੇਟ ਨੇ ਕਿਹਾ ਸੀ ਨਾ ਵੀ ਤੁਹਾਨੂੰ ਐਵਰੀ ਈਅਰ ਇਹਦੀ ਰਿਪੋਰਟਿੰਗ ਕਰਨੀ ਪੈਣੀ ਆ ਕਿ ਕਿੰਨੀਆਂ ਅਰਜ਼ੀਆਂ ਤੁਹਾਡੇ ਇਸ ਨਵੇਂ ਰੂਲ ਕਰਕੇ ਇੰਪੈਕਟ ਹੋਈਆਂ ਨੇ।
ਜੀ ਜੀ,
ਸੋ ਇਹ ਵੱਡੀ ਤਬਦੀਲੀ ਆ।
ਸੋ ਜਦੋਂ ਵੀ ਇਹ ਰੂਲ ਇਨਵੋਕ ਕੀਤਾ ਜਾਏਗਾ ਅਖੀਰ ਵਾਲਾ, ਜਿਹੜਾ ਮਾਸ ਰੈਵੋਕੇਸ਼ਨ ਜਾਂ ਕੋਈ ਚੇਂਜਸ ਕੀਤੇ ਜਾਂਦੇ, ਰੈਵੋਕੇਸ਼ਨ ਤਾਂ ਕਹਿੰਦੇ ਕਰ ਹੀ ਨਹੀਂ ਸਕਦੇ, ਸੋ ਮਾਸ ਚੇਂਜਸ ਜੇ ਡਾਕੂਮੈਂਟਸ ਦੇ ਵਿੱਚ ਜਾਂ ਪ੍ਰੋਸੈਸ ਦੇ ਵਿੱਚ ਕੀਤੇ ਜਾਂਦੇ ਆ ਜਾਂ ਐਪਲੀਕੇਸ਼ਨ ਇਨਟੇਕ ਰੋਕੀ ਜਾਂਦੀ ਹੈ, ਤੇ ਉਹ ਜਦੋਂ ਵੀ ਕੋਈ ਇਦਾਂ ਦਾ ਚੇਂਜ ਕੀਤਾ ਜਾਏਗਾ ਪਬਲਿਕ ਸੇਫਟੀ ਜਾਂ ਨੈਸ਼ਨਲ ਸਿਕਿਉਰਿਟੀ ਕੰਸਰਨਸ ਕਰਕੇ, ਤੇ ਫਿਰ ਉਹਨੂੰ ਪਬਲਿਸ਼ ਕਰਨਾ ਪਏਗਾ ਕੈਨੇਡਾ ਗੈਜ਼ਟ ਦੇ ਵਿੱਚ ਤੇ ਪਾਰਲੀਮੈਂਟ ਨੂੰ ਇਨਫੋਰਮ ਕਰਨਾ ਪਏਗਾ। ਤੇ ਨਾਲ ਤੁਸੀਂ ਜ਼ਿਕਰ ਕੀਤਾ ਸੀ ਕਿ ਵੀ ਇਹਦੇ ਵਿੱਚ ਅਸਾਈਲਮ ਪ੍ਰੋਸੈਸ ਨੂੰ ਮਾਡਰਨਾਈਜ਼ ਕੀਤਾ ਜਾ ਰਿਹਾ, ਸੋ ਉਹਦੇ ਵਿੱਚ ਫਾਰਮ ਐਪਲੀਕੇਸ਼ਨ ਪ੍ਰੋਸੈਸ ਥੋੜਾ ਜਿਹਾ ਮਾਡਰਨਾਈਜ਼ ਕੀਤਾ ਜਾ ਰਿਹਾ, ਤੇ ਨਾਲ ਇਹਦੇ ਵਿੱਚ ਡੋਮੈਸਟਿਕ ਇਨਫੋਰਮੇਸ਼ਨ ਸ਼ੇਅਰਿੰਗ ਦੀ ਵੀ ਗੱਲ ਸੀ ਕਿ IRCC ਹੁਣ ਪ੍ਰੋਵਿੰਸ਼ਲ ਸਰਕਾਰਾਂ ਦੇ ਨਾਲ ਤੇ ਹੋਰ ਮਹਿਕਮਿਆਂ ਦੇ ਨਾਲ ਜ਼ਿਆਦਾ ਜਿਹੜੀ ਇਨਫੋਰਮੇਸ਼ਨ ਐਂਡ ਵਿਦਇਨ ਦ ਡਿਪਾਰਟਮੈਂਟ ਸੈਲਫ, ਕਿ ਜਿਹੜਾ PR ਦਾ ਪ੍ਰੋਗਰਾਮ ਹੈ, TR ਦਾ ਪ੍ਰੋਗਰਾਮ ਹੈ, ਉਹ ਅੱਡ ਚੱਲਦੇ ਸੀ ਸਾਈਲੋਸ ਦੇ ਵਿੱਚ, ਜਿਹੜੀ ਇਨਫੋਰਮੇਸ਼ਨ PR ਡਿਪਾਰਟਮੈਂਟ ਦੇ ਕੋਲ ਆ TR ਪ੍ਰੋਸੈਸਿੰਗ ਡਿਪਾਰਟਮੈਂਟ ਦੇ ਕੋਲ ਹੈ ਹੀ ਨਹੀਂ, ਹੁਣ ਆਪਸ ਦੇ ਵਿੱਚ ਜ਼ਿਆਦਾ ਬਿਹਤਰ ਤਰੀਕੇ ਨਾਲ ਤਾਲਮੇਲ ਬਿਠਾ ਸਕਣਗੇ। IRCC ਦੇ ਕੋਲ ਅਥਾਰਟੀ ਹੀ ਨਹੀਂ ਸੀ ਕਿ ਉਹ ਜਿਹੜੀ ਪਰਸਨਲ ਇਨਫੋਰਮੇਸ਼ਨ ਉਹ ਸ਼ੇਅਰ ਕਰ ਸਕੇ ਪ੍ਰਾਈਵੇਸੀ ਕੰਸਰਨਸ ਕਰਕੇ,
ਜਿਹੜੀ
IRCC ਨੂੰ ਅਥਾਰਟੀ ਦਿੱਤੀ
ਜਾ ਰਹੀ ਹੈ। ਆਡੀਟਰ ਜਨਰਲ ਦੀ ਰਿਪੋਰਟ ਜਿਹੜੀ ਐਤਕੀ ਆਈ, ਉਹਨਾਂ ਨੇ ਦੱਸਿਆ ਨਹੀਂ ਕਿ ਇਹ ਕਿੰਨੇ ਇੰਟਰਨੈਸ਼ਨਲ ਸਟੂਡੈਂਟਸ ਅੱਗੇ ਉਹਨਾਂ ਦੇ ਵਿੱਚੋਂ ਕਿੰਨੇ, ਜਾਂ ਜਿਹੜੇ ਟੈਂਪਰੇਰੀ ਫੋਰਨ ਵਰਕਰ ਸੀ ਜਾਂ ਇੰਟਰਨੈਸ਼ਨਲ ਸਟੂਡੈਂਟ ਸੀ ਜਿਨ੍ਹਾਂ ਨੂੰ ਰਿਮੂਵਲ ਆਰਡਰ ਦਿੱਤਾ, ਉਹਨਾਂ 'ਚੋਂ ਕਿੰਨੇ ਕੈਨੇਡਾ 'ਚੋਂ ਚਲੇ ਗਏ, ਕਿੰਨੇ ਰਹਿ ਗਏ, ਉਹ ਸਾਰੇ ਨੰਬਰਸ ਅਟਾਰਨੀ ਆਡੀਟਰ ਸੋਰੀ ਆਡੀਟਰ ਜਨਰਲ ਦੇ ਦਫ਼ਤਰ ਦੇ ਮੁਲਾਜ਼ਮਾਂ ਨੇ IRCC ਨਾਲ ਬਹਿ ਕੇ ਤੇ ਫਿਰ CBSE ਨਾਲ ਬਹਿ ਕੇ ਉਹਨਾਂ ਨੇ ਟੈਲੀ ਕਰਕੇ ਦਿੱਤਾ ਸੀ ਨੰਬਰ ਉਹ। ਸੋ ਕਿਉਂਕਿ ਡੇਟਾ ਸ਼ੇਅਰਿੰਗ ਹੈ,
ਡੇਟਾ ਸ਼ੇਅਰਿੰਗ
ਹੋ ਸਕੇ,
ਉਹ IRCC ਨੂੰ ਲੀਗਲ ਅਥਾਰਟੀ ਦਿੱਤੀ ਗਈ ਹੈ, ਕਲੀਅਰ ਲੀਗਲ ਅਥਾਰਟੀ, ਪਹਿਲਾਂ ਉਹਨਾਂ ਵਿਚਾਰਿਆਂ ਕੋਲ ਸੀਗੀ ਨਹੀਂ।
ਅੱਛਾ ਵਾਸੂ ਜੀ, ਖਬਰਾਂ ਦੇ ਵਿੱਚ ਟਰੰਪ ਵਾਲੀ ਗੱਲ ਕਰ ਲਈਏ ਪਹਿਲਾਂ।
ਜੀ ਜ਼ਰੂਰ,
ਕਿਉਂਕਿ ਡੋਨਲਡ ਟਰੰਪ ਨੇ ਇੱਕ ਵਾਰੀ ਫੇਰ ਇਨ ਟਰੂ ਡੋਨਲਡ ਟਰੰਪ ਸਟਾਈਲ, ਕਿ ਪਹਿਲਾਂ ਇੱਕ ਬਹੁਤ ਅਜਿਹੀ ਹਾਰਡ ਡੈਡਲਾਈਨ ਦੇਣੀ ਕਿ ਦੇਖਿਓ 5 ਦਿਨ ਪਹਿਲਾਂ, ਤੇ ਪਿਛਲੇ ਹਫ਼ਤੇ ਦੀ ਗੱਲ ਆ, ਟਰੰਪ ਨੇ ਇਹ ਕਿਹਾ ਕਿ ਜੇ 48 ਘੰਟਿਆਂ ਦੇ ਅੰਦਰ ਅੰਦਰ ਇਰਾਨ ਵੱਲੋਂ ਸਟੇਟ ਆਫ ਹਰਮੂਜ਼ ਨਾ ਖੋਲ੍ਹਿਆ ਗਿਆ, ਤਾਂ ਇਰਾਨ ਦਾ ਜਿਹੜਾ ਪਾਵਰ ਜਨਰੇਸ਼ਨ ਇਨਫਰਾਸਟ੍ਰਕਚਰ ਆ, ਬੇਸਿਕਲੀ ਪਾਵਰ ਪਲਾਂਟਸ ਨੇ ਜਿੱਥੋਂ ਬਿਜਲੀ ਪੈਦਾਵਾਰ ਹੁੰਦੀ ਆ, ਵੀ ਉਹਨਾਂ ਦੇ ਉੱਪਰ ਅਟੈਕਸ ਕੀਤੇ ਜਾਣਗੇ। ਫਿਰ ਪਿਛਲੇ ਸੋਮਵਾਰ ਸਵੇਰੇ ਟਰੰਪ ਵੱਲੋਂ ਇਹ ਕਹਿ ਦਿੱਤਾ ਜਾਂਦਾ ਵੀ 5 ਦਿਨ ਐਕਸਟੈਂਡ ਅਜੇ ਇਹਨੂੰ ਅੱਗੇ ਟਾਲ ਰਹੇ ਹਾਂ ਕਿਉਂਕਿ ਗੱਲਬਾਤ ਚੱਲ ਰਹੀ ਆ। ਪੰਜਵਾਂ ਦਿਨ ਅੱਜ ਖਤਮ ਹੁੰਦਾ ਸੀ ਪਰ ਕੱਲ੍ਹ ਸ਼ਾਮੀ ਟਰੰਪ ਵੱਲੋਂ ਇਹ ਕਹਿ ਦਿੱਤਾ ਗਿਆ ਕਿ 10 ਦਿਨ ਹੋਰ ਇਸ ਚੀਜ਼ ਨੂੰ ਅੱਗੇ ਪਾਇਆ ਜਾ ਰਿਹਾ, ਹੁਣ ਇਹਨੂੰ ਪੋਸਟਪੋਨ ਕਰ ਦਿੱਤਾ ਗਿਆ ਹੈ ਅੰਟਿਲ ਅਪ੍ਰੈਲ 6th।
ਹਾਂਜੀ,
ਤੇ ਰੀਜ਼ਨ ਇਹ ਦੱਸਿਆ ਗਿਆ ਟਰੰਪ ਵੱਲੋਂ, ਗੱਲਬਾਤ ਬਹੁਤ ਵਧੀਆ ਚੱਲ ਰਹੀ ਆ, ਸੋ ਇਸ ਕਰਕੇ ਅਸੀਂ ਇਰਾਨ ਦੇ ਪਾਵਰ ਪਲਾਂਟਸ ਉੱਪਰ ਕੋਈ ਹਮਲਾ ਨਹੀਂ ਕਰਾਂਗੇ। ਅੱਛਾ, ਟਰੰਪ ਵੱਲੋਂ ਇਹ ਗੱਲ ਕਹਿਣ ਦੇ ਬਾਵਜੂਦ ਓਵਰਨਾਈਟ ਸਾਡੇ ਕੋਲ ਜਦੋਂ ਰਾਤ ਸੀ ਇੱਥੇ, ਅਟੈਕਸ ਵਗੈਰਾ ਚੱਲਦੇ ਰਹੇ ਨੇ ਵਾਸਤੂ ਜੀ, ਇਜ਼ਰਾਈਲ ਵਾਲੇ ਪਾਸਿਓਂ, ਇਰਾਨ ਵਾਲੇ ਪਾਸਿਓਂ ਜਵਾਬੀ ਹਮਲੇ, ਉਹ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਜਾਰੀ ਨੇ।
ਤੇ ਇਜ਼ਰਾਈਲ ਵੱਲੋਂ ਅੱਜ ਸਗੋਂ ਇੱਕ ਧਮਕੀ ਵੀ ਦਿੱਤੀ ਗਈ ਹੈ ਕਿ ਉਹਨਾਂ ਵੱਲੋਂ ਜਿਹੜੇ ਅਟੈਕਸ ਨੇ ਇਹਨਾਂ ਨੂੰ ਐਸਕਲੇਟ ਤੇ ਐਕਸਪੈਂਡ ਕੀਤਾ ਜਾਏਗਾ। ਸੋ ਵਿਜੇ ਜੀ, ਇਸ ਵੇਲੇ ਜੋ ਇੱਕ ਪਿਛਲੇ ਹੁਣ ਕੁਝ ਦਿਨਾਂ ਤੋਂ ਇੱਕ ਐਂਬੀਗੁਇਟੀ ਜੀ ਬਣੀ ਹੋਈ ਹੈ ਵੀ ਕੀ ਡੋਨਲਡ ਟਰੰਪ ਐਵੇਂ ਹੀ ਝੂਠ ਬੋਲ ਰਹੇ ਨੇ, ਵੀ ਉਹ ਜਿਹੜਾ ਦਾਅਵਾ ਕਰ ਰਹੇ ਨੇ ਕਿ ਗੱਲਬਾਤ ਚੱਲ ਰਹੀ ਹੈ, ਗੱਲਬਾਤ ਬੜੇ ਕਾਮਯਾਬੀ ਨਾਲ ਚੱਲ ਰਹੀ ਹੈ, ਇਰਾਨ ਵੱਲੋਂ ਕਿਹਾ ਜਾ ਰਿਹਾ ਵੀ ਸਾਡੀ ਤਾਂ ਕੋਈ ਇੱਦਾਂ ਦੀ ਨੈਗੋਸੀਏਸ਼ਨ ਚੱਲਦੀ ਨਹੀਂ ਪਈ। ਸੋ ਹੁਣ ਜੋ ਸਮਝ ਆ ਰਿਹਾ ਕਿ ਐਕਚੁਅਲ ਦੇ ਵਿੱਚ ਹੋ ਕੀ ਰਿਹਾ, ਗੱਲਬਾਤ ਤਾਂ ਦੇਖੋ ਚੱਲ ਰਹੀ ਹੈ ਕਿ ਇੱਕ ਪੀਸ ਪ੍ਰਪੋਜ਼ਲ ਜਿਹੜਾ 15-point ਪੀਸ ਪ੍ਰਪੋਜ਼ਲ ਉਹ ਤਾਂ ਅਮਰੀਕਾ ਵੱਲੋਂ ਪੇਸ਼ ਕੀਤਾ ਗਿਆ ਤੇ ਇਰਾਨ ਵੱਲੋਂ ਇਹ ਕਿਹਾ ਗਿਆ, ਉਹਨਾਂ ਦੇ ਇੱਕ ਆਫਿਸ਼ੀਅਲ ਨੂੰ ਕੋਟ ਕੀਤਾ ਕੱਲ੍ਹ ਰੋਇਟਰਸ ਨੇ, ਨਾਮ ਨਹੀਂ ਉਹਨਾਂ ਨੇ ਦੱਸਿਆ ਆਫਿਸ਼ੀਅਲ ਦਾ, ਕਹਿੰਦੇ ਵੀ ਉਹਨਾਂ ਨੇ ਦੱਸਿਆ ਕਿ ਬੁੱਧਵਾਰ ਉਹ ਜਿਹੜਾ 15-point ਪੀਸ ਪ੍ਰਪੋਜ਼ਲ ਆ ਉਹਨੂੰ ਇਰਾਨੀਅਨ ਆਫੀਸ਼ਲਸ ਵੱਲੋਂ ਬੜਾ ਕਲੋਜ਼ਲੀ ਰਿਵਿਊ ਕੀਤਾ ਗਿਆ ਤੇ ਸੋ ਗੱਲਬਾਤ ਚੱਲਦੀ ਪਈ ਆ। ਇਰਾਨ ਵੱਲੋਂ ਆਪਣਾ ਜਿਹੜਾ ਕਾਊਂਟਰ ਪ੍ਰਪੋਜ਼ਲ 5 points ਵਾਲਾ ਉਹ ਵੀ ਭੇਜਿਆ ਗਿਆ, ਪਰ ਜਿਹੜੀ ਗੱਲ ਇਰਾਨ ਕਹਿ ਰਿਹਾ ਵੀ ਅਸੀਂ ਤਾਂ ਕੋਈ ਨੈਗੋਸੀਏਸ਼ਨ ਨਹੀਂ ਕਰ ਰਹੇ, ਡਾਇਰੈਕਟ ਨੈਗੋਸੀਏਸ਼ਨ ਨਹੀਂ ਕੋਈ ਹੋ ਰਹੀ। ਸੋ ਇਨ ਪਰਸਨ ਟਾਕਸ ਆਮੋ ਸਾਹਮਣੇ ਬੈਠ ਕੇ ਕਿ ਇੱਕ ਪਾਸੇ ਇਰਾਨੀਅਨ ਆਫੀਸ਼ੀਅਲ ਬੈਠੇ, ਦੂਜੇ ਪਾਸੇ ਯੂਐਸ ਆਫੀਸ਼ੀਅਲ, ਇਦਾਂ ਦੀ ਕੋਈ ਗੱਲਬਾਤ ਨਹੀਂ ਚੱਲ ਰਹੀ। ਇਰਾਨ ਵਾਲੇ ਕਹਿ ਰਹੇ ਨੇ ਕਿ ਵਿਚੋਲਿਆਂ ਦੇ ਥਰੂ, ਮੀਡੀਏਟਰਸ ਦੇ ਥਰੂ, ਇਨ ਦਿਸ ਕੇਸ ਦੈਟ ਬੀਂਗ ਪਾਕਿਸਤਾਨ, ਟਰਕੀ, ਇਜਿਪਟ ਐਂਡ ਟੂ ਸਮ ਐਕਸਟੈਂਡ ਕਤਰ, ਵੀ ਇਹਨਾਂ ਮੁਲਕਾਂ ਦੀ ਕਹਿ ਲਓ ਕਿ ਵਿਚੋਲਗੀ ਨਾਲ, ਮੀਡੀਏਸ਼ਨ ਨਾਲ ਗੱਲਬਾਤ ਹੋ ਰਹੀ ਹੈ, ਪਰ ਕਹਿੰਦੇ ਅਸੀਂ ਇਹਨੂੰ ਮੀਡੀਏਸ਼ਨ, ਅਸੀਂ ਇਹਨੂੰ ਨੈਗੋਸੀਏਸ਼ਨ ਨਹੀਂ ਕਹਿੰਦੇ।
ਸੱਜਿਓ ਖੱਬਿਓ ਮੈਸੇਜਸ ਆ ਰਹੇ ਨੇ ਨਾ ਵੀ ਉਹਦਾ ਇਹ ਸੁਨੇਹਾ, ਤੁਸੀਂ ਇਹਦੇ ਬਾਰੇ ਦੇਖ ਲਓ, ਵਿਚਾਰ ਕਰ ਲਓ, ਬਸ ਇਹ ਆ।
ਪਰ ਚੰਗੀ ਗੱਲ ਇਹ ਹੈ ਕਿ ਇਹਦੇ ਵਿੱਚੋਂ ਜੋ ਸਮਝ ਆ ਰਹੀ ਗੱਲ ਵੀ ਕੋਈ ਥੋੜੀ ਬਹੁਤ ਤਾਂ ਗੱਲ ਚੱਲ ਰਹੀ ਆ, ਡਾਇਰੈਕਟ ਹੋਵੇ, ਇਨਡਾਇਰੈਕਟ ਹੋਵੇ।
ਜੀ ਜੀ,
ਤੇ ਹੁਣ ਇਹ ਵੀ ਇੱਕ ਪੋਸਿਬਿਲਿਟੀ ਬਣੀ ਆ ਵੀ ਸ਼ਾਇਦ ਅੱਜ ਜਾਂ ਵੀਕਐਂਡ ਤੇ ਪਾਕਿਸਤਾਨ ਦੇ ਵਿੱਚ ਕੋਈ ਡਾਇਰੈਕਟ ਜਿਹੜੀ ਗੱਲਬਾਤ ਵੀ
ਵਿਚਕਾਰ
ਕੋਈ ਮੀਟਿੰਗ ਹੋ ਸਕਦੀ ਆ। ਸੋ ਜੇ ਹੋ ਜਾਏ ਤਾਂ ਚੰਗੀ ਗੱਲ ਆ ਯਾਰ, ਪੂਰੀ ਚੀਜ਼ ਨੂੰ ਠੱਲ ਪੈਣੀ ਚਾਹੀਦੀ
ਬਸ ਜੀ, ਕਿਉਂਕਿ ਇਸ ਦਾ ਇੰਪੈਕਟ ਜੋ ਜਾਨਾਂ ਦਾ ਨੁਕਸਾਨ ਹੋ ਰਿਹਾ, ਤੁਸੀਂ ਇਹ ਸੋਚੋ ਜਿਹੜਾ ਵਾਰ ਜ਼ੋਨ ਬਣ ਗਿਆ ਇਹ, ਜਿੱਥੇ ਨਿਤ ਦੀਆਂ ਮਿਜ਼ਾਈਲਾਂ ਉੱਡ ਰਹੀਆਂ ਨੇ, ਡਰੋਨਸ ਉੱਡ ਰਹੇ ਨੇ, ਉੱਥੋਂ ਦੀ ਜਿਹੜੀ ਡੇਲੀ ਲਾਈਫ ਆ ਉਹ ਕਿਸ ਕਦਰ ਇੰਪੈਕਟ ਹੋ ਰਹੀ ਆ। ਤੁਸੀਂ ਦੇਖੋ ਮਿਡਲ ਈਸਟ ਦਾ ਸਾਰਾ ਜਿਹੜਾ ਇਲਾਕਾ ਹੈ ਉਹਦੇ ਵਿੱਚ ਜਿਹੜਾ ਇਹ ਸਾਰਾ ਇੰਪੈਕਟ ਇਸ ਵਾਰ ਦਾ, ਇਹਦਾ ਖਾਮਿਆਜ਼ਾ ਪੂਰੀ ਦੁਨੀਆ ਨੂੰ ਵੀ ਭੁਗਤਣਾ ਪੈ ਰਿਹਾ, ਜਿਹੜਾ ਐਨਰਜੀ ਕ੍ਰਾਈਸਿਸ ਬਣ ਰਿਹਾ। ਅੱਛਾ, ਬਾਕੀ ਜਿਹੜੇ ਵੀ ਤੁਸੀਂ ਇਕਨੋਮਿਕ ਇੰਪੈਕਟ ਆ ਨਾ ਇਹਦਾ, ਆਉਂਦੇ ਮਹੀਨਿਆਂ ਦੇ ਵਿੱਚ ਨਜ਼ਰ ਆਏਗਾ। ਹਜੇ ਤੱਕ ਨਾ ਸਟ੍ਰੇਟ ਆਫ ਹੋਰਮੂਜ਼ ਚੋਂ ਇਹ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜਿਹੜੇ ਕੁਝ ਸਮੁੰਦਰੀ ਬੇੜੇ ਉਦੋਂ ਨਿਕਲ ਗਏ ਸੀ, ਉਹ ਲਾਸਟ ਵਨ ਆਫ ਦੋਜ਼ ਇਸ ਵੀਕਐਂਡ ਤੱਕ ਉਹਨਾਂ ਨੇ ਪਹੁੰਚ ਜਾਣਾ, ਜਪਾਨ ਪਹੁੰਚ ਜਾਣਾ, ਉਹ ਤੋਂ ਬਾਅਦ ਕੋਈ ਨਵੇਂ ਬੇੜੇ ਇੰਨੇ ਜ਼ਿਆਦਾ ਨਿਕਲਦੇ ਨਹੀਂ ਪਏ। ਸੋ ਹੁਣ ਤੱਕ ਜਿਹੜੀ ਇੱਕ ਉਹ ਐਨਰਜੀ ਦੀ ਸ਼ੋਰਟੇਜ, ਆਇਲ ਦੀ ਸ਼ੋਰਟੇਜ ਦੀ ਗੱਲ ਸੀ, ਉਹ ਅਜੇ ਤੱਕ ਸਿਰਫ ਕਾਗਜ਼ਾਂ 'ਤੇ ਸੀ, ਆਉਂਦੇ ਦਿਨਾਂ ਅਤੇ ਹਫ਼ਤਿਆਂ ਦੇ ਵਿੱਚ ਇਹ ਰੀਅਲ ਸ਼ੋਰਟੇਜ ਬਣ ਜਾਣੀ ਆ। ਅਤੇ ਜੇ ਇਹ ਗੱਲ ਦੇਖੋ ਅੱਜ ਵੀ ਜੇ ਅੱਜ ਵੀ ਰਿਜ਼ੋਲਵ ਹੋ ਜਾਵੇ ਤਾਂ ਵੀ ਚੀਜ਼ਾਂ ਨੋਰਮਲਾਈਜ਼ ਹੁੰਦੇ ਹੁੰਦੇ ਬਹੁਤ ਸਮਾਂ ਲੱਗੇਗਾ। ਸੋ ਇਹਦਾ ਜਿਹੜਾ ਇਹਦਾ ਡੀਪ ਰੂਟਿਡ ਇੰਪੈਕਟ ਆ ਨਾ, ਉਹ ਸ਼ੌਕ ਵੇਵਸ ਤਾਂ ਅਜੇ ਬਹੁਤ ਦੇਰ ਤੱਕ ਚੱਲਦੀਆਂ ਰਹਿਣਗੀਆਂ, ਪਰ ਉਹ ਸ਼ੌਕ ਵੇਵਸ ਕਿੰਨੀਆਂ ਗੰਭੀਰ ਹੁੰਦੀਆਂ ਨੇ ਇਹ ਇਸ ਗੱਲ ਉੱਪਰ ਡਿਪੈਂਡ ਕਰੇਗਾ ਕਿ ਇਹ ਕੌਨਫਲਿਕਟ ਹੈ ਸੱਚ ਖੁਦ ਕਿੰਨੀ ਦੇਰ ਤੱਕ ਹੋਰ ਜਾਰੀ ਰਹਿੰਦਾ।
ਤੇ ਦੂਜੇ ਪਾਸੇ ਇਰਾਨ ਵੱਲੋਂ ਅਜੇ ਵੀ ਇਹ ਦਾਅਵਾ ਕੀਤਾ ਜਾ ਰਿਹਾ ਕਿ ਜਿਹੜੇ ਫਰੈਂਡਲੀ ਨੇਸ਼ਨਸ ਨੇ ਉਹਨਾਂ ਦੇ ਸਮੁੰਦਰੀ ਬੇੜੇ ਜਿਹੜੇ ਟੈਂਕਰਸ ਨੇ, ਆਇਲ ਟੈਂਕਰਸ, ਉਹ ਸਟੇਟ ਆਫ ਹੋਰਮੂਜ਼ ਦੇ ਵਿੱਚੋਂ ਲੰਘਣ ਦਿੱਤੇ ਜਾ ਰਹੇ ਨੇ। ਉਹ ਕਹਿੰਦੇ ਅਸੀਂ ਸਟੇਟ ਆਫ ਹੋਰਮੂਜ਼ ਬੰਦ ਕੀਤੀ ਹੀ ਨਹੀਂ। ਉਹਨਾਂ ਦੇ ਫੋਰਨ ਮਿਨਿਸਟਰ ਅਬਾਸ ਅਰਾਕਚੀ ਨੇ ਕੱਲ੍ਹ ਸਟੇਟ ਟੈਲੀਵਿਜ਼ਨ ਨੂੰ ਦਿੱਤੀ ਇੱਕ ਇੰਟਰਵਿਊ ਦੇ ਵਿੱਚ, ਉਹਨਾਂ ਨੇ ਫਰੈਂਡਲੀ ਮੁਲਕਾਂ ਦੇ ਨਾਮ ਵੀ ਦੱਸਤੇ। ਸੋ 6 ਮੁਲਕਾਂ ਦਾ ਨਾਮ ਲਿਆ ਉਹਨਾਂ ਨੇ, ਉਹਦੇ ਵਿੱਚ ਉਹਨਾਂ ਨੇ ਪਾਕਿਸਤਾਨ ਤੇ ਇੰਡੀਆ ਦਾ ਨਾਮ ਵੀ ਲਿਆ। ਸੋ ਚਾਈਨਾ, ਰਸ਼ੀਆ, ਪਾਕਿਸਤਾਨ, ਇਰਾਕ, ਇੰਡੀਆ, ਤੇ ਬਾਅਦ ਚ ਐਜ਼ ਐਨ ਆਫਟਰ ਥਾਟ ਉਹਨਾਂ ਨੇ ਕਿਹਾ ਵੀ ਕੁਝ ਟੈਂਕਰ ਬੰਗਲਾਦੇਸ਼ ਦੇ ਵੀ ਲਗਾਏ ਨੇ। ਸੋ 6 ਮੁਲਕਾਂ ਦਾ ਨਾਮ ਲਿਆ, ਉਹਦੇ ਵਿੱਚ ਬੰਗਲਾਦੇਸ਼, ਇੰਡੀਆ ਤੇ ਪਾਕਿਸਤਾਨ ਵੀ ਨੇ, ਤੇ ਆਫਕੋਰਸ ਚਾਈਨਾ ਤੇ ਰਸ਼ੀਆ ਤਾਂ ਹੈਗੇ ਹੀ ਨੇ, ਤੇ ਇਰਾਕ ਵੀ ਹੁਣ ਇਸ ਪੂਰੇ ਕੌਨਫਲਿਕਟ ਦੇ ਵਿੱਚ ਜਿੱਦਾਂ ਲੱਗ ਰਿਹਾ ਵੀ ਇਰਾਨ ਨੂੰ ਜਿਵੇਂ ਹੌਲੀ ਹੌਲੀ ਸਪੋਰਟ ਕਰਨ ਆ ਰਿਹਾ ਹੈ। ਸੋ ਇਸ ਕਰਕੇ 6 ਮੁਲਕਾਂ ਨੂੰ ਫਰੈਂਡਲੀ ਮੁਲਕ ਦੱਸ ਰਹੇ ਨੇ। ਇਹ ਬੜੀ ਇੱਕ ਬਣੀ ਹੋਈ ਸੀ ਕੰਟਰੋਵਰਸੀ ਕਿ ਕੀ ਇੰਡੀਆ ਨੂੰ ਇਰਾਨ ਫਰੈਂਡਲੀ ਮੁਲਕ ਵਜੋਂ ਮੰਨ ਰਿਹਾ
ਕਿ ਨਹੀਂ ਮੰਨ ਰਿਹਾ, ਇੰਡੀਆ ਦੀ ਖਾਮੋਸ਼ੀ,
ਇੰਡੀਆ ਦੀ ਫੋਰਨ ਪਾਲਿਸੀ ਦਾ ਫੇਲੀਅਰ ਹੈ ਵੀ ਉਹ ਇਜ਼ਰਾਈਲ ਜਾ ਆਇਆ ਪ੍ਰਾਈਮ ਮਿਨਿਸਟਰ ਇੱਕ ਦਿਨ ਪਹਿਲਾਂ, ਉਸ ਤੋਂ ਬਾਅਦ ਜੰਗ ਸ਼ੁਰੂ ਹੋ ਗਈ, ਤੇ ਵੀ ਇਹ ਠੀਕ ਕੀਤਾ, ਗਲਤ ਕੀਤਾ, ਕਿ ਇਰਾਨ ਨੂੰ ਇਰਾਨ ਨਾਲ ਜਿਹੜੀ ਇੰਨੇ ਕਹਿ ਲਓ ਵੀ ਇੰਨੀਆਂ ਸੈਂਚੁਰੀਜ਼ ਦੀ ਜਿਹੜੀ ਪੁਰਾਣੀ ਦੋਸਤੀ ਹੈ ਵੀ ਉਹ ਇੰਡੀਆ ਨਾਲ ਖਤਮ ਹੋ ਗਈ ਹੈ। ਸੋ ਅਬਾਸ ਅਰਾਕਚੀ ਦੇ ਇਸ ਬਿਆਨ ਨਾਲ ਉਹ ਜਿਹੜੀਆਂ ਅਟਕਲਾਂ ਸਨ, ਉਹ ਜਿਹੜੀ ਕਨਫਿਊਜ਼ਨ ਸੀ, ਉਹਦੇ 'ਚ ਥੋੜ੍ਹੀ ਕਲੈਰਿਟੀ ਆਈ ਹੈ ਕਿ ਅਜੇ ਵੀ ਇਰਾਨ ਇੰਡੀਆ ਨੂੰ ਫਰੈਂਡਲੀ ਨੇਸ਼ਨ ਮੰਨ ਰਿਹਾ।
ਅੱਛਾ, ਇਸ ਸਭ ਦੇ ਵਿੱਚ ਇੰਡੀਆ ਵੱਲੋਂ ਅਜੇ ਵੀ ਐਲਾਨ ਕੀਤਾ ਗਿਆ ਕਿ ਜੋ ਉੱਥੇ ਉਹਨਾਂ ਵੱਲੋਂ ਐਕਸਾਈਜ਼ ਡਿਊਟੀ ਚਾਰਜ ਕੀਤੀ ਜਾਂਦੀ ਹੈ ਤੇਲ 'ਤੇ, ਉਹਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ। ਡੀਜ਼ਲ ਉੱਪਰ ਵੀ, ਡੀਜ਼ਲ ਵਾਲੀ ਤਾਂ ਡਿਊਟੀ ਆਈ ਥਿੰਕ ਘਟਾ ਕੇ ਬਿਲਕੁਲ ਜ਼ੀਰੋ ਕੀਤੀ ਗਈ ਆ, 10-12 ਰੁਪਏ ਦਾ ਫਰਕ ਪੈਣਾ ਪਰ ਲੀਟਰ। ਇਸੇ ਤਰ੍ਹਾਂ ਪੈਟਰੋਲ ਉੱਪਰ ਵੀ 8-10 ਰੁਪਏ ਦਾ ਫਰਕ ਪੈਣਾ, ਪਰ ਸਰਕਾਰ ਵੱਲੋਂ ਇਹ ਫੈਸਲਾ ਇੰਡੀਆ ਦੇ ਵਿੱਚ ਅੱਜ ਲੈ ਲਿਆ ਗਿਆ ਤਾਂ ਕਿ ਜੋ ਇਸ ਵੇਲੇ ਆਇਲ ਪ੍ਰਾਈਸ ਦੀ ਸਟੇਬਿਲਿਟੀ ਆ ਉਹਨੂੰ ਕੁਝ ਹੱਦ ਤੱਕ ਇਨਸ਼ੋਰ ਕੀਤਾ ਜਾ ਸਕੇ।
ਜੀ ਜੀ,
ਸੋ ਇਹ ਸਾਰਾ ਕੁਝ ਹੋ ਰਿਹਾ, ਪਰ ਅਜੇ ਵੀ ਵਾਸੂ ਜੀ ਦੇਖੋ ਡੋਨਲਡ ਟਰੰਪ ਨੂੰ ਇੱਕ ਆਫ ਰੈਂਪ ਦੀ ਜ਼ਰੂਰਤ ਆ। ਅਮਰੀਕਾ ਵੱਲੋਂ ਅਜੇ ਵੀ ਜਿਹੜੇ ਟਰੂਪਸ ਦੀ ਤੈਨਾਤੀ ਆ, ਜਿਹੜੇ ਜ਼ਿਆਦਾ ਟਰੂਪਸ ਭੇਜੇ ਜਾ ਰਹੇ ਨੇ ਉਸ ਖਿੱਤੇ ਦੇ ਵਿੱਚ, ਉਹ ਕੰਮ ਅਜੇ ਵੀ ਚੱਲਦਾ ਪਿਆ। ਤੇ ਅਮਰੀਕਾ ਦੇ ਜਿਹੜੇ ਸਪੈਸ਼ਲ ਐਨਵੋਏ ਨੇ ਮਿਡਲ ਈਸਟ ਦੇ, ਸਟੀਵ ਵਿਟਕੋਫ, ਕੱਲ੍ਹ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇੱਕ, ਉਹਨਾਂ ਨੇ ਕਿਹਾ ਅਸਲ ਦੇ ਵਿੱਚ ਤਾਂ ਇਰਾਨ ਆਪਣੇ ਵਾਸਤੇ ਇੱਕ ਗੋਲਡਨ ਆਫ ਰੈਂਪ ਲੱਭਦਾ ਪਿਆ ਵੀ ਇਰਾਨ ਨੂੰ ਕੋਈ ਅਜਿਹੀ ਥਾਂ ਚਾਹੀਦੀ ਆ ਉਹ ਕਹਿਣ ਵੀ ਅਸੀਂ ਦੇਖੋ ਜੀ ਠੀਕ ਹੈ ਇੱਥੇ ਗੱਲ ਨਿਬੇੜਦੇ ਹਾਂ ਤਾਂ ਕਿ ਉਹਨਾਂ ਨੂੰ ਵੀ ਉਹ ਆਪਣੇ ਲੋਕਾਂ ਨੂੰ ਦਿਖਾ ਸਕਣ ਵੀ ਅਸੀਂ ਜਿੱਤੇ ਹਾਂ। ਪਰ ਜੋ ਇਸ ਵੇਲੇ ਵਾਸੂ ਜੀ ਸਥਿਤੀ ਹੈਗੀ ਆ, ਇਰਾਨ ਦਾ ਜਿਹੜਾ ਗਵਰਨੈਂਸ ਦਾ ਸਟਰਕਚਰ ਸੀ ਉਹ ਉਸੇ ਤਰ੍ਹਾਂ ਇੰਟੈਕਟ ਆ, ਜਿਹੜੇ ਜਿਹੜੀ ਲੀਡਰਸ਼ਿਪ ਨੂੰ ਐਲੀਮੀਨੇਟ ਕੀਤਾ ਗਿਆ ਇਹਨਾਂ ਖਤਰਿਆਂ ਇਹਨਾਂ ਹਮਲਿਆਂ ਦੇ ਵਿੱਚ, ਉਹਨਾਂ ਦੀ ਰਿਪਲੇਸਮੈਂਟਸ ਨਾਲ ਦੀ ਨਾਲ ਆ ਗਈਆਂ। ਸਟ੍ਰੇਟ ਆਫ ਹੋਰਮੂਜ਼ ਦੇ ਉੱਪਰ ਇਰਾਨ ਦਾ ਕਬਜ਼ਾ ਅਜੇ ਵੀ ਉਸੇ ਤਰ੍ਹਾਂ ਬਣਿਆ ਹੋਇਆ। ਇਰਾਨ ਵਾਸਤੇ ਤਾਂ ਜੇ ਇਰਾਨ ਇਕੱਲਾ ਸਰਵਾਈਵ ਵੀ ਕਰ ਜਾਂਦਾ ਉਹ ਤਾਂ ਫਿਰ ਇਸ ਜੰਗ ਦੇ ਵਿੱਚੋਂ ਜਿੱਤ ਕੇ ਨਿਕਲੇ ਨੇ।
ਮੈਨੂੰ ਇੱਕ ਗੱਲ ਦੱਸੋ
ਜੀ
ਕਿ ਜੇ ਇਰਾਨ ਆਫ ਰੈਂਪ ਲੱਭ ਰਿਹਾ ਤੇ ਉਹ ਮਾੜੀ ਗੱਲ ਹੈ?
ਹਾਂ, ਇਟਸ ਨਾਟ ਅ ਬੈਡ ਥਿੰਗ।
ਉਹ ਤਾਂ ਜੰਗ ਰੋਕਣ ਦੀ ਕੋਸ਼ਿਸ਼ ਕਰ ਰਹੇ ਨੇ
ਜੀ, ਤਾਂ ਹੁਣ ਦੇ ਦਿਓ ਆਫ ਰੈਂਪ।
ਉਹਨਾਂ ਨੂੰ ਕਹਿ ਰਹੇ ਹੋ ਵੀ ਇਹਨਾਂ ਨੇ ਤਾਂ ਮਿਡਲ ਈਸਟ ਦੇ ਵਿੱਚ ਆਤੰਕ ਮਚਾਇਆ ਹੋਇਆ, ਇਹ ਅਗਰੈਸਰ ਮੁਲਕ ਆ, ਇਹ ਤਾਂ ਜੀ ਐਕਸੈਸ ਆਫ ਈਵਲ ਦਾ ਗੜ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਰਹੇ ਇਰਾਨ ਬਾਰੇ, ਤਾਂ ਕਰਕੇ ਇਹਨਾਂ ਦੀ ਅਸੀਂ ਇਹਨਾਂ ਨੂੰ ਨਿਊਕਲੀਅਰ ਵੈਪਨਸ ਨਹੀਂ ਲੈਣ ਦੇਣੇ। ਹੁਣ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਉਹ ਇਸ ਤਰੀਕੇ ਨਾਲ ਅਮਨ ਸ਼ਾਂਤੀ ਚਾਹੁੰਦੇ ਨੇ, ਦੇ ਆਰ ਲੁਕਿੰਗ ਫਾਰ ਅ ਗੋਲਡਨ ਆਫ ਰੈਂਪ, ਉਹ ਤਾਂ ਚੰਗੀ ਗੱਲ ਹੈ,
ਫਿਰ ਦੇ ਦਿਓ ਉਹਨਾਂ ਨੂੰ।
ਹਾਂ, ਉਹ ਦੇ ਦਿਓ ਤੁਸੀਂ, ਤੁਸੀਂ ਇਹ ਚੱਕਵੇਂ ਬਿਆਨ ਜਿਹੜਾ ਤੁਹਾਡਾ ਜਿੰਗੋਇਜ਼ਮ ਆ ਉਹ ਤੁਹਾਨੂੂੰ ਜੀਣ ਨਹੀਂ ਦੇ ਰਿਹਾ।
ਪਰ ਚੱਕਰ ਉਹੀ ਹੈ ਨਾ, ਉਸ ਗੋਲਡਨ ਆਫ ਰੈਂਪ ਦੇ ਵਿੱਚ ਡੋਨਲਡ ਟਰੰਪ ਤੇ ਅਮਰੀਕਾ ਦੀ ਜਿਹੜੇ ਦਾਅਵੇਦਾਰੀ ਸੀ ਉਹ ਫਿੱਕੀ ਪੈਂਦੀ ਆ।
ਸੋ ਇਹ ਜਿਹੜੇ ਚੱਕਵੇਂ ਬਿਆਨ ਕਿ ਦੇਖੋ ਜੀ ਅਸੀਂ ਜਿੱਤ ਗਏ, ਉਹ ਇਹ ਕੋਈ ਬੱਚਿਆਂ ਦੀ ਕੋਈ ਮੁਹੱਲੇ ਦੇ ਵਿੱਚ ਕੋਈ ਆਪਸੀ ਲੜਾਈ ਹੈ,
ਪਰ ਕੀਤਾ ਤਾਂ ਇਹਨੇ ਇੱਦਾਂ ਹੀ ਆ,
ਇੱਦਾਂ ਟ੍ਰੀਟ ਕਰ ਰਹੇ ਨੇ ਜਿਵੇਂ ਕੋਈ ਮੁਹੱਲੇ ਦੇ ਵਿੱਚ ਦੋ ਬਦਮਾਸ਼ ਲੜ ਪਏ ਹੋ।
ਤੇ ਤੁਸੀਂ ਦੇਖਿਓ ਜਿੱਦਣ, ਇਹ ਵੀ ਦੇਖੋ ਅਮਰੀਕਨ ਐਡਮਿਨਿਸਟ੍ਰੇਸ਼ਨ ਨੂੰ, ਟਰੰਪ ਨੂੰ ਪਤਾ ਜਿੱਦਣ ਇਹ ਵਾਰ ਖਤਮ ਹੋ ਜਾਂਦੀ ਹੈ, ਜਿੱਦਣ ਇਹ ਕੌਨਫਲਿਕਟ ਕੋਈ ਸੇ ਰੈਜ਼ੋਲੂਸ਼ਨ ਵੱਲ ਚਲਾ ਜਾਂਦਾ, ਨਾਲ ਦੀ ਨਾਲ ਗੱਲ ਕਿਹੜੀ ਉਭਰੇਗੀ ਦੁਬਾਰਾ? ਐਪਸਟੀਨ ਫਾਈਲਸ, ਐਪਸਟੀਨ ਫਾਈਲਸ ਇਸ ਵੇਲੇ ਬਿਲਕੁਲ ਦਬ ਗਈਆਂ ਨੇ।
ਵਿਜੇ ਜੀ, ਅਸੀਂ ਪਿਛਲੇ ਦਿਨ ਵੀ ਇਹ ਗੱਲ ਕੀਤੀ ਹੈ ਕਿ ਸਾਡੇ ਦੇਖੋ ਇੱਥੇ ਅਕਸਰ ਅਸੀਂ ਸੁਣਦੇ ਹਾਂ ਕਿ ਜਿਹੜੇ ਨਿਊਕਲੀਅਰ ਵੈਪਨਸ ਨੇ ਵੀ ਐਟਮੀ ਬੰਬ, ਦੁਨੀਆਂ ਨੇ ਸਭ ਤੋਂ ਖਤਰਨਾਕ ਚੀਜ਼ ਇਜਾਦ ਕੀਤੀ ਇਨਸਾਨ ਨੇ ਕਿ ਉਹ ਐਟਮੀ ਬੰਬ ਹੈ, ਕਿ ਉਹਦੇ ਨਾਲ ਵੀ ਦੁਨੀਆਂ ਪੂਰੀ ਤਬਾਹ ਹੋ ਸਕਦੀ, ਖਤਮ ਹੋ, ਸਭ ਤੋਂ ਖਤਰਨਾਕ ਚੀਜ਼ ਜੋ ਅੱਜ ਤੱਕ ਇਨਵੈਂਟ ਕੀਤੀ ਗਈ, ਦੈਟ ਇਜ਼ ਦਾ ਨਿਊਕਲੀਅਰ ਬੰਬ, ਐਟਮ ਬੰਬ। ਪਰ ਮੈਨੂੰ ਇੱਦਾਂ ਲੱਗਣ ਲੱਗ ਪਿਆ ਹੁਣ ਕਿ ਸਭ ਤੋਂ ਜ਼ਿਆਦਾ ਖਤਰਨਾਕ ਚੀਜ਼ ਜਿਹੜੀ ਇਜਾਦ ਕੀਤੀ ਇਨਸਾਨ ਨੇ ਉਹ ਨੇ ਡਰੋਨਸ।
ਬਿਲਕੁਲ,
ਕਿ ਨਿਊਕਲੀਅਰ ਵੈਪਨਸ ਤਾਂ ਡੈਟਰੈਂਟ ਦਾ ਕੰਮ ਕਰਦੇ ਰਹੇ,
ਕਰੈਕਟ,
ਉਹਦੇ ਕਰਕੇ ਤਾਂ ਉਸ ਤੋਂ ਬਾਅਦ ਕੋਈ ਵਰਲਡ ਵਾਰ ਲੱਗੀ ਨਹੀਂ ਸੈਕਿੰਡ ਤੋਂ ਬਾਅਦ, ਜਦੋਂ ਐਟਮ ਬੰਬਸ ਡ੍ਰੌਪ ਕੀਤੇ ਗਏ ਹਿਰੋਸ਼ਿਮਾ ਨਾਗਾਸਾਕੀ ਤੇ, ਸਮਝ ਆ ਗਈ ਕਿ ਦੁਨੀਆ ਖਤਮ ਹੋ ਜਾਣੀ ਹੈ।
ਜੀ ਜੀ,
ਦੇ ਸਰਵਡ ਐਜ਼ ਅ ਡੈਟਰੈਂਟ, ਉਹਦੇ ਕਰਕੇ ਜੰਗ ਬੰਦੀ ਹੋਈ, ਜੰਗਾਂ ਰੁਕੀਆਂ ਨੇ, ਛੋਟੀਆਂ ਮੋਟੀਆਂ ਵਾਰਸ ਬੈਟਲਸ ਹੁੰਦੇ ਰਹੇ, ਪਰ ਵਰਲਡ ਵਾਰ ਵਾਲਾ ਕੋਈ ਮਾਹੌਲ ਬਣਿਆ ਨਹੀਂ। ਤੇ ਜੇ ਕਿਤੇ ਵੀ ਗੋਟਨ ਕਲੋਜ਼ੈਸਟ ਟੂ ਅ ਵਰਲਡ ਵਾਰ 3, ਉਹ ਹੁਣ ਹੈ, ਤੇ ਉਹਦੇ ਵਿੱਚ ਸਭ ਤੋਂ ਵੱਡੀ ਭੂਮਿਕਾ ਨਿਭਾ ਰਹੇ ਨੇ ਡਰੋਨਸ
ਨੇ, ਕੋਲੈਟਰਲ ਡੈਮੇਜ ਘਟਾਤਾ।
ਹਾਂ, ਕਿਉਂਕਿ ਹੁਣ ਫੌਜੀ ਨਹੀਂ ਭੇਜਣੇ ਪੈਂਦੇ, ਹੁਣ ਕੋਈ ਬਹੁਤ ਵੱਡੀ ਮੂਵਮੈਂਟ ਨਹੀਂ ਕਰਨੀ ਪੈਂਦੀ ਫੋਰਸਿਸ ਦੀ, ਹੁਣ ਬਟਨ ਦਬਾਓ, ਕੁਝ ਡਰੋਨਸ ਭੇਜੇ, ਪਟਾਕੇ ਪਟੂਕੇ ਦੇ ਬਜਾਏ ਕਈ ਕੁਝ ਜਿਹੜੀਆਂ ਫੈਸਿਲਿਟੀਜ਼ ਨੇ
ਉਹ ਹਿੱਟ
ਕੀਤੀਆਂ, ਇਟ ਸਰਵਸ ਐਜ਼ ਅ ਡਿਸਟਰੈਕਸ਼ਨ। ਹੁਣ ਜਿੰਨੇ ਵੀ ਵਰਲਡ ਓਵਰ ਪੋਲੀਟੀਕਲ ਲੀਡਰਸ ਨੇ ਉਹ, ਕਿਉਂਕਿ ਇਸ ਵੇਲੇ ਆਰਥਿਕ ਮਾਹੌਲ ਸਾਰੇ ਮੁਲਕਾਂ ਦਾ ਖਰਾਬ ਹੈ, ਤੇ ਫਿਰ ਲੋਕ ਸਵਾਲ ਪੁੱਛਦੇ ਇਨਫਲੇਸ਼ਨ ਬਾਰੇ, ਅਨਇੰਪਲੋਇਮੈਂਟ ਬਾਰੇ, ਸੋ ਜਿਹੜੀਆਂ ਦਿੱਕਤਾਂ ਨੇ ਉਹਨਾਂ ਬਾਰੇ, ਤੇ ਉਹਨਾਂ ਤੋਂ ਡਿਸਟਰੈਕਟ ਕਰਨ ਲਈ ਵਧੀਆ ਕਿ ਕਹਿ ਲਓ ਵੀ ਵਿਦੇਸ਼ੀ ਮੁਲਕ ਨਾਲ ਜੰਗ ਚੱਲ ਰਹੀ ਆ,
ਐਂਡ ਬਾਕੀ ਦੀ ਦੁਨੀਆ ਵਾਸਤੇ ਵੀ ਦੇਖੋ ਜੀ ਜੰਗ ਚੱਲ ਰਹੀ ਆ, ਉਹਦਾ ਇੰਪੈਕਟ ਆ, ਤਾਂ ਕਰਕੇ ਸਾਡੇ ਮਹਿੰਗਾਈ, ਸਾਡੀ ਇਕਨੋਮੀ ਇੰਪੈਕਟ
ਮਹਿੰਗਾਈ ਹੈ ਜੀ।
ਅੱਛਾ, ਤੁਸੀਂ ਇਹ ਦੇਖੋ ਅਜੇ ਤਾਂ ਡਰੋਨਸ ਤੱਕ ਹੈ ਗੱਲ, ਜਿਸ ਹਿਸਾਬ ਨਾਲ ਰੋਬੋਟਿਕਸ ਦੀ ਡਿਵੈਲਪਮੈਂਟ ਹੋ ਰਹੀ ਹੈ ਵਾਸੂ ਜੀ, ਜਦੋਂ ਜੇ ਚਾਈਨਾ ਦੇ ਵਿੱਚ ਰੋਬੋਟਸ ਇਹੋ ਜਿਹੇ ਨੇ ਜਿਹੜੇ ਡਾਂਸ ਕਰ ਸਕਦੇ ਨੇ, ਜਿਹੜੇ ਐਨ ਉਸੇ ਤਰ੍ਹਾਂ ਜਿਵੇਂ ਹਿਊਮਨ ਮੂਵਮੈਂਟ ਨਾਲ ਡਾਂਸ ਕਰਦੇ ਨੇ, ਤੁਸੀਂ ਉਸ ਰੋਬੋਟ ਨੂੰ ਪ੍ਰੋਗਰਾਮ ਕਰਕੇ ਉਹ ਤੋਂ ਬੰਦੂਕ ਵੀ ਚਲਾ ਸਕਦੇ ਹੋ, ਤੇ ਉਸ ਰੋਬੋਟ ਨੇ ਫੱਟੜ ਨਹੀਂ ਹੋਣਾ, ਉਹ ਫੱਟੜ ਹੋ ਕੇ ਵੀ ਹੋ ਸਕਦਾ ਕਿ ਉਹ ਅਟੈਕ ਕਰਨਾ ਜਾਰੀ ਰੱਖ ਸਕੇ।
ਤੇ ਜੇ ਉਹ ਫੱਟੜ ਹੋ ਵੀ ਜਾਵੇ
ਤੇ
ਕੋਈ ਜਾਨੀ ਨੁਕਸਾਨ ਤਾਂ
ਨਹੀਂ ਹੋਇਆ, ਨੁਕਸਾਨ ਥੋੜੇ ਆ ਉਹਦਾ, ਕੋਈ ਤਾਬੂਤ ਨਹੀਂ ਆ ਰਿਹਾ,
ਹਾਂ ਸੋ ਕੋਈ ਪਰਿਵਾਰ ਤਾਂ ਨਹੀਂ ਨਾ ਪ੍ਰਭਾਵਿਤ,
ਪਰਿਵਾਰ ਨਹੀਂ ਇੰਪੈਕਟ ਹੋ ਰਿਹਾ,
ਪਬਲਿਕ ਜਿਹੜਾ ਸੈਂਟੀਮੈਂਟ ਆ ਜਿਹੜਾ ਪਬਲਿਕ ਓਪੀਨੀਅਨ ਆ ਉਹ ਜੰਗ ਦੇ ਖਿਲਾਫ ਨਹੀਂ ਹੋ ਰਿਹਾ,
ਪਲੱਸ ਜਿਹੜੀ ਇਹ ਰੋਬੋਟਿਕਸ ਰੋਬੋਟਿਕਸ ਵਾਲੀ ਵਾਰਫੇਅਰ ਜੇ ਅੱਗੇ ਚੱਲਦੀ ਆ ਇਹ ਤਾਂ ਵਾਸੂ ਜੀ ਜ਼ਿਆਦਾ ਖਤਰਨਾਕ ਆ, ਕਿਉਂਕਿ ਕਈ ਵਾਰੀ ਨਾ ਵਾਰ ਦੇ ਵਿੱਚ ਸਟ੍ਰੈਟਜੀ ਕੀ ਹੁੰਦੀ ਹੈ ਕਿ ਜਿਹੜਾ ਸਾਹਮਣੇ ਵਾਲੀ ਵਿਰੋਧੀ ਫੌਜ ਦਾ ਜਿਹੜਾ ਕੋਈ ਸੈਨਿਕ ਆ ਉਹਦੀ ਜਾਨ ਨਾ ਜਾਵੇ, ਉਹ ਜ਼ਖਮੀ ਹੋ ਜਾਵੇ, ਕਿਉਂਕਿ ਜ਼ਖਮੀ ਨੂੰ ਅਟੈਂਡ ਕਰਨ ਲਈ ਦੋ ਜਾਂ ਤਿੰਨ ਜਾਣੇ ਹੋਰ ਫਰੰਟ ਲਾਈਨ ਤੋਂ ਪਰੇ ਹੋ ਜਾਂਦੇ ਨੇ, ਉਹਨੂੰ ਚੱਕ ਕੇ ਉੱਥੋਂ ਲੈ ਕੇ ਜਾਣਗੇ ਟੂ ਅ ਸੇਫ ਸਪੇਸ। ਜੇ ਰੋਬੋਟ ਉੱਥੇ ਟੁੱਟ ਜਾਂਦਾ, ਹੁਣ ਟੁੱਟ ਰਿਹਾ ਟੁੱਟਿਆ ਹੀ ਕਹਾਂਗੇ, ਜੇ ਰੋਬੋਟ ਉੱਥੇ ਟੁੱਟ ਕੇ ਡਿੱਗ ਵੀ ਜਾਂਦਾ ਤਾਂ ਠੀਕ ਆ, ਜਿਹੜੇ ਬਾਕੀ ਦੀ ਰੋਬੋਟ ਸੈਨਾ ਉਹ ਤਾਂ ਚੱਲੀ ਜਾਣੀ ਆ। ਸੋ ਟੈਕਨੋਲੋਜੀਕਲ ਐਡਵਾਂਸਮੈਂਟ ਨਾਲ, ਜਿਵੇਂ ਤੁਸੀਂ ਡਰੋਨਸ ਦਾ ਜ਼ਿਕਰ ਕੀਤਾ, ਬਿਲਕੁਲ ਸਹੀ ਗੱਲ ਆ, ਇਹ ਜਿਹੜੀ ਰੋਬੋਟਿਕਸ ਦੀ ਡਿਵੈਲਪਮੈਂਟ ਆ ਉਹਦੇ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਦੀ ਡਿਵੈਲਪਮੈਂਟ ਆ, ਇਸ ਨੇ ਵਾਰਫੇਅਰ ਨੂੰ ਹੋਰ ਵੀ ਜ਼ਿਆਦਾ ਖਤਰਨਾਕ ਬਣਾ ਦੇਣਾ ਵਿਦਆਊਟ ਜਿਹੜਾ ਕੋਲੈਟਰਲ ਡੈਮੇਜ ਆ ਉਹ ਕੋਲੈਟਰਲ ਡੈਮੇਜ ਤੋਂ ਬਗੈਰ।
ਬਿਲਕੁਲ, ਸੋ ਇਹ ਡਰੋਨ ਵਾਰਫੇਅਰ ਜਿਹੜਾ ਨਾ ਇਹ ਜਿਹੜੀ ਜਿੰਨੀਆਂ ਵੀ ਮਿਲਦਾ ਕਿ ਏਅਰ ਕੇਪੇਬਿਲਿਟੀ ਜਿੰਨੀ ਜ਼ਿਆਦਾ ਸਟ੍ਰੈਂਥਨ ਹੋਏਗੀ, ਕਿ ਦੇਖੋ ਜਿਹੜਾ ਰੋਬੋਟਿਕਸ ਵਾਲਾ ਮਾਮਲਾ ਹੈ ਕਿ ਜਿਹੜੇ ਰੋਬੋਟ ਭੇਜਣੇ ਨੇ ਉਹ ਫਿਰ ਉਹ ਲੈਂਡ ਮੂਵਮੈਂਟ
ਆ,
ਤੇ ਉਹਦੇ ਵਿੱਚ ਫਿਰ ਵੀ ਫਿਜ਼ੀਕਲੀ ਯੂ ਆਰ ਗੈਟਿੰਗ ਇਨਵੋਲਵਡ। ਜਿਹੜੀਆਂ ਏਅਰ ਸਟ੍ਰਾਈਕਸ ਨੇ ਇਹਦਾ ਹਵਾਈ ਆ ਕੰਮ, ਉਪਰੋਂ ਉਪਰੋਂ ਹੀ ਕਰਕੇ ਬਸ ਤੁਸੀਂ ਆ ਗਏ, ਸੋ ਕੋਈ ਬਹੁਤਾ ਸਟੇਕ ਨਹੀਂ ਆ। ਸੋ ਜਿਵੇਂ ਵੈਨੇਜ਼ੁਏਲਾ ਦੇ ਵਿੱਚ ਹੋਇਆ, ਤੇ ਸੋ ਐਂਟਰ ਐਂਡ ਐਗਜ਼ਿਟ ਵਾਲੀ ਜਿਹੜੇ ਕੰਮ ਹੈ ਕਿ ਕਿਤੇ ਗਏ ਬਸ ਕੁਛ ਸਟ੍ਰਾਈਕਸ ਕੀਤੀਆਂ ਇੱਕ ਡਿਸਟ੍ਰੈਕਸ਼ਨ ਕ੍ਰੀਏਟ ਕਰਨ ਵਾਸਤੇ, ਪੋਲੀਟੀਕਲ ਲੀਡਰਸ ਇਹਨੂੰ ਇਸਤੇਮਾਲ ਕਰ ਰਹੇ ਨੇ, ਆਮ ਜਨਤਾ ਨੂੰ ਜਿੰਨੀ ਜਲਦੀ ਇਹ ਗੱਲ ਸਮਝ ਆ ਜਾਏਗੀ ਉਨੀ ਜਲਦੀ ਸ਼ਾਇਦ ਥੋੜਾ ਬਚਾਅ ਹੋ ਜਾਏ, ਅਦਰਵਾਈਜ਼ ਇਟ ਵਿਲ ਬੀ ਟੂ ਲੇਟ।
ਜਾਂ ਫਿਰ ਜਿਵੇਂ ਨਿਊਕਲੀਅਰ ਪ੍ਰੋਲੀਫਰੇਸ਼ਨ ਟ੍ਰੀਟੀ ਹੋਈ ਸੀ ਕਿ ਹੁਣ ਡਰੋਨ ਪ੍ਰੋਲੀਫਰੇਸ਼ਨ ਟ੍ਰੀਟੀ ਹੋਣੀ ਚਾਹੀਦੀ ਹੈ ਦੁਨੀਆ ਦੇ ਵਿੱਚ।
ਸਹੀ ਗੱਲ ਹੈ, ਅਸੀਂ ਇਹ ਲੱਗੇ ਹੋਏ ਆ ਟਿਕਟੋਕ ਬੈਨ ਕਰਨੀ ਹੈ, ਏਆਈ ਤੋਂ ਖਤਰਾ ਹੈ, ਆ ਡਰੋਨ ਬੈਨ ਕਰਾਓ,
ਡਰੋਨ ਬੈਨ ਕਰਾਓ, ਇਹਦੀ ਟ੍ਰੀਟੀ ਚਾਹੀਦੀ ਹੈ। ਵਾਸੂ ਜੀ ਗੱਲ ਕਰੀਏ ਇੰਡੀਜਨਸ ਪ੍ਰੋਕਿਓਰਮੈਂਟ ਵਾਲਾ ਜਿਹੜਾ ਪ੍ਰੋਗਰਾਮ ਹੈ ਫੈਡਰਲ ਸਰਕਾਰ ਦਾ, ਇਹ ਤਕਰੀਬਨ ਵੈਸੇ ਚੱਲਦਾ 30 ਸਾਲਾਂ ਤੋਂ ਰਿਹਾ, ਪਰ ਟਰੂਡੋ ਸਰਕਾਰ ਦੇ ਵੇਲੇ ਕਮਿਟਮੈਂਟ ਇਹ ਕਰ ਲਈ ਗਈ ਕਿ ਜਿੰਨੇ ਵੀ ਸਰਕਾਰੀ ਡਿਪਾਰਟਮੈਂਟਸ ਨੇ ਉਹਨਾਂ ਕੋਲ ਜਿੰਨੇ ਵੀ ਬਜਟਸ ਨੇ ਉਹਨਾਂ ਨੇ ਆਪਣਾ ਉਹਦਾ 5% ਹਿੱਸਾ ਇਹ ਸੁਨਿਸ਼ਚਿਤ ਕਰਨਾ ਕਿ ਜਿੰਨੇ ਵੀ ਉਹਨਾਂ ਨੇ ਠੇਕੇ ਦੇਣੇ ਨੇ 5% ਕੰਟਰੈਕਟ ਵੈਲਿਊ ਅਜਿਹੀ ਹੋਵੇ ਜਿਹੜੀ ਕਿ ਇੰਡੀਜਨਸ ਬਿਜ਼ਨਸਿਸ ਵਾਲੇ ਪਾਸੇ ਨੂੰ ਜਾਵੇ। ਉਹਦੀਆਂ ਅੱਗੇ ਕੁਝ ਸ਼ਰਤਾਂ ਰੱਖੀਆਂ ਗਈਆਂ, ਉਹਦੇ ਬਾਰੇ ਅੱਗੇ ਚੱਲ ਕੇ ਗੱਲ ਕਰਦੇ ਹਾਂ। ਜਿਹੜੇ ਕੈਨੇਡਾ ਦੇ ਪ੍ਰੋਕਿਓਰਮੈਂਟ ਅੰਬਰਡਸ ਪਰਸਨ ਨੇ ਉਹਨਾਂ ਨੇ ਇੱਕ ਰਿਪੋਰਟ ਤਿਆਰ ਕਰਕੇ ਇਹ ਦੱਸਿਆ ਕਿ ਪ੍ਰੋਕਿਓਰਮੈਂਟ ਸਟ੍ਰੈਟਜੀ ਫੋਰ ਇੰਡੀਜਨਸ ਬਿਜ਼ਨਸਿਸ PSIB ਪ੍ਰੋਗਰਾਮ ਦੇ ਇਹਦੇ ਵਿੱਚ ਇੰਨੀ ਜ਼ਿਆਦਾ ਨਲੈਕੀ ਰਹੀ, ਸਰਕਾਰ ਨੇ ਆਪਣੇ ਹੀ ਜਿਹੜੇ ਰੂਲਸ ਨੇ ਇਸ ਪ੍ਰੋਗਰਾਮ ਨਾਲ ਸੰਬੰਧਿਤ ਉਹ ਫੋਲੋ ਨਹੀਂ ਕੀਤੇ। ਪ੍ਰੋਕਿਓਰਮੈਂਟ ਅੰਬਰਡਸ ਪਰਸਨ ਅਲੈਗਜ਼ੈਂਡਰ ਜੈਗਲਿਕ ਉਹ ਤਾਂ ਫਰਸਟ੍ਰੇਟ ਹੋਏ ਫਿਰਦੇ ਆ ਯਾਰ।
ਸੋ ਉਹਨਾਂ ਦਾ ਕਹਿਣਾ ਕਿ ਪਹਿਲਾਂ ਤਾਂ ਜਿਹੜਾ ਪ੍ਰੋਗਰਾਮ ਹੈ ਜਿਹੜਾ ਕਿਹਾ ਜਾਂਦਾ ਸਰਕਾਰ ਕਾਗਜ਼ ਵੈਸੇ ਕਹਿੰਦੀ ਆ ਬਿਆਨਬਾਜ਼ੀ ਦੇ ਵਿੱਚ ਕਿ 5% ਜਿਹੜੇ ਕੰਟਰੈਕਟਸ ਨੇ ਉਹ ਇੰਡੀਜਨਸ ਲੈਡ ਜਾਂ ਇੰਡੀਜਨਸ ਕੰਟਰੋਲ ਬਿਜ਼ਨਸਿਸ ਨੂੰ ਦਿੱਤੇ ਜਾ ਰਹੇ ਨੇ। ਕਹਿੰਦੇ ਉਹਦੀਆਂ ਜਿਹੜੀਆਂ ਮਦਾਂ ਨੇ ਵੀ ਜਿਹੜੇ ਕੰਡੀਸ਼ਨਸ ਨੇ ਵੀ ਇੰਡੀਜਨਸ ਪ੍ਰੋਗਰਾਮ ਜਿਹੜਾ ਕੁਆਲੀਫਾਈ ਕਰੇ ਉਹਨੂੰ ਉਹਦੀ ਪਰਿਭਾਸ਼ਾ ਕੀ ਹੈ। ਸੋ ਬੇਸਿਕਲੀ ਇਹਦੇ 'ਚ ਇਹ ਹੈ ਕਿ ਕੰਮ ਜਿਹੜਾ ਵੀ ਹੈ ਕੰਟਰੈਕਟ ਦਾ ਜੋ ਵੀ ਕੰਮ ਕਰਾਉਣਾ ਵੀ ਉਹ 33% ਕੰਮ ਇੰਡੀਜਨਸ ਕੰਪਨੀ ਵੱਲੋਂ ਕੀਤਾ ਗਿਆ ਹੋਣਾ ਚਾਹੀਦਾ, ਜਿਹਦਾ ਮਤਲਬ ਇਹ ਹੋਇਆ ਕਿ 67% ਕੰਮ ਜਿਹੜਾ ਉਹ ਨੋਨ ਇੰਡੀਜਨਸ ਕੰਪਨੀ ਕਰ ਸਕਦੀ
ਹੈ, ਸਭ ਕੰਟਰੈਕਟ ਕਰ ਸਕਦੇ ਹੋ,
ਕੰਟਰੈਕਟ ਕਰ ਸਕਦੇ ਹੋ। ਫਿਰ ਜਿਹੜਾ ਦੂਸਰਾ ਓਨਰਸ਼ਿਪ ਜਾਂ ਕੰਟਰੋਲ ਦੀ ਜਿਹੜੀ ਗੱਲ ਹੈ ਉਹ 51% ਆ ਕੰਡੀਸ਼ਨ ਕਿ 51% ਇੰਡੀਜਨਸ ਲੈਡ ਜਾਂ ਇੰਡੀਜਨਸ ਕੰਟਰੋਲਡ ਹੋਣੀ ਚਾਹੀਦੀ ਕੰਪਨੀ।
ਸੋ ਟੈਕਨੀਕਲੀ ਤੁਸੀਂ ਇਹ ਲਾ ਲਓ ਕਿ ਜੇ ਜਿੰਨਾ ਵੀ ਕੰਟਰੈਕਟ ਆ ਜਿਹੜੀ ਕੰਪਨੀ ਨੂੰ ਦੇਣਾ ਉਹਦੇ 'ਚ 51% ਓਨਰਸ਼ਿਪ ਹੀ ਮਿਨੀਮਮ ਰਿਕੁਆਇਰਮੈਂਟ ਹੈ ਇੰਡੀਜਨਸ ਦੀ,
ਜੀ
ਫਰਦਰ ਜਿਹੜਾ ਕੰਟਰੈਕਟ ਦੇਣਾ ਉਹ 'ਚੋਂ 33% ਕੰਮ ਇੰਡੀਜਨਸ ਨੇ ਕਰਨਾ, ਤਾਂ ਟੋਟਲ ਕੰਟਰੈਕਟ ਵੈਲਿਊ ਦਾ 18% ਹੀ ਬਣਦਾ ਜਿਹੜਾ ਕਿ ਇੰਡੀਜਨਸ ਕੋਲ ਜਾਏਗਾ।
ਤੇ ਜਿਹੜਾ ਆਹ 51% ਵਾਲਾ ਕੰਮ ਵੀ ਹੈ, ਸਾਨੂੰ ਪਤਾ ਕਿ ਜਦੋਂ ਅਰਾਈਵ ਕਹਿਣਾ ਸੀ ਉਹ ਡੈਲੀਅਨ ਤੇ ਕੋਰਾਡਿਕਸ, ਉਹ ਡੈਲੀਅਨ ਇੱਕ ਕਿਸੇ ਤਰ੍ਹਾਂ ਦੀ ਇੰਡੀਜਨਸ ਕੰਪਨੀ ਸੀ ਤੇ ਕੋਰਾਡਿਕਸ ਵਾਲਿਆਂ ਨੇ ਉਹਨਾਂ ਦੇ ਨਾਲ ਇੱਕ ਜੁਆਇੰਟ ਵੈਂਚਰ ਬਣਾ ਕੇ, ਸੋ 51% ਸਟੇਕ ਡੈਲੀਅਨ ਦਾ ਹੋ ਗਿਆ, ਠੇਕਾ ਲੈ ਲਿਆ ਸਰਕਾਰ ਦੇ ਕੋਲੋਂ।
ਤਾਂ ਹੀ ਤਾਂ ਵਾਸੂ ਜੀ ਉਦੋਂ ਗੱਲ ਇਹ ਸੀ ਨਾ ਵੀ ਜਿਹੜੀਆਂ ਕੰਪਨੀਆਂ ਨੂੰ ਠੇਕੇ ਮਿਲੇ ਉਹਨਾਂ ਨੂੰ ਤਾਂ ਕੰਮ ਹੀ ਨਹੀਂ ਸੀ ਆਉਂਦਾ,
ਕੰਮ ਹੀ ਨਹੀਂ ਸੀ ਆਉਂਦਾ
ਉਹਨਾਂ ਨੂੰ, ਕਿਉਂਕਿ ਤੁਸੀਂ 67% ਹਿੱਸਾ ਜੇ ਤੁਸੀਂ ਅੱਗੇ ਸਬ ਕੰਟਰੈਕਟ ਕਰ ਸਕਦੇ ਹੋ, 33% ਤੁਸੀਂ ਕਹਿ ਦੋ ਕਿ ਜੀ ਇਸ ਪ੍ਰੋਜੈਕਟ ਦਾ 33% ਹਿੱਸਾ ਸੀਗਾ, ਮੀਟਿੰਗਸ ਕਰਨੀਆਂ, ਕਲਾਇੰਟ ਨੂੰ ਮਿਲਣਾ, ਇਨਵੋਇਸ ਭੇਜਣਾ, ਇਹ ਗੱਲ ਯਕੀਨੀ ਬਣਾਉਣੀ ਕਿ ਸਾਰਾ ਕੁਛ ਟਰੈਕ ਤੇ ਚੱਲ ਰਿਹਾ, ਵੀ 33% ਤਾਂ ਇਹ ਆ ਜਿਹੜਾ ਅਸਲੀ ਕੰਮ ਆ, ਉਹ ਕਹਿੰਦੇ 67% ਆ ਉਹ ਅਸੀਂ ਆਊਟਸੋਰਸ ਕਰਤਾ, ਇੱਦਾਂ ਹੁੰਦਾ ਰਿਹਾ।
ਹਾਂ, ਸੋ ਜਿਹੜਾ ਇੰਡੀਜਨਸ ਕੰਪਨੀ ਦਾ ਤਾਂ ਲਫਾਫਾ ਹੀ ਆ
ਜੀ ਜੀ,
ਕਿ ਉਹ ਇੱਕ ਸ਼ੈਲ ਕੰਪਨੀ ਵਾਂਗ ਉਹਨਾਂ ਨੂੰ ਇਸਤੇਮਾਲ ਕਰ ਲਿਆ।
ਬਿਲਕੁਲ,
ਸੋ ਇਹਦੇ ਵਿੱਚ ਵਿਜੇ ਜੀ ਹੁਣ ਦੂਸਰਾ ਪ੍ਰੋਬਲਮ ਇਹਦੇ ਵਿੱਚ ਜਿਹੜੀ ਹਾਈਲਾਈਟ ਕੀਤੀ ਹੈ ਅਲੈਗਜ਼ੈਂਡਰ ਜੈਗਲਿਕ ਨੇ, ਉਹਨਾਂ ਨੇ ਕਿਹਾ ਵੀ ਇੱਕ ਤਾਂ ਇਹ ਮਦਾਂ ਹੀ ਬੜੀਆਂ ਢਿੱਲੀਆਂ ਨੇ, ਵੀ ਅਸਲ ਨੰਬਰ ਜਿੱਦਾਂ ਸਰਕਾਰ ਕਹਿੰਦੀ 5% ਕੰਟਰੈਕਟ ਜਿਹੜਾ ਆਪਾਂ ਦਿੰਦੇ ਹਾਂ ਟੋਟਲ ਦਾ 5% ਇੰਡੀਜਨਸ ਨੂੰ, ਵੀ ਉਹ $1.6 ਬਿਲੀਅਨ ਤੋਂ ਵੀ ਜ਼ਿਆਦਾ ਦੇ ਕੰਟਰੈਕਟਸ ਨੇ, ਕਹਿੰਦੇ ਅਸਲ ਦੇ ਵਿੱਚ ਹੈਗੇ ਨਹੀਂ। ਤੇ ਨਾਲ ਇਹਦੇ ਵਿੱਚ ਜਿਹੜਾ ਡਿਪਾਰਟਮੈਂਟਸ ਨੇ ਕੰਟਰੈਕਟਸ ਦੇਣੇ ਨੇ ਉਹ ਪ੍ਰੋਪਰਲੀ ਕਹਿੰਦੇ ਪਹਿਲਾਂ ਚੈੱਕ ਹੀ ਨਹੀਂ ਕਰ ਰਹੇ ਕਿ ਕੰਪਨੀ ਇੰਡੀਜਨਸ ਲੈਡ ਹੈ, ਉਹ ਕੁਆਲੀਫਾਈ ਕਰਦੀ ਹੈ ਕਿ ਨਹੀਂ ਕਰਦੀ। ਹੁਣ ਇਹਦੇ ਵਿੱਚ ਚੈੱਕ ਕਰਨ ਦੇ ਤਿੰਨ ਤਰੀਕੇ ਨੇ। ਇੱਕ ਤਾਂ ਹੁੰਦਾ ਕਿ ਪ੍ਰੀ ਅਪਰੂਵਲ ਮੈਂਡੇਟੋਰੀ ਆਡਿਟ। ਸੋ ਜਦੋਂ ਤੁਸੀਂ ਕੰਟਰੈਕਟ ਅਵਾਰਡ ਕਰਨਾ, ਜਦੋਂ ਪ੍ਰੀ ਅਵਾਰਡ ਮੈਂਡੇਟੋਰੀ ਆਡਿਟ ਕਰਨਾ ਜੇ ਕੰਟਰੈਕਟ $2 million ਤੋਂ ਵੱਧ ਲਾਗਤ ਆ। ਸੋ ਇਹਦੇ ਬਾਰੇ, ਸੋ ਮੈਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਇੱਕ ਸਟੈਪ ਵਾਪਸ ਲੈ ਕੇ ਮੈਂ ਤੁਹਾਨੂੰ ਦੱਸਾਂ ਕਿ ਇਹਦੇ ਵਿੱਚ ਇਹਨਾਂ ਨੇ ਨਾ 30 ਕੰਟਰੈਕਟਸ ਨੂੰ ਸਟੱਡੀ ਕੀਤਾ, 3 ਵੱਖੋ ਵੱਖਰੇ ਮਹਿਕਮਿਆਂ ਦੇ 10-10 ਕੰਟਰੈਕਟਸ ਇਹਨਾਂ ਨੇ ਸਟੱਡੀ ਕੀਤੇ। ਉਹਦੇ ਵਿੱਚ ਇਹਨਾਂ ਨੇ ਦੇਖਿਆ ਕਿ ਸੋ 3 ਮਹਿਕਮੇ, ਇੱਕ ਤਾਂ ਹੈਗਾ ਕਰੈਕਸ਼ਨ ਸਰਵਿਸ ਆਫ ਕੈਨੇਡਾ, ਦੂਸਰਾ ਹੈ ਇੰਪਲੋਇਮੈਂਟ ਐਂਡ ਸੋਸ਼ਲ ਡਿਵੈਲਪਮੈਂਟ ਕੈਨੇਡਾ ESDC, ਸ਼ੇਅਰ ਸਰਵਿਸਿਸ ਕੈਨੇਡਾ SSC। ਸੋ ਇਹਦੇ ਵਿੱਚ ਇਹਨਾਂ ਨੇ ਦੱਸਿਆ ਕਿ ਕਰੈਕਸ਼ਨ ਸਰਵਿਸ ਕੈਨੇਡਾ ਨੂੰ ਇਹ ਪਤਾ ਹੀ ਨਹੀਂ ਸੀ, ਡਿਪਾਰਟਮੈਂਟ ਨੂੰ ਨਹੀਂ ਪਤਾ ਨਹੀਂ ਕਿ ਇਸ ਤਰ੍ਹਾਂ ਦੀ ਇੱਕ ਮੈਂਡੇਟੋਰੀ ਕੰਡੀਸ਼ਨ ਹੈ। ਜੇ $2 million ਤੋਂ ਵੱਧ ਦਾ ਕੰਟਰੈਕਟ ਦੇਣਾ ਕਿਸੇ ਇੰਡੀਜਨਸ ਕੰਪਨੀ ਨੂੰ ਤੇ ਤੁਹਾਨੂੰ ਪਹਿਲਾਂ ਪ੍ਰੀ ਗ੍ਰਾਂਟ ਤੁਹਾਨੂੰ ਇੱਕ ਆਡਿਟ ਕਰਨਾ ਪੈਣਾ,
ਚੈੱਕ ਕਰਨਾ ਪੈਣਾ। ਉਹ ਆਡਿਟ ਵਾਸਤੇ ਵੀ ਜਿਹੜੇ ਸਟੈਪ ਸੀ ਕੋਈ ਇੰਨੇ ਨਹੀਂ ਸੀਗੇ, ਵੀ ਬਹੁਤ ਔਖੇ ਨੇ। ਸਰਕਾਰ ਦਾ ਆਪਣਾ ਇੱਕ ਡੇਟਾਬੇਸ ਆ, ਉਹਦੇ ਵਿੱਚ ਜਿਹੜੀਆਂ ਐਲੀਜੀਬਲ ਕੰਪਨੀਆਂ ਨੇ ਉਹਦੀ ਲਿਸਟ ਆ, ਵੀ ਉਹਦੇ ਨਾਲ ਤੁਸੀਂ ਟੈਲੀ ਕਰਨਾ।
ਸੋ ਕਹਿੰਦੇ ਟੈਲੀ ਵੀ ਨਹੀਂ ਕਰਦੇ ਸੀ,
ਕਹਿੰਦੇ ਸਾਨੂੰ ਤਾਂ ਪਤਾ ਹੀ ਨਹੀਂ ਸੀ।
ਸਾਨੂੰ ਪਤਾ ਹੀ ਨਹੀਂ ਸੀ। ਫਿਰ ਵਿਜੇ ਜੀ, ਇੱਕ ਜਿਹੜੇ ਡਿਪਾਰਟਮੈਂਟਸ ਨੇ ਇਹ ਇੰਡੀਜਨਸ ਸਰਵਿਸ ਕੈਨੇਡਾ ਨੂੰ ਰੈਫਰ ਕਰਦੇ ਆ ਵੀ ਤੁਸੀਂ ਸਾਨੂੰ ਸਲਾਹ ਦਿਓ, ਸਾਨੂੰ ਤੁਸੀਂ ਦੱਸੋ, ਗਾਈਡ ਕਰੋ ਕਿ ਇਹ ਠੀਕ ਆ ਕਿ ਨਹੀਂ। ਸੋ ESDC ਨੇ ISC ਤੋਂ, ਇੰਡੀਜਨਸ ਸਰਵਿਸ ਕੈਨੇਡਾ ਤੋਂ ਮਦਦ ਮੰਗੀ ਕਿ ਸਾਨੂੰ ਗਾਈਡ ਕਰੋ। ਉਹਨਾਂ ਨੇ 7 ਹਫ਼ਤਿਆਂ ਬਾਅਦ ਰਿਪਲਾਈ ਭੇਜਿਆ, ਕਹਿੰਦੇ ਜੀ ਫੈਡਰਲ ਪ੍ਰੋਕਿਓਰਮੈਂਟ ਦੇ ਵਿੱਚ ਤਾਂ ਸਾਡੀ ਸਪੈਸ਼ਲਾਈਜੇਸ਼ਨ ਜਾਂ ਟ੍ਰੇਨਿੰਗ ਹੀ ਨਹੀਂ ਆ, ਤੁਸੀਂ ਆਪਣੇ ਮਹਿਕਮੇ ਦੇ ਇੰਡੀਜਨਸ ਪ੍ਰੋਕਿਓਰਮੈਂਟ ਕੋਆਰਡੀਨੇਟਰ ਨੂੰ ਸੰਪਰਕ ਕਰੋ, ਉਹ ਤੁਹਾਨੂੰ ਗਾਈਡ ਕਰਨਗੇ, ਜਾਂ ਗਵਰਨਮੈਂਟ ਦਾ ਜਿਹੜਾ ਸਪਲਾਈ ਮੈਨੂਅਲ ਆ ਉਹ ਪੜ੍ਹ ਲਓ ਤੁਸੀਂ, ਤੁਹਾਨੂੰ ਉਹਦੇ ਵਿੱਚੋਂ ਗਾਈਡੈਂਸ ਮਿਲੇਗੀ।
ਅਸੀਂ ਨਹੀਂ ਪੜ੍ਹ ਕੇ ਦੱਸ ਸਕਦੇ, ਸਾਨੂੰ ਪੜ੍ਹਨਾ ਨਹੀਂ ਆਉਂਦਾ,
ਸਾਨੂੰ ਪੜ੍ਹਨਾ ਨਹੀਂ ਆਉਂਦਾ। ਤੇ ਜਿਹੜਾ ਇਸੇ ਤਰ੍ਹਾਂ ਸ਼ੇਅਰ ਸਰਵਿਸਿਜ਼ ਕੈਨੇਡਾ ਨੇ ISC ਨੂੰ ਰੀਚ ਆਊਟ ਕੀਤਾ ਫੋਰ ਗਾਈਡੈਂਸ, ਤੇ ਅੱਗੋਂ ਉਹਨਾਂ ਨੂੰ ਕਹਿੰਦੇ 3 ਵਾਰ ਉਹਨਾਂ ਨੇ ਰੀਚ ਆਊਟ ਕੀਤਾ 2 ਮਹੀਨਿਆਂ ਦੇ ਵਿੱਚ, ਕੋਈ ਜਵਾਬ ਹੀ ਨਹੀਂ ਆਇਆ। ਸ਼ੇਅਰ ਸਰਵਿਸ ਕੈਨੇਡਾ ਨੇ ਬਿਨਾਂ ਵੈਰੀਫਾਈ ਕੀਤਿਆਂ ਉਹਨਾਂ ਨੇ ਕੰਟਰੈਕਟ ਦਿੱਤਾ, ਕਹਿੰਦੇ ਕਿਉਂਕਿ ਡਿਲੇ ਬੜਾ ਹੋ ਰਿਹਾ ਸੀ।
ਕਮਾਲ ਹੈ ਯਾਰ, ਤੁਸੀਂ ਦੇਖੋ ਇਹ ਚੀਜ਼ ਜਿਹੜੀ ਹੈ, ਜੇ 5% ਦੀ ਵੈਲਿਊ ਦੀ ਗੱਲ ਕਰੀਏ ਨਾ, ਇਹ $1.6 billion ਤੋਂ ਵੀ ਜ਼ਿਆਦਾ ਦਾ ਕੰਟਰੈਕਟ ਵਰਕ ਬਣਦਾ ਪਰ ਈਅਰ।
ਹਾਂਜੀ,
ਤੁਸੀਂ ਦੇਖ ਲਓ ਵੀ ਕਿਸ ਹਿਸਾਬ ਦੇ ਨਾਲ ਜਿਹੜੇ ਅਸੀਂ ਕਹਿੰਦੇ ਹਾਂ ਇੰਨੇ ਇੰਨੇ ਡੈਫੀਸਿਟਸ ਨੇ। ਜੇ ਦੇਖੋ ਸਰਕਾਰ ਆਪਣੇ ਰੂਲ, ਸਰਕਾਰ ਨੇ ਫੋਲੋ ਕਿੱਥੇ ਕੀਤੇ ਨੇ ਪਿਛਲੇ ਸਾਲਾਂ ਦੇ ਵਿੱਚ, ਕੀ ਸਰਕਾਰ ਨੇ ਆਪਣੇ ਹੀ ਰੂਲਸ ਫੋਲੋ ਕੀਤੇ? ਕੋਵਿਡ ਵੇਲੇ ਜਿਹੜੇ ਬੈਨੀਫਿਟਸ ਦੇਣੇ ਸੀ ਉਹ ਨਹੀਂ ਫੋਲੋ ਹੋਇਆ, ਇਮੀਗ੍ਰੇਸ਼ਨ ਦੇ ਰੂਲਸ ਫੋਲੋ ਕੀਤੇ ਉਹ ਨਹੀਂ ਫੋਲੋ ਕੀਤੇ ਗਏ। ਕੀ ਸਰਕਾਰ ਆਪਣਾ ਹੀ ਕ੍ਰਿਮੀਨਲ ਕੋਡ ਨਾਲ ਸੰਬੰਧਿਤ, ਕਿਉਂਕਿ ਅਸੀਂ ਕਹਿੰਦੇ ਕ੍ਰਿਮੀਨਲ ਕੋਡ ਬੜਾ ਨਰਮ ਆ, ਵਾਸੂ ਜੀ ਉਹਦੀਆਂ ਵੀ ਪੂਰੀਆਂ ਮੱਦਾਂ ਪ੍ਰੋਪਰਲੀ ਲਾਗੂ ਨਹੀਂ ਕੀਤੀਆਂ ਜਾ ਰਹੀਆਂ, ਅਜੇ ਉਹ ਨਰਮ ਦੇ ਵਿੱਚ ਹੋਰ ਨਰਮੀ ਵਰਤੀ ਜਾ ਰਹੀ ਆ। ਸੋ ਸਰਕਾਰ ਨੇ ਆਪਣਾ ਰੂਲ ਫੋਲੋ ਕਿੱਥੇ ਕੀਤਾ?
ਵਿਜੇ, ਜਿਹੜੀ ਆ ਕ੍ਰਿਮੀਨਲ ਸਿਸਟਮ ਦੀ ਗੱਲ ਕੀਤੀ ਆ ਤੁਸੀਂ, ਵੀ ਇਹਦੇ ਵਿੱਚ ਪ੍ਰੋਵਿੰਸਲ ਸਰਕਾਰਾਂ ਖਾਸ ਤੌਰ ਤੇ ਕਹਿੰਦੀਆਂ ਰਹੀਆਂ ਜੀ ਕ੍ਰਿਮੀਨਲ ਕੋਡ ਸਖ਼ਤ ਕਰੋਗੇ ਫਿਰ ਕੁਝ ਹੋਏਗਾ, ਫਿਰ ਕੁਝ ਹੋਏਗਾ,
ਜੋ ਕੰਮ ਫੈਡਰਲ ਨੇ ਕਰਨਾ।
ਜਦੋਂ ਐਕਸਟੋਰਸ਼ਨ ਵਾਲੇ ਮਾਮਲੇ ਬਹੁਤ ਇੱਕ ਸੀਰੀਅਸ, ਇੱਕ ਬਹੁਤ ਵੱਡਾ ਮੁੱਦਾ ਬਣੇ, ਤੇ ਉਦੋਂ ਜਦੋਂ BC ਪ੍ਰੋਸੀਕਿਊਸ਼ਨ ਸਰਵਿਸ ਦਾ ਥੋੜਾ ਕਹਿ ਲਓ ਵੀ ਸਕਰੂ ਟਾਈਟ ਕੀਤਾ ਗਿਆ ਥੋੜਾ ਜਿਹਾ, ਤੇ ਫਿਰ ਚਾਰਜਸ ਛੇਤੀ ਅਪਰੂਵ ਹੋਣ ਲੱਗ ਪਏ।
ਕਰੈਕਟ।
ਸੋ ਇਹ ਜਿਹੜਾ ਸਕਰੂ ਪਹਿਲਾਂ ਕਿਉਂ ਨਹੀਂ ਟਾਈਟ ਹੋ ਸਕਦਾ ਸੀ,
ਇਹੀ ਤਾਂ ਗੱਲ ਹੈ।
ਸੋ ਜਿਹੜੀ ਕੋਈ ਤੁਸੀਂ ਕਹਿ ਲਓ ਕਿ ਥੋੜੀ ਬਹੁਤ ਇਸ ਤਰ੍ਹਾਂ ਦੀ ਕਹਿ ਲਓ ਕਿ ਆਪਣੇ ਪੱਧਰ ਤੇ ਜਿਹੜੇ ਕੋਈ ਚੇਂਜਸ ਕਰ ਸਕਦੇ ਹੋ, ਜਿਹੜਾ ਕੋਈ ਤੁਸੀਂ ਖਰਾਬ ਸਿਸਟਮ ਦਰੁਸਤ ਕਰ ਸਕਦੇ ਹੋ, ਉਹ ਕੀਤੇ ਬਿਨਾ ਅਸੀਂ ਦੂਜੇ ਲੈਵਲ ਆਫ ਗਵਰਨਮੈਂਟ ਨੂੰ ਕਹਿਣ ਲੱਗ ਪੈਂਦੇ ਆ ਕਿ ਤੁਹਾਡੀ ਜ਼ਿੰਮੇਵਾਰੀ ਬਣਦੀ ਆ, ਤੁਸੀਂ ਇਦਾਂ ਕਰੋ ਫਿਰ ਅਸੀਂ ਇਦਾਂ ਕਰਾਂਗੇ, ਪਹਿਲਾਂ ਤੁਸੀਂ ਤਾਂ ਕਰੋ।
ਬਹੁਤ ਦੇਰ ਕਰਦੀ ਮਿਹਰਬਾਨ ਤੇ ਇਹ ਉਹ ਚੱਕਰ ਹੈ, ਤੇ ਦੂਜੇ ਵੀ ਉਹੀ ਹੈ, ਆਪਣੇ ਪੀੜੀ ਥੱਲੇ ਸੋਟਾ ਕਾਹਨੂੰ ਫੇਰਨਾ, ਜਦ ਤੁਸੀਂ ਦੂਜੇ ਦੀ ਖਾਮੀ ਗਿਣਾ ਕੇ ਆਪਣੇ ਆਪ ਆਰਾਮ ਨਾਲ ਬਹਿ ਸਕਦੇ ਹੋ।
ਜਿਹੜੀ ਆਹ ਰਿਪੋਰਟ ਆ ਨਾ ਵਿਜੇ ਜੀ,
ਹਾਂ ਮਤਲਬ ਸੋਚੋ ਯਾਰ।
ਸੋ ਇਹਦੇ ਚ ਹੈਗਾ ਕਿ 3 ਤਰੀਕੇ ਨੇ ਵੈਰੀਫਾਈ ਕਰਨ ਦੇ। ਇੱਕ ਤਾਂ ਹੈਗਾ ਵੀ ਪ੍ਰੀ ਅਵਾਰਡ ਮੈਂਡੇਟੋਰੀ ਆਡਿਟ, ਜੇ $2 million ਤੋਂ ਵੱਧ ਦਾ ਕੰਟਰੈਕਟ ਆ। 2 ਤਰੀਕੇ ਹੋਰ ਨੇ ਵੀ ਤੁਸੀਂ ਕੰਟਰੈਕਟ ਦੇ ਦਿੱਤਾ, ਉਸ ਤੋਂ ਬਾਅਦ ਤੁਹਾਨੂੰ ਲੱਗਾ ਵੀ ਯਾਰ ਕੋਈ ਗਲਤ ਨਹੀਂ ਕਰਤਾ, ਸੋ ਤੁਸੀਂ ਪੋਸਟ ਅਵਾਰਡ ਆਡਿਟ ਵੀ ਕਰ ਸਕਦੇ ਹੋ,
ਚੈਕਸ ਐਂਡ ਬੈਲੈਂਸ।
ਇੱਕ ਹੈ ਡਿਸਕ੍ਰਿਸ਼ਨਰੀ ਆਡਿਟ, ਆ 30 ਕੇਸਿਸ ਇਹਨਾਂ ਨੇ ਸਟੱਡੀ ਕੀਤੇ ਆ, ਤੀਆਂ ਦੇ ਵਿੱਚੋਂ ਕਿਸੇ ਦੇ ਵਿੱਚ ਵੀ ਕਦੇ ਉਹਨਾਂ ਨੇ ਕਹਿੰਦੇ ਕੀਤਾ ਹੀ ਨਹੀਂ ਪੋਸਟ ਅਵਾਰਡ ਆਡਿਟ ਜਾਂ ਡਿਸਕ੍ਰਿਸ਼ਨਰੀ ਆਡਿਟ।
ਐਵੇਂ ਥੋੜੇ ਅਰਾਈਵ ਕਿਆ ਨਾ ਵੀ ਫਿਰ $80,000 ਵਾਲੀ ਤਕਰੀਬਨ 60 million ਚ ਪਈ ਹੈ, ਘੱਟੋ ਘੱਟ 60 million।
ਜਿਹੜਾ ਪਹਿਲਾ ਵਾਲਾ ਪ੍ਰੀ ਅਵਾਰਡ ਆਡਿਟ ਹੈ ਉਹਦੇ ਬਾਰੇ ਪਤਾ ਨਹੀਂ,
ਹਾਂ,
ਤੇ ਜਿਹੜੇ ਬਾਕੀ ਦੋ ਨੇ ਉਹ ਕਦੇ ਕੀਤੇ ਨਹੀਂ,
ਉਹ ਕਦੇ ਕੀਤੇ ਨਹੀਂ। ਮੈਂ ਸਾਨੂੰ ਕਰਨੇ ਨਹੀਂ ਆਉਂਦੇ, ਮੈਨੂਅਲ ਆਪ ਪੜ੍ਹ ਲਓ, ਕਮਾਲ ਹੈ ਯਾਰ। ਬਸ ਤੁਸੀਂ ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ।
ਥੈਂਕ ਯੂ ਵੈਰੀ ਮਚ ਵਿਜੇ ਜੀ, ਐਂਡ ਵੈਰੀ ਵੈਰੀ ਹੈਪੀ ਬਰਥਡੇ ਟੂ ਯੂ ਵਾਂਸ ਅਗੇਨ।
ਬਹੁਤ ਬਹੁਤ ਧੰਨਵਾਦ।
ਇਦਾਂ ਹੀ ਕਾਮਯਾਬੀਆਂ ਮਾਣਦੇ ਰਹੋ, ਸ਼ਾਈਨ ਕਰਦੇ ਰਹੋ, ਤੇ ਤੰਦਰੁਸਤ ਰਹੋ, ਖੁਸ਼ ਰਹੋ, ਆਬਾਦ ਰਹੋ। ਹੈਪੀ ਬਰਥਡੇ।
ਬਹੁਤ ਬਹੁਤ ਸ਼ੁਕਰੀਆ ਵਾਸੂ ਜੀ, ਤੇ ਸਾਰੀਆਂ ਚੀਜ਼ਾਂ ਬਸ ਰਲ ਮਿਲ ਕੇ ਹੀ ਨੇ।
ਥੈਂਕ ਯੂ ਵੈਰੀ ਮਚ।
ਥੈਂਕ ਯੂ ਜੀ,
ਥੈਂਕ ਯੂ,
ਬਹੁਤ ਬਹੁਤ ਧੰਨਵਾਦ। ਸ਼ਾਮੀ ਤੁਹਾਨੂੰ ਸੁਣਦੇ ਹਾਂ, ਸੋਮਵਾਰ ਗੱਲਬਾਤ ਹੁੰਦੀ ਹੈ।
ਹਾਂਜੀ, ਹੈਵ ਅ ਵੈਰੀ ਨਾਈਸ ਵੀਕਐਂਡ।
ਯੂਟਿਊਬ ਵੀਕਐਂਡ ਤੇ IPL ਵੀ ਸ਼ੁਰੂ ਹੋ ਰਿਹਾ।
ਬਰਥਡੇ ਵੀਕਐਂਡ,
ਬਰਥਡੇ ਵੀਕਐਂਡ
ਦੇਖ ਲਓ, ਤੁਹਾਡੇ ਬਰਥਡੇ ਦੀ ਖੁਸ਼ੀ ਦੇ ਵਿੱਚ